एक ओंकार सतनाम कर्ता पुरख निर्भउ निर्वैर अकाल मूरत अजूनी सैपं गुर पर साध जप आध सच जुगाद सच खैति सच नानक होसी सच ए मन हर जीत आए तू एक मन एक चित पाए हर किया सदा सदा बढ़ियाँ दे ना पछोताए ए मन प्यारिया तू सदा सच संभाले यही कुटुंब तू जे देखदा चल नहीं तेरे नाले साथ तेरा चल नहीं तिस नाल क्यों चित लाइए ऐसा कम मूले ना कीचे जित अंत पछोताइए सतगुरु का उपदेश सुन तू होवे तेरा नाले कह नानक मन प्यारे तू सदा सच संभाले ए मन रूड़े रंगोले तू सच्चा रंग चढ़ाए रूड़ी बाणी जे रपे ना एहो रंग लहे ना जाए सतनाम धनवाखे गुरु साहिब जियो सो टिका सो बहना सोई दीबाण पियो दादे जीवेहा पोता परवान सो टिका सो बहना सोई दीबाण पियो ਦਾਦੇ ਜੀਵੇ ਹਾ ਪੋਤਾ ਪਰਵਾਣਾ ਜਿਨ ਬਾਸਕ ਨੇਤਰੈ ਧਤਿਆ ਕਰ ਨੇਹੀ ਤਾਣ ਜਿਨ ਸਮੁੰਦ ਵਰੋੜਿਆ ਕਰ ਮੇਰ ਮਦਾਨ ਚੌਦਹ ਰਤਨ ਨਿਕਾਲਿਆਨ ਕੀ ਤੋਨ ਚਾਨਾਣ ਕੋੜਾ ਕੀ ਤੋ ਸਹਿਜ ਦਾ ਜਤ ਕੀਓ ਪਲਾਣ ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਸਤਹ ਖੇਤ ਜਮਾਇਓ ਸਤਹ ਚਾਵਾਣ ਨਿਤ ਰਸੋਈ ਤੇਰੀ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜਿਓਸ ਮਨ ਮਹਿ ਸ਼ਬਦ ਪਰਵਾਣ ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਔ ਤਰਿਆ ਔ ਤਾਰ ਲੈ ਸੋ ਪੁਰਖ ਸੁਜਾਨ ਚੱਖੜ ਵਾਉ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੋ ਜਾਣ ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਪਾਵਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਓ ਦਾਦੇ ਜੇਵੇ ਹਾ ਪੋਤਰਾ ਪਰਵਾਣ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਓ ਦਾਦੇ ਜੇਵੇ ਖਾ ਪੁੱਤਰਾ ਪਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ गुरु सवारे सत संगी जनो, आप जी ने अमृत बचना दा रस पिना कीर्तन सरवन कीता है। शायद सतगुरु गुरु ग्रंथ साहिब जी दी मेहर दा सदका राम कली की वार दी छेवीं पौड़ी दा पाठ आप जी ने खुणे ही सरवण कीता। आओ इस पौड़ी विच दित्ते हुए पावन पवित्र उपदेश नु गुरु शब्द दे दायरे विच रह के आपां विचार सकिए। बख्शो आशीष अंदर दी एकाग्रता बख्श दे होए। उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। इस पावन पवित्र पौड़ी दे अंदर बाबा सत्ता जी ने धन गुरु अमरदास मेरां दे दाते उन्हां दी कालना कालना तो बाद गुरु दर ते प्रवान होना, प्रवान हो के गुरता गद्दी दे उपर विराजमान हो जाना ते गुरता गद्दी ते विराजमान हो के सिख संगतां नूं जी दान देना। इस पौड़ी विच बाबा सत्ता जी ने इह सारियां गल्लां नूं निरूपण कीता है। धन गुरु अमरदास कृपालू दातार जी दे संबंधी इस पौड़ी दी आरंभता इस पवित्र बचन तो कीती गई। सो टिक्का, टिक्के दा अखरी अर्थ है मस्तक दा नूर। सो बहना, बहने दा भाव है तख्त। सोई दीबान, दीबान दा अखरी अर्थ है दरबार। के बाबा अमरदास जी दे मस्तक ते ओ ही नूर है। सो दा अर्थ करांगे ओ, ते ओ शब्द जेड़ा है ए सानू इस गल दी व्याख्या मंगेगा भी ओ केड़ा शब्द के जिदे वर्गा ए नूर है। सो टिक्का ओ ही मस्तक दा नूर है। सो बहना, तख्त भी ओ है। सोई दीबान, दरबार भी ओही है। ते महाराज केड़ा, कहन लगे पियू दादे जे विहार पोता परवान। पियू दा अखरी अर्थ है धन गुरु अंगद साहिब जी, ते दादे दा अखरी अर्थ है धन गुरु नानक साहिब कृपालू जी। हजूर गुरु अमरदास दे मस्तक दा नूर गुरु अंगद साहिब ते गुरु नानक साहिब वाला है। उन्हां दा पवित्र तख्त गुरु अंगद साहिब ते गुरु नानक साहिब जी वाला है। उन्हां दे दरबार दी रूहानियत जो रौनक है ओ भी गुरु अंगद साहिब ते गुरु नानक साहिब वाली है। किन्ने जिवें प्यो गुरु अंगद साहिब ते दादा गुरु नानक साहिब मेरां दे दाते ने, इसे तरह पोता बाबा गुरु अमरदास भी परवान हो गया है। इस दो आरंभता ची कर लगे। देखो जदों साडे सामने ये तीन शब्द आए ने, प्यो दादा ते पोतड़ा, तीन पीढ़ियां ने। पर जदों दी इहदे अर्थ करांगे ते सानू एक गल इहदे अर्थ करदिआं स्पष्ट होवेगी कि इस रिश्ते नूं तुसी खून दा रिश्ता ना समझियो। ये रिश्ता सिख ते गुरु दा शब्द ते सुरत दा रिश्ता है। जे असीं खून दे रिश्ते वाले पासे चलांगे ते हो सकदा है कि कोई तर्क करके साडी कीती हुई गल नूं कट कर जाए।
ਆਪਾਂ ਗੁਰੂ ਅਮਰਦਾਸ ਜੀ ਦਾ ਜੀਵਨ ਵਚਨਾ ਹੈ ਤੇ ਅਰੰਭਤਾ ਵਿੱਚ ਸ਼ਬਦ ਅਰਜ ਕਰਨੇ ਚੰਨ। ਹੁਣ ਆਪਾਂ ਸੰਸਾਰ ਵਿੱਚ ਰਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਨੇ ਹਾਂ ਕਿ ਪਿਓ ਉਮਰ ਕਰਕੇ ਵੱਡਾ ਹੁੰਦਾ ਹੈ ਤੇ ਪੁੱਤਰ ਪਿਓ ਤੋਂ ਛੋਟਾ ਹੈ। ਕਦੀ ਨੀ ਅਸੀਂ ਇਹ ਪੜ੍ਹਿਆ ਕਿ ਪੁੱਤਰ ਜਿਹੜਾ ਉਹ ਉਮਰ ਕਰਕੇ ਪਹਿਲਾਂ ਪੈਦਾ ਹੋਵੇ ਤੇ ਪਿਓ ਦਾ ਜਨਮ ਬਾਅਦ ਵਿੱਚ ਹੋਵੇ। ਪਿਓ ਬਾਅਦ ਵਿੱਚ ਹੈ, ਵਾਹਿਗੁਰੂ ਪਿਓ ਪਹਿਲਾਂ ਹੈ, ਪੁੱਤਰ ਬਾਅਦ ਵਿੱਚ ਹੈ। ਕਦੀ ਨੀ ਇਹ ਸੁਣਿਆ ਕਿ ਪਿਓ ਪਿਤਾ ਬਾਅਦ ਵਿੱਚ ਹੋਵੇ ਤੇ ਪੁੱਤਰ ਜਿਹੜਾ ਉਹ ਪਹਿਲਾਂ ਜਨਮ ਲੈ ਜਾਏ। ਦੇਖੋ ਹੁਣ ਮੈਂ ਤਿੰਨ ਆਪ ਜੀ ਦੇ ਸੰਬੰਧ ਸਾਹਮਣੇ ਉਹ ਤਰੀਖਾਂ ਰੱਖਣੀਆਂ ਚਾਹੁੰਦਾ, ਉਹ ਸਨ ਰੱਖਣੇ ਚਾਹੁੰਦਾ ਹਾਂ ਜਦੋਂ ਇਹ ਤਿੰਨ ਗੁਰੂ ਸਾਹਿਬਾਨ ਇਸ ਸੰਸਾਰ ਦੇ ਉੱਪਰ ਰਹਿਮਤਾਂ ਵਰਸਾਉਣ ਆਏ ਨੇ। ਦਾਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਆਮਦ 1469 ਨੂੰ ਹੈ। ਚੇਤੇ ਰੱਖਿਓ ਪੁੱਤਰ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਗੁਰੂ ਅਮਰਦਾਸ ਦੇ ਪਿਤਾ ਉਹ ਨੇ ਗੁਰੂ ਅੰਗਦ ਸਾਹਿਬ ਜੀ। ਜੇ ਅਸੀਂ ਖੂਨ ਦਾ ਰਿਸ਼ਤਾ ਦੇਖੀਏ ਤੇ ਬਾਬਾ ਅਮਰਦਾਸ ਕੁੜਮ ਲੱਗਦੇ ਨੇ ਗੁਰੂ ਅੰਗਦ ਸਾਹਿਬ ਦੇ। ਪਰ ਨਹੀਂ ਪਿਆਰਿਓ, ਇੱਥੇ ਸਾਡੀਆਂ ਤਰਕ ਵਾਲੀਆਂ ਗੱਲਾਂ ਬਿਲਕੁਲ ਖਤਮ ਹੋ ਜਾਣਗੀਆਂ। ਜੋ ਰੂਹਾਨੀਅਤ ਦੇ ਰਿਸ਼ਤੇ ਨੇ ਉਹ ਸੰਸਾਰ ਦੇ ਰਿਸ਼ਤੇ ਤੇ ਸੰਸਾਰ ਦੀਆਂ ਉਮਰਾਂ ਉਹਦੇ ਸੰਬੰਧੀ ਉਹਦੇ ਸਾਹਮਣੇ ਕੋਈ ਵੀ ਕੀਮਤ ਨਹੀਂ ਰੱਖਦੀਆਂ। ਹੁਣ ਗੁਰੂ ਨਾਨਕ ਸਾਹਿਬ 1469 ਨੂੰ ਆਉਂਦੇ ਪਏ ਨੇ। ਧੰਨ ਗੁਰੂ ਅੰਗਦ ਸਾਹਿਬ 1504 ਨੂੰ ਅਵਤਰਨ ਹੈ। ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਬਾਬਾ ਲਹਿਣਾ ਜੀ। ਤੇ ਜਿਹੜਾ ਪੋਤਾ ਹੈ ਆਪਣੇ ਪਿਓ ਤੋਂ ਪੁੱਤਰ, ਸਰੀਰਕ ਤੌਰ ਤੇ ਦੇਖੋ 1469 ਨੂੰ ਪਹਿਲੇ ਪਾਤਸ਼ਾਹ, 1504 ਨੂੰ ਦੂਜੇ ਪਾਤਸ਼ਾਹ ਤੇ 1479 ਨੂੰ ਬਾਬਾ ਅਮਰਦਾਸ ਆਉਂਦੇ ਪਏ ਨੇ, ਜਿਹਨੂੰ ਪੁੱਤਰ ਕਿਹਾ ਜਾਂਦਾ ਉਹ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਤੇ ਆਪਾਂ ਸੋਚਾਂਗੇ ਜੇ ਅਸੀਂ ਪੜ੍ਹਿਆ ਲਿਖਿਆ ਦੀ ਤਲ ਤੇ ਵਾਚੀਏ, ਇਹ ਕਹੀਏ ਵੀ ਇਹ ਕਿਵੇਂ ਹੋ ਗਿਆ ਕਿ 25 ਸਾਲ ਜਿਹੜਾ ਪਹਿਲਾਂ ਜਨਮ ਲੈ ਰਿਹਾ, 25 ਸਾਲ ਜਿਹੜੇ ਪਹਿਲਾਂ ਪੈਦਾ ਹੋਏ ਉਹ ਤਾਂ ਬਣ ਗਿਆ ਪੁੱਤਰ, ਤੇ ਜਿਹੜਾ 25 ਸਾਲ ਬਾਅਦ ਵਿੱਚ ਸੰਸਾਰ ਤੇ ਆਉਂਦਾ ਬਣ ਪਿਆ ਉਹ ਬਣ ਗਿਆ ਬਾਪੂ। ਇਹ ਕਿਹੋ ਜਿਹੀ ਅਚਰਜ ਖੇਡ ਹੈ? ਤੇ ਇੱਥੇ ਸਾਨੂੰ ਇਹ ਗੱਲ ਇਸ ਤੁਕ ਰਾਹੀਂ ਸਾਨੂੰ ਸੰਤੁਸ਼ਟੀ ਹੋਵੇਗੀ ਕਿ ਸਤਿਗੁਰ ਕਹਿ ਜਨਮੈ ਗਮਨ ਮਿਟਾਇਆ। ਪਿਆਰਿਓ, ਗੁਰੂ ਦੇ ਘਰ ਜਨਮ ਉਦੋਂ ਹੁੰਦਾ ਹੈ ਜਦੋਂ ਗੁਰੂ ਦੇ ਸ਼ਬਦ ਨੂੰ ਕਮਾਇਆ ਜਾਂਦਾ। ਉੱਥੇ ਸੰਸਾਰ ਦੀ ਕੇਵਲ ਉਮਰ ਨਹੀਂ, ਉੱਥੇ ਤਾਂ ਕੇਵਲ ਗੁਰੂ ਦਰ ਤੇ ਉਪਦੇਸ਼ ਕਮਾਉਣ ਵਾਲੇ ਦਿਨ ਗਿਣੇ ਜਾਂਦੇ। ਹੁਣ ਗੁਰੂ ਨਾਨਕ ਸਾਹਿਬ ਦਾਦਾ ਨੇ, ਧੰਨ ਗੁਰੂ ਅੰਗਦ ਸਾਹਿਬ ਪਿਤਾ ਨੇ ਤੇ ਬਾਬਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਉਹਨਾਂ ਨੇ ਪੋਤਰਾ ਵਰਤਿਆ ਹੈ। ਬਾਬਾ ਅਮਰਦਾਸ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਨੇ ਹਾਂ, ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਬੜੇ ਰਹਿਮਤ ਭਰੇ ਬਚਨ ਕਹੇ ਨੇ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਹੈ ਕਿ ਅਸੀਂ ਸ਼ਬਦ ਰੋਜ਼ ਸੁਣਦੇ ਹਾਂ ਪਰ ਸੁਣ ਕੇ ਬਹੁਤਾਤ ਵਿੱਚ ਸਾਡਾ ਮਨ ਉਸ ਚਿਕਨੇ ਘੜੇ ਦੀ ਤਰ੍ਹਾਂ ਹੈ ਜਿਹੜਾ ਪਹਿਲੀ ਗੱਲ ਉਪਰੋਂ ਚਿਕਣਾ ਹੈ, ਠੰਡਿਆਈ ਉਹਦੇ ਤੇ, ਤੇ ਦੂਜੀ ਵੱਧ ਕਿਸਮਤੀ ਇਹ ਵੀ ਚਿਕਣਾ ਵੀ ਹੁੰਦਾ ਸਰ ਜਾਂਦਾ ਪਰ ਜੇ ਮੂੰਹ ਸਿੱਧਾ ਹੁੰਦਾ ਪਿਆ ਵੀ ਪੁੱਠਾ ਹੈ। ਇੱਕ ਭਾਂਡਾ ਠਿੰਦਾ ਹੈ, ਠੰਡਿਆਈ ਵਿੱਚ ਚਿਕਣਾ ਹੈ ਤੇ ਦੂਸਰਾ ਪੁੱਠਾ ਪਿਆ ਹੈ, ਤੇ ਠਿੰਦੇ ਬਰਤਨ ਦੇ ਉੱਤੇ ਚਿਕਣੇ ਭਾਂਡੇ ਤੇ ਜਿੰਨੀਆਂ ਮਰਜ਼ੀ ਕਣੀਆਂ ਪਈ ਜਾਣ ਉੱਥੇ ਕੋਈ ਨੀ ਟਿਕਣੀ, ਉਹਦੀ ਠੰਡਿਆਈ ਉਸ ਬੂੰਦ ਪਾਣੀ ਦੀ ਨੂੰ ਆਪਣੇ ਉੱਤੇ ਟਿਕਣ ਹੀ ਨਹੀਂ ਦਿੰਦੀ। ਪਿਆਰਿਓ, ਇੱਕ ਹੰਕਾਰ ਕਰਕੇ ਭਾਂਡੇ ਮੁੱਧੇ ਪਏ ਨੇ, ਦੂਜੀ ਗੱਲ ਆਪਣੀਆਂ ਆਹ ਜਿਹੜੀਆਂ ਸੰਸਾਰ ਦੇ ਵਿਕਾਰਾਂ ਦੀ ਚਕਨਾਹਟ ਸਾਨੂੰ ਚੰਬੜੀਏ ਜਦੋਂ ਸ਼ਬਦ ਸਾਡੇ ਤੇ ਰੋਜ਼ ਪੈਂਦਾ ਤੇ ਸਦੀਆਂ ਤੋਂ ਪੈ ਰਿਹਾ, ਖਿਮਾ ਕਰਿਓ ਉਹ ਚੀਕਣੇ ਭਾਂਡੇ ਤੇ ਪੁੱਠੇ ਪਏ ਹੋਏ ਜਿਹੜੇ ਬਰਤਨ ਨੇ ਉਹਨਾਂ ਉੱਤੇ ਸ਼ਬਦ ਦਾ ਅਸਰ ਬਰਤਨ ਕਬੂਲ ਦੇ ਨਹੀਂ ਪਿਆ। ਬਾਬਾ ਅਮਰਦਾਸ ਜੀ ਦੇ ਜੀਵਨ ਨੂੰ ਜਦੋਂ ਮੈਂ ਪੜ੍ਹਨਾ, ਪਿੰਡ ਬਾਸਰ ਕੇ ਬਾਬਾ ਤੇਜ ਭਾਨ ਜੀ ਦੇ ਘਰ ਅੰਦਰ ਜਨਮ ਹੋਇਆ ਹੈ। ਇਹਨਾਂ ਲਈ ਇਹਨਾਂ ਨੇ ਪਿਤਾ ਦੇ ਗੁਣਾਂ ਨੂੰ ਗ੍ਰਹਿਣ ਕੀਤਾ ਹੈ। ਚਾਰ ਭਰਾ ਨੇ ਬਾਬਾ ਅਮਰਦਾਸ ਜੀ ਹੋਣੀ। ਪਿਤਾ ਤੇਜ ਭਾਨ ਜਿਹੜੇ ਨੇ ਉਹ ਬੜੇ ਧਾਰਮਿਕ ਰੁਚੀ ਵਾਲੇ ਨੇ ਤੇ ਉਸ ਵੇਲੇ ਦਾ ਜਿਹੜਾ ਉਹ ਧਰਮ ਸੀ ਜਿਹਨੂੰ ਤੀਰਥ ਇਸ਼ਨਾਨ ਕਹਿ ਲਓ, दान पुन कह लो उस दिन रात वाचते पे सन उस धर्म शास्त्रा के धर्म कमांदे पे ने समा आया बाबा तेज भान जी अकाल चलाना कर गए। बाबा अमरदास जी ने अपने पिता का अस्थान जेड़ा भरावां की अगवाई की पिता वाले कर्म जेड़े ने वो करने शुरू कर दिते। मैं अर्ज करनी है कि एक शब्द सुन के मन भिज गया बाबा अमरदास जी का। हजूर बाबा अमरदास जी अपने पिंड दे विच हट्टी भी करते ने, थोड़ा बहुत व्यापार भी है, खेती का काम भी करते पे। मन विच एक तड़ पैदा हुई मना कि आखिर इस शरीर का कोई अर्थ है, इस संसार से आए हैं ते कुछ ना कुछ कमान आए हैं, एवें जन्म लिया ते जन्म तो बाद मौत हो जाए, असल विच ए कोई जिंदगी ते नहीं। क्योंकि आम तौर पर असि समझने जन्म होया सुख भोगे ने, परत के मौत हो गई, पुत्र धियां होए, कबीला बढ़ गया, कारोबार बढ़ गया, पुत्रां धियां ने परत के घर दे विच तस्वीर टंग दित्ती, ए बजुर्ग साडे होए ने, असी कहांगे ए जिंदगी है। इन्ना कु काम ते पशु भी संसार ते पैदा होके कर जांदा, जन्म होया उन्हें भी संतान नू जन्म दिता, उन्हें भी अपने बच्चियां दी संभाल दा यतन कीता। प्यारियो जे असी भी जन्म लै के केवल मौत तक दे दिन बतीत करके कह जाइए भी जिंदगी बतीत कर गया, नहीं असल विच ए जीवन नहीं। गुरु दे दरबार विच जिंदगी एवे तू जन्म लै के रब वाले पासे किन्ना कुतुरिया है। बाबा अमरदास जी दे मन विच आया मना के आखिर जिंदगी दा कोई मकसद है, जीवन दा कोई मनोरथ है, ते उस वेले दा जेड़ा धर्म कर्म सी तीर्थ इशनान करने शुरू कर दिते। हर साल तीर्थां ते जांदे ने, तकरीबन 19 वार सिख विद्वान कहिंदे ने बाबा अमरदास तीर्थां ते गए। ते ए गल असी सारे चंगी तरह समझिए कि भावे कोई तीर्थां ते जा रहा सी, भावे कोई देवी ते जा रहा सी, भावे कोई कंदरां वल जा रहा सी, ये जितने भी जा रहे ने इन्हां दे अंदर धर्म कमाण दी जिज्ञासा जरूर है, अंदर तड़प दा है कि किते धर्म कर्म करदे आ कितों ना कितों अंदर नूं शांति मिल जाए। तकरीबन 19 वार गए ने, अज 20 वार दा जिक्र भी विद्वान करदे ने। वापस जदों तुरे आउंदे ने ते एक वैष्णो ब्रह्मचारी मिलिया सी, आपस विच गलबात भी कीती, आपस विच रस्ते विच कई दिन इकट्ठे भी रहे। ते जदों बाबा अमरदास जी दे घर आया ते उस ब्रह्मचारी ने सिर्फ यही शब्द पूछे सन कि तुसी इतनियां बातां अच्छियां कीतियां, परमार्थ दी गल कीती, तुहाडे अंदर जिज्ञासा है, पर सानू एक गल दसो खां कि तुहाडे गुरु का नाम की है, कौन है तुहाडा गुरु। प्यारियो जदों इन्ने शब्द कहे ते इस 59 कु साल दे बजुर्ग दे पैरां दे थल्ले जमीन खिसकी, कहन लगे तीर्थ इशनान करना, दान पुन करना, बाकी सारे कर्म करना, पर अजे तक गुरु कोई नहीं। उसने जांदिया इको गल कह गया कि अपने केसां वल झाती मारो, कालियां तो चिट्टे हो गए ने, फसल पकदी पई है, चिट्टे केस तां मौत दा चिट्ठी मौत दा सुनेहा लैके आए ने, की पता किदन कूच कर देना है। इन्नी उम्र लंघी अजे तक गुरु भी धारण नहीं कीता, गुरु तो बिना रूहानियत की मंजिल किवें तय करोगे, गुरु तो बिना साईं दे नाल तुसी किवें जुड़ोगे। उस वेले बाबे अमरदास नू इन्नी गल कह के नाल उस शब्द कह गया कि अफसोस इतने दिन मैं नगुरे की संगत विच रहा। ते जदो बाबा अमरदास गुरु बनते ने ना ते आसा राग विच पत्ती लिखते ने, देखो बार बार जोर देंदे ने, कहिंदे ने सतगुर बाजो गुर नहीं कोई। बाबा गुरु अमरदास नगुरे का है ना बुरा, जदो गुरु बनते ने ते उच्ची आवाज विच कहिंदे ने कि प्यारियो कि जो गुरु तो बिना अंदर दी मुक्ति नहीं, जे को गुर ते वेमुख होवे बिन सतगुर मुक्त ना पावे, पावे मुक्त मैं होर चाहे कोई पुछो बवेकियां जाए, अनेक जूनी भरम आवे बिन सतगुर मुक्त ना पाए, फिर मुक्त पाए लाग चरनी, पर कदों सतगुरु शब्द सुनाए, कह नानक विचार देखो बिन सतगुर मुक्त ना पाए। जदो गुरु बनते ने उदो शब्द कह रहे सतगुर ते जो मुंह फेरे, और भरम दे ना टिकन, धर्म धरत असमान ना झली विच विष्टा पै, ਪਛਾਣ ਗੁਰੂ ਬਣ ਕੇ ਕਹਿੰਦੇ ਨੇ ਪਿਆਰੇ ਕਿ ਚੇਤੇ ਰੱਖ ਕਿ ਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਇੰਨਾ ਕੁ ਸ਼ਬਦ ਕਹਿ ਗਿਆ ਬਾਬਾ ਕਿ ਜਵਾਨੀ ਦੇ ਦਿਨ ਚਲੇ ਗਏ, ਬੁਢੇਪਾ ਸਿਰ ਤੇ ਆ ਗਿਆ, ਮੌਤ ਕੂਕਦੀ ਪਈ ਏ ਤੇ ਅਜੇ ਤੱਕ ਇਹ ਹੀ ਲੱਭੀ ਜਾਂਦਾ ਕਿ ਮੇਰਾ ਗੁਰੂ ਕੋਈ ਨੀ, ਮੈਂ ਗੁਰੂ ਦੀ ਭਾਲ ਵਿੱਚ ਹਾਂ। ਤੇ ਪਿਆਰਿਓ ਇਸ ਗੱਲ ਨੂੰ ਕੱਲੀ ਸਾਖੀ ਨਾ ਸੁਣੀਏ, ਆਪਾਂ ਜਿਤਨੇ ਬੈਠੇ ਹਾਂ ਨਾ, ਕਥਾ ਦਾ ਮਤਲਬ ਇਹ ਨਹੀਂ ਕਿ ਕਲਾਕਾਰੀ ਕਰਕੇ ਸ਼ਬਦ ਚਿਕਨੇ ਚੋਪੜੇ ਕਹਿ ਕੇ ਅੱਖਾਂ ਵਿੱਚ ਨੀਰ ਪੈਦਾ ਕਰ ਦੇਣਾ। ਕਥਾ ਦਾ ਮਤਲਬ ਹੈ ਕਰਨ ਵਾਲੇ ਦਾ ਅੰਦਰ ਵੀ ਚੱਲੇ ਤੇ ਸੁਣਨ ਵਾਲੇ ਦਾ ਅੰਦਰ ਵੀ ਚੱਲੇ। ਜੇ ਆਪਾਂ ਗੁਰੂ ਬਾਬੇ ਅਮਰਦਾਸ ਨੂੰ ਅਚੇਤੇ ਤਾਂ ਕਰਨੇ ਹਾਂ, ਜਵਾਨੀ ਨਿਕਲ ਗਈ ਏ, ਬੁਢੇਪਾ ਆ ਗਿਆ ਹੈ ਤੇ ਆਹ ਜਿਹੜੇ ਘਰਾਂ ਵਿੱਚ ਅਸੀਂ ਰਹਿੰਦੇ ਹਾਂ, ਗੱਡੀਆਂ ਜਿਹੜੀਆਂ ਝੂਟਨੇ ਆ ਦਿਨ ਰਾਤ, ਲੋਕੀ ਸਾਨੂੰ ਵਾਹਵਾ ਵਾਹਵਾ ਕਰਦੇ ਨੇ, ਚੇਤੇ ਰੱਖਿਓ ਪਿਆਰਿਓ ਮੌਤ ਤੋਂ ਬਾਅਦ ਇਸ ਘਰ ਵਿੱਚ ਕਿਸੇ ਨੇ ਵਰਨ ਵੀ ਨਹੀਂ ਦੇ ਦੇਣਾ। ਇੱਥੇ ਤੱਕ ਹਸਪਤਾਲੋਂ ਚੁੱਕ ਕੇ ਲੈ ਜਾਂਦੇ ਨੇ ਸਿੱਧਾ ਘਰ ਵਿੱਚ, ਕਿੰਨੇ ਆਉਣ ਦੇਣੇ। ਇਹਦਾ ਮਤਲਬ ਕਿ ਇਸ ਘਰ ਤੋਂ ਅੱਗੇ ਕਿਤੇ ਹੋਰ ਥਾਂ ਜਾਣਾ ਤੇ ਜਿਸ ਚਮੜੀ ਨੂੰ ਦਿਨ ਰਾਤ ਸ਼ਿੰਗਾਰਨੇ ਪਿਆ, ਇਹਨੇ ਅਖੀਰ ਤੇ ਚਿੱਟੇ ਕੱਪੜੇ ਵਿੱਚ ਨਿੱਕੇ ਜਾਂ ਟੁਕੜੇ ਬਣ ਕੇ ਆ ਜਾਣਾ। ਉਹ ਵੀ ਜੇ ਘਰ ਦੇ ਚਾਹਣ ਦੇ ਚੌਖੀ ਹੀਰ ਦਿੱਤੇ ਤੇ ਨਾਲ ਹੀ ਕੋਲੇ ਬਣ ਕੇ ਪਾਣੀ ਦੀ ਧਾਰ ਮਾਰ ਕੇ ਸਾਫ਼ ਕਰਦੇ ਨੇ। ਬੰਦਾ ਹੈ ਕੀ, ਦੇਖ ਤੇਰੇ ਕੇਸ ਚਿੱਟੇ ਹੋ ਗਏ ਮਨਾ। ਬਾਬੇ ਕਬੀਰ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਰਹਿਣ ਗਈ ਮਤ ਦਿਲ ਪੀ ਜਾਏ, ਰਹਿਣ ਹੁੰਦੀ ਏ ਕਾਲੀ, ਜਵਾਨੀ ਦੇ ਕੇਸ ਹੁੰਦੇ ਨੇ ਕਾਲੇ, ਰਹਿਣ ਗਈ ਮਤ ਦਿਲ ਪੀ ਜਾਏ, ਭਵਰ ਗਏ ਬਦ ਬੈਠੇ ਆਏ। ਕਹਿਣ ਲੱਗੇ ਪਿਆਰਿਆ ਰਾਤ ਚਲੀ ਗਈ ਚੇ ਕੇਸ ਚਿੱਟੇ ਹੋ ਗਏ, ਦੇਖ ਜੇ ਤੇਰੀ ਰਾਤ ਚਲੀ ਗਈ, ਘੱਟੋ ਘੱਟ ਬੁਢੇਪੇ ਦੇ ਬੇਬੀ ਸਾਂਭ ਲੈ, ਹੁਣੀ ਤੂੰ ਰੱਬ ਵਾਲੇ ਪਾਸੇ ਤੁਰ ਪੈ। ਇੰਨੇ ਸ਼ਬਦ ਕਹਿ ਕੇ ਚਲਾ ਗਿਆ ਬਾਬਾ ਕਿ ਦੇਖ ਅਜੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ, ਉਹਨੇ ਪਾਣੀ ਨਹੀਂ ਹੱਥ ਤੋਂ ਪੀਤਾ। ਜਦੋਂ ਗਿਆ ਚਲਾਂ ਤੇ ਬਾਬੇ ਅਮਰਦਾਸ ਨੂੰ ਰਾਤ ਨੀਂਦ ਕਿੱਥੇ, ਕੰਨਾਂ ਵਿੱਚ ਆਵਾਜ਼ ਹੁੰਦੇ ਤੇ ਜਿਹੜੇ ਗੁਰੂ ਕੇ ਪਿਆਰੇ ਅਭਿਆਸ ਕਰਨ ਵਾਲੇ ਨੇ, ਦੇਖਿਓ ਜਦੋਂ ਕਿਤੇ ਗੁਰੂ ਕੋਈ ਨਵੀਂ ਕ੍ਰਾਂਤੀ ਲਿਆਉਣੀ ਚਾਹੁੰਦਾ ਹੈ ਨਾ ਜੀਵਨ ਵਿੱਚ, ਕਿਸੇ ਨੂੰ ਦੱਸੀਏ ਨਾ, ਪਰ ਰਾਤ ਨੂੰ ਕਈ ਵਾਰੀ ਆਵਾਜ਼ ਪੈਂਦੀ ਹੈ, ਬੰਦਾ ਆਪਣੇ ਪਲਕ ਤੇ ਉੱਠਦਾ, ਬੈਠਦਾ, ਸੋਚਦਾ ਮੇਰੇ ਨਾਲ ਵਾਪਰ ਕੀ ਲੱਗਾ ਹੈ। ਅਸਲ ਵਿੱਚ ਜਿਉਂ ਜਿਉਂ ਸਮਾਂ ਨੇੜੇ ਆਉਂਦਾ ਤਿਉਂ ਤਿਉਂ ਪਰਮਾਤਮਾ ਅੰਦਰ ਦਾ ਜੀਵਨ ਵੀ ਉਹੋ ਜਿਹਾ ਬਣਾ ਦਿੰਦਾ। ਹੁਣ ਰਾਤ ਅੱਜ ਪਏ ਨੇ, ਆਵਾਜ਼ ਫਿਰ ਆਵੇ, ਹੁਣ ਤਾਂ ਬੁਢੇਪਾ ਆ ਗਿਆ, ਮੌਤ ਦਾ ਕੋਈ ਭਰੋਸਾ ਹੈ? ਅਜੇ ਤਾਂ ਗੁਰੂ ਵਾਲੇ ਨਹੀਂ। ਕਹਿੰਦੇ ਸਾਰੀ ਰਾਤ ਪਾਸੇ ਮਾਰਦਿਆਂ ਬਤੀਤ ਕੀਤੀ, ਸਵੇਰੇ ਦਿਲ ਚੜਿਆ ਹੈ ਤੇ ਅੰਮ੍ਰਿਤ ਵੇਲੇ ਭਿੰਨੀ ਰਹਿਣੜੀਏ, ਗੁਰੂ ਅੰਗਦ ਸਾਹਿਬ ਜੀ ਦੀ ਬੱਚੀ ਹੈ ਬੀਬੀ ਅਮਰੋ, ਬਾਬੇ ਅਮਰਦਾਸ ਜੀ ਦੇ ਭਤੀਜੇ ਨਾਲ ਹੈ ਵਿਆਹੀ। ਉਸ ਨੂੰ ਇੱਕ ਗੱਲ ਮਾਂ ਨੇ ਸਮਝਾ ਕੇ ਕੱਲੀ ਸੀ, ਬੇਟਾ ਸਹੁਰੇ ਘਰ ਚੱਲੀ ਹੈ, ਰੱਬ ਮਿਹਰ ਕਰੇ ਤੂੰ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਮਾਉਣ ਵਾਲੇ ਪਿਤਾ ਦੀ ਧੀ ਹੈ, ਹਾਂ ਤੇਰੇ ਮੁੱਖ ਤੋਂ ਸ਼ਬਦ ਨਿਕਲੇ ਤੇ ਤੇਰਾ ਸਹੁਰਾ ਘਰ ਵੀ ਇੱਕ ਦਿਨ ਗੁਰੂ ਕਾ ਘਰ ਬਣ ਗਿਆ। ਅੰਮ੍ਰਿਤ ਵੇਲੇ ਬੀਬੀ ਅਮਰੋ ਉੱਠੀ, ਇਸ਼ਨਾਨ ਕੀਤਾ, ਦੁੱਧ ਵਾਲੀ ਚਾਟੀ ਵਿੱਚ ਮਧਾਣੀ ਪਾਈ, ਨੇਤਰੇ ਨੂੰ ਹੱਥ ਵਿੱਚ ਪਕੜ ਕੇ ਇੱਟੀਆਂ ਨੂੰ ਦੁੱਧ ਰਿੜਕੀ ਰਿੜਕਣ ਲੱਗੀ, ਉਧਰ ਮਧਾਣੀ ਦੀ ਲੈ, ਇੱਧਰ ਬੀਬੀ ਦੀ ਸੁਰੀਲੀ ਗਲਾ ਸੁਰੀਲੀ ਆਵਾਜ਼ ਤੇ ਇਹਦੇ ਵਿੱਚੋਂ ਸ਼ਬਦ ਨਿਕਲਿਆ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਈਏ ਦਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸ਼ਕੀਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਸਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਂਸ ਹੈ, ਛੂਟ ਸਮੂੜੇ ਕਵਨ ਗੁਣੀ। ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾ, ਚੇਤੇ ਰੱਖਿਓ ਥੋੜਾ ਜਿਹਾ ਵਿਸ਼ਰਾਮ, ਕਾਇਆ ਆਰਨ ਮਨ ਵਿੱਚ ਲੋਹਾ, ਜੇ ਮਨ ਵਿੱਚ ਲੋਹਾ ਪਾਠ ਕਰਾਂਗੇ ਤੇ ਅਰਥ ਬਣੇਗਾ ਮਨ ਵਿੱਚ ਲੋਹਾ, ਮਨ ਦੇ ਵਿੱਚ ਲੋਹਾ, ਕਾਇਆ ਆਰਨ ਮਨ ਵਿੱਚ ਲੋਹਾ, ਮੈਂ ਜੇ ਅਰਥ ਕਰਨਾ ਅੱਗੇ, ਪੰਚ ਅਗਮ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖ। ਇਸ ਸ਼ਬਦ ਸੁਣਿਆ ਪਿਆਰਿਓ, ਇੱਥੇ ਮੈਂ ਜਿਹੜੀ ਅਰਧ ਆਰੰਭ ਵਿੱਚ ਕਰਨੀ ਚਾਹੁੰਦਾ ਸਾਂ, ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਕਿਸੇ ਦਾ ਅੰਦਰ ਭਾਵਨਾ ਨਾਲ ਗੁਰੂ ਦਾ ਸ਼ਬਦ ਸੁਣੇ ਤੇ ਉਸ ਦਾ ਅੰਦਰ ਉਸੇ ਵੇਲੇ ਭਿੱਜ ਜਾਂਦਾ ਹੈ। ਉਹਨਾਂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਘੋਲ ਘੁਮਾਈ ਲਾਰਨਾ ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਧੀਨਾ, ਇਹ ਮਨ ਧੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਦਿਓ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਇਹ ਸ਼ਬਦ ਦੀ ਸਰੋਤ ਤੋਂ ਬਾਅਦ ਕਦੀ ਜੀਵਨ ਉਪਜਿਆ ਹੈ? ਬੜੀ ਵਾਰੀ ਇਹ ਕੀਰਤਨ ਸੁਣਿਆ, ਮੈਂ ਸ਼ਬਦ ਪੜ੍ਹਿਆ ਤੁਹਾਨੂੰ ਚੇਤੇ ਹੈ, ਇਹਦੇ ਅਰਥਾਂ ਵੱਲ ਕਦੀ ਧਿਆਨ ਦੇਈਏ। ਘੋਲ ਘੁਮਾਈ ਲਾਲਣਾ, ਹੇ ਮੇਰੇ ਲਾਲਣ ਪ੍ਰਭੂ ਜੀ ਮੈਂ ਤੇਰੇ ਤੋਂ ਘੋਲ ਜਾਵਾਂ, ਕੁਰਬਾਨ ਜਾਵਾਂ, ਵਾਰੇ ਜਾਵਾਂ। ਘੋਲ ਘੁਮਾਈ ਲਾਲਣਾ ਗੁਰ ਮਨ ਦੀਨਾ, ਗੁਰੂ ਨੂੰ ਮੈਂ ਆਪਣਾ ਮਨ ਦੇ ਦਿੱਤਾ ਤੇ ਸਮਝ ਪਈ ਤੇਰੇ ਤੋਂ ਮੈਂ ਦਵਾਰ ਨੇ ਜਾਣਾ। ਘੋਲ ਘੁਮਾਈ ਲਾਲਣਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਦੀਨਾ, ਸ਼ਬਦ ਸੁਣਿਆ ਤੇ ਮੇਰਾ ਮਨ ਭਿੱਜ ਗਿਆ। ਤੇ ਅਗਲੀ ਤੁਕ ਜੀ ਭਿੱਜਿਆ ਕਿਵੇਂ? ਕੱਪੜੇ ਜਿਵੇਂ ਭਿੱਜੇ ਇਸ ਤਰ੍ਹਾਂ ਭਿੱਜ ਗਿਆ? ਨਹੀਂ, ਕੱਪੜੇ ਭਿੱਜਦੇ ਨੇ, ਹਵਾ ਚੱਲੇ ਤੇ ਸੁੱਕ ਜਾਂਦੇ ਨੇ। ਸ਼ਬਦ ਵਿੱਚ ਅਸੀਂ ਵੀ ਭਿੱਜਣੇ ਆ, ਪਰ ਖਿਮਾ ਕਰਿਓ, ਕੱਪੜਿਆਂ ਦੀ ਤਰ੍ਹਾਂ ਭਿੱਜਣੇ ਆ। ਥੋੜੀ ਜਿਹੀ ਸੜਕ ਤੇ ਹਵਾ ਚੱਲਦੀ ਹੈ ਵਿਕਾਰਾਂ ਦੀ, ਉਸੇ ਵਕਤ ਪਰਤ ਕੇ ਫਿਰ ਸੁੱਕੇ ਦੇ ਸੁੱਕੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸ਼ਬਦ ਸੁਣੇ ਤੇ ਭਿੱਜੇ, ਤੇ ਭਿੱਜ ਇਸ ਤਰ੍ਹਾਂ ਜਾ ਜਿਵੇਂ ਮੱਛੀ ਪਾਣੀ ਵਿੱਚ ਭਿੱਜ ਗਈ ਹੈ, ਇੱਕ ਛਿਣ ਪਾਣੀ ਤੋਂ ਬਾਹਰ ਨਿਕਲੇ ਤੇ ਉਹਦੀ ਮੌਤ ਹੈ। ਤੂੰ ਸ਼ਬਦ ਵਿੱਚ ਇੰਨਾ ਕੁ ਭਿੱਜ ਜਾ, ਸ਼ਬਦ ਨੂੰ ਵਿਸਾਰਿਆ ਤੇਰਾ ਅੰਦਰ ਮੱਛੀ ਦੀ ਤਰ੍ਹਾਂ ਤੜਪੇ, ਕੱਪੜੇ ਦੀ ਤਰ੍ਹਾਂ ਨਾ ਭਿੱਜੀ। ਸ਼ਬਦ ਵਰਤੇ ਨੇ, ਘੋਲ ਘੁਮਾਈ ਲਾਲਣਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ, ਇਹ ਮਨ ਪੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ ਮੇਰੇ ਪਿਆਰੇ ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਗਰੀਬ ਦੀ ਬੇਨਤੀ ਸੁਣੋ, ਦਿਓ ਦਰਸ਼ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ। ਜਦੋਂ ਇਹ ਸ਼ਬਦ ਇੱਕ ਸੁਣਿਆ ਬਾਬੇ ਅਮਰਦਾਸ ਨੇ, ਅੰਦਰ ਦੀ ਧੂਹ ਪਈ। ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਕਿ ਦੇਖੋ ਗੁਰੂ ਦੀ ਖੇਡ ਕੈਸੀ ਹੈ। ਕੱਲ ਵੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਜੀਵਨ ਚੱਲਣਾ ਹੈ। ਤੁਸੀਂ ਚਾਰ ਪਾਤਸ਼ਾਹੀਆਂ ਦੇ ਜੀਵਨ ਨੂੰ ਦੇਖੋ, ਅਚਰਜ ਖੇਡ ਹੈ। ਜਦੋਂ 1532 ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਬਾਬਾ ਲਹਿਣਾ ਜੀ ਆਏ ਨੇ, 2 ਸਾਲ ਉਹਨਾਂ ਦੇ ਘਾਲਣਾ ਘਾਲੀਏ, 1534 ਨੂੰ ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦਾ ਅਵਤਰਨ ਹੋ ਗਿਆ ਹੈ। ਦੋ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੇ ਬਾਬਾ ਲਹਿਣਾ ਜੀ ਕਰਤਾਰਪੁਰ ਬੈਠੇ ਨੇ, ਤੇ ਜਿਹਨੇ ਤੀਜੇ ਪਾਤਸ਼ਾਹ ਬਣਨਾ ਉਹ ਬਸ ਉਰਲੇ ਪਾਸੇ ਆ ਪਿੰਡ ਬਾਸਲ ਕੇ ਬੈਠੇ ਨੇ, ਤੇ ਜਿਹਨੇ ਚੌਥਾ ਪਾਤਸ਼ਾਹ ਬਣਨਾ 1534 ਨੂੰ ਲਾਹੌਰ ਚੂਨਾ ਮੰਡੀ ਉਹ ਪ੍ਰਗਟ ਹੋ ਗਏ ਨੇ। ਕਿਉਂ ਜੀ ਸਵਾਦਲੀ ਘਟਨਾ ਕਿ ਚਾਰੇ ਪਾਤਸ਼ਾਹੀਆਂ ਬਿਲਕੁਲ ਨੇੜੇ ਨੇੜੇ, ਪਰ ਸਮੇਂ ਤੋਂ ਪਹਿਲਾਂ ਅੰਦਰ ਨੇ ਜਾਗਣਾ ਨਹੀਂ ਸੀ। ਸਮਾਂ ਆਉਣ ਦੇ ਨਾਲ ਇਹ ਖੇਡਾਂ ਵਾਪਰਨੀਆਂ ਨੇ। ਬਾਬੇ ਅਮਰਦਾਸ ਨੇ ਕੇਵਲ ਇੱਕ ਸ਼ਬਦ ਸੁਣਿਆ ਤੇ ਸ਼ਬਦ ਸੁਣਨ ਤੋਂ ਬਾਅਦ ਬੀਬੀ ਅਮਰੋ ਦੇ ਕੋਲ ਚਲੇ ਗਏ। ਭਾਵੇਂ ਬੀਬੀ ਅਦਬ ਨਾਲ ਸਹੁਰੇ ਦੇ ਵੱਡੇ ਭਰਾ ਸਨ, ਉੱਠ ਖਲੋਤੀ ਤੇ ਉੱਥੇ ਬਾਬਾ ਜੀ ਦੇ ਸ਼ਬਦ ਸਨ, ਬੇਟਾ ਕਿ ਅੱਜ ਮੇਰੇ ਅੰਦਰ ਨੂੰ ਵੱਜੀ ਹੋਈ ਸੱਟ ਨੂੰ ਤੂੰ ਮਲਮ ਅੰਦਰ ਦੇ ਜ਼ਖਮ ਤੇ ਲਾਈ ਹੈ, ਮੈਨੂੰ ਉਹ ਸ਼ਬਦ ਪਰਤ ਕੇ ਫਿਰ ਆ ਬਚਨ ਸੁਣਾ ਜੋ ਤੂੰ ਆਪਣੀ ਰਸਨਾ ਤੋਂ ਗਾ ਰਹੀ ਸੈਂ, ਇਹ ਹੈ ਕੀ? ਤੇ ਵਾਹਿਗੁਰੂ ਮੇਰਾ ਮੇਰ ਕਰੇ। ਮੈਂ ਇੱਕ ਬੇਨਤੀ ਕਰਾਂ ਕਿ ਇੱਕ ਔਰਤ ਐਸੀ ਹੈ, ਜੇ ਇੱਕ ਬੱਚੀ ਦੇ ਵਿੱਚ ਗੁਰਮਤ ਚਲੀ ਗਈ ਨਾ, ਤੇ ਚੇਤੇ ਰੱਖਿਓ ਕਈ ਪੀੜੀਆਂ ਘਰ ਬੈਠੀ ਬੈਠੀ ਉਹ ਗੁਰਮਤ ਨਾਲ ਜੋੜ ਸਕਦੀ ਹੈ। ਜਿਸ ਦਿਨ ਉਹ ਵਿਆਹ ਕੇ ਸੁਹਾਗਣ ਬਣ ਕੇ ਜਾਂਦੀ ਹੈ, ਉਹ ਦਿਨ ਪਤੀ ਨੂੰ ਪਰਤ ਸਕਦੀ ਹੈ। ਜਿਸ ਦਿਨ ਉਹਦੇ ਘਰ ਪੁੱਤਰ ਧੀਆਂ ਜਨਮ ਲੈਂਦੇ ਨੇ, ਉਦੋਂ ਸੰਤਾਨ ਨੂੰ ਪਲਟ ਸਕਦੀ ਹੈ। ਜਿਸ ਦਿਨ ਉਹਦੇ ਘਰ ਨੂੰਹਾਂ ਪੁੱਤਰ ਵਿਆਹ ਕੇ ਆਉਂਦੇ ਨੇ, ਉਹਨਾਂ ਨੂੰ ਪਲਟ ਸਕਦੀ ਹੈ। ਜਿਸ ਦਿਨ ਉਹਦੇ ਘਰ ਪੋਤੇ ਪੋਤੀਆਂ ਆਉਂਦੇ ਨੇ ਸੱਚ ਜਾਣਿਓ, ਉਹ ਅਗਲੀ ਪੀੜ੍ਹੀ ਨੂੰ ਵੀ ਪਲਟ ਸਕਦੀ ਹੈ, ਕਿਉਂਕਿ ਘਰ ਬੈਠੀ ਗੁਰੂ ਅਮਰਦਾਸ ਕਿਰਪਾਲੂ ਜੀ ਦੀ ਬੱਚੀ ਬੀਬੀ ਭਾਨੀ ਉਹਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਨੇ ਹਾਂ ਤੇ ਦੇਖੋ ਉਹਨੇ ਕਿਵੇਂ ਆਪਣੇ ਘਰ ਦੀ ਕਈ ਪੀੜ੍ਹੀਆਂ ਨੂੰ ਪਲਟ ਕੇ ਰੱਖ ਦਿੱਤਾ। ਖੈਰ, ਬੀਬੀ ਅਮਰੋ ਤੋਂ ਸ਼ਬਦ ਸੁਣ ਕੇ ਕਹਿਣ ਲੱਗੇ, ਬੇਟਾ ਇਹ ਸ਼ਬਦ ਸੁਣਾ, ਤੇ ਇਹ ਹੈ ਕੀ? ਤੇ ਬੀਬੀ ਦਾ ਉੱਤਰ ਸੀ, ਪਿਤਾ ਜੀ ਇਹ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦੇ ਬਚਨ ਨੇ। ਕਹਿਣ ਲੱਗੇ ਬਚਨ ਗੁਰੂ ਨਾਨਕ ਸਾਹਿਬ ਦੇ ਨੇ, ਪਰ ਇਸ ਸ਼ਬਦ ਵਿੱਚੋਂ ਮੈਨੂੰ ਆਪਣਿਆਂ ਦੀ ਆਵਾਜ਼ ਸੁਣਾਈ ਪੀ ਦਿੰਦੀ ਹੈ। ਇੰਜ ਮਨ ਕਹਿੰਦਾ ਸ਼ਬਦ ਮੈਨੂੰ ਆਵਾਜ਼ਾਂ ਪਿਆ ਮਾਰਦਾ। ਤੇ ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਾਮਣੀ ਕੋਇਲ ਦੇ ਬੱਚਿਆਂ ਨੂੰ ਜਨਮ ਦਿੰਦੀ ਹੈ। ਕੋਇਲ ਦੇ ਬੱਚੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਨੇ ਕਾਮਣੀ ਦੇ, ਪਰ ਜਦੋਂ ਕੋਇਲ ਆ ਕੇ ਉੱਚੀ ਸਾਰੀ ਕੂਕ ਮਾਰਦੀ ਹੈ, ਉਹਦੇ ਅੰਦਰ ਦਾ ਸੋਜ, ਉਹਦੇ ਗਲੇ ਦੀ ਸੁਰੀਲਾਪਣ ਬਾਹਰ ਨਿਕਲਦਾ ਹੈ। ਉਸੇ ਵਰਗੇ ਉਸੇ ਵੇਲੇ ਕੋਇਲ ਦਾ ਬੱਚਾ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ ਹੈ। ਬਾਬੇ ਅਮਰਦਾਸ ਜੀ, ਤੁਹਾਡੀ ਜ਼ਿੰਦਗੀ ਦੇ 7 ਸਾਲ ਦੇ ਕਰੀਬ ਬਤੀਤ ਹੋ ਚੁੱਕੇ ਨੇ, ਪਰ ਅੱਜ ਗੁਰੂ ਕੋਇਲ ਨੇ ਆਵਾਜ਼ ਮਾਰੀ ਹੈ, ਬੇਟਾ ਮੇਰੀ ਆਵਾਜ਼ ਨੂੰ ਸੁਣ, ਤੇ ਸੰਸਾਰ ਦੀ ਕਾਵਾਂ ਰੌਲੀ ਨੂੰ ਛੱਡ ਕੇ ਬਾਬੇ ਨਾਨਕ ਦੇ ਸ਼ਬਦ ਨੂੰ ਸੁਣ ਕੇ ਉਹਦੇ ਪਿੱਛੇ ਜਾਣ। ਕੋਇਲ ਦੀ ਆਵਾਜ਼ ਸੁਣ ਕੇ ਕਾਮਣੀ ਨੂੰ ਕੋਇਲ ਦੇ ਬੱਚੇ ਛੱਡ ਦਿੰਦੇ ਨੇ। ਕਹਿਣ ਲੱਗੇ ਬੇਟਾ ਸ਼ਬਦ ਵਿੱਚੋਂ ਮੈਨੂੰ ਆਪਣਿਆਂ ਦੀ ਆਵਾਜ਼ ਪਈ ਆਉਂਦੀ ਹੈ, ਇਹਦੇ ਅਰਥ ਕਰ। ਤੇ ਉਸ ਵੇਲੇ ਬੀਬੀ ਨੇ ਜਿਹੜੇ ਅਰਥ ਕੀਤੇ, ਸ਼ਬਦ ਏਸਨ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਕਰਨੀ ਕਾਗਦ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਾਡਾ ਆਚਰਣ ਕਾਗਦ ਹੈ। ਮਨ ਮਸਵਾਣੀ, ਮਨ ਸਾਡੀ ਸ਼ਾਇਰ ਦੀ ਦਵਾਤ ਹੈ। ਬੁਰਾ ਭਲਾ ਦੋ ਲੇਖ ਪਏ, ਮਨ ਦੀ ਸ਼ਾਹੀ ਨਾਲ ਆਚਰਨ ਦੇ ਕਾਗਜ਼ ਉੱਤੇ ਚੰਗੇ ਤੇ ਮੰਦੇ ਅਸੀਂ ਲੇਖ ਪੈ ਲਿਖਨੇ। ਜਿਵੇਂ ਰੱਬ ਨੇ ਕਿਰਤ ਚਲਾਈ ਤੇ ਉਹ ਚਲੀ ਜਾਂਦੇ ਨੇ। ਤੇ ਅੱਗੇ ਸਾਹਿਬ ਨੇ ਰਾਓ ਵਿੱਚ ਕਿਹਾ, ਚਿਤ ਚੇਤ ਚ ਕੀ ਨੀ ਬਾਵਰਿਆ, ਉਹ ਝੱਲਿਆ ਮੂਰਖ ਮਣਾ, ਤੂੰ ਕਿਉਂ ਨੀ ਚੇਤੇ ਕਰਦਾ ਸਾਈ ਨੂੰ, ਹਰ ਬਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਭੁੱਲ ਕੇ ਤੇਰੇ ਗੁਣ ਗਲ ਗਏ ਨੇ, ਗਲਨ ਦਰ ਤੇ ਘੱਟ ਗਏ ਨੇ। ਜਦੋਂ ਇਹ ਸ਼ਬਦ ਸੁਣਾਇਆ ਤੇ ਅੱਗੋਂ ਜਦੋਂ ਆਰੰਭ ਹੋਇਆ ਕਾਇਆ ਆਰਨ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕ ਸਰੀਰ ਦੀਆਂ ਭੱਠੀਆਂ ਚੁੱਕ ਕੇ ਤੁਰੇ ਫਿਰਦੇ, ਤੇ ਭੱਠੀਆਂ ਹੀ ਨੇ, ਥਾਂ ਥਾਂ ਤੇ ਭੱਠੀ ਬਲਦੀ ਪਈ ਹੈ। ਮਨ ਵਿੱਚ ਲੋਹਾ, ਇਸ ਭੱਠੀ ਦੇ ਵਿੱਚ ਮਨ ਲੋਹਿਆ ਪਿਆ ਹੈ। ਕਾਇਆ ਆਰਨ, ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ। ਸੰਨੀ ਦਾ ਅਰਥ ਤੁਸੀਂ ਸਮਝਦੇ ਕਿ ਲੋਹੇ ਦਾ ਉਹ ਸੰਦ, ਉਹ ਔਜਾਰ ਜਿਹਦੇ ਨਾਲ ਸੜ ਚੁੱਕੇ ਲੋਹੇ ਨੂੰ ਪਕੜ ਕੇ ਜਿਹੜਾ ਪਾਸਾ ਨਹੀਂ ਸੀ ਸਕਦਾ ਉਹਨੂੰ ਪਲਟ ਕੇ ਬਲਦੀ ਹੋਈ ਅੱਗ ਉੱਤੇ ਰੱਖ ਦਿੱਤਾ। ਚਿੰਤਾ ਦੀ ਸੰਨੀ ਹੈ, ਪਾਪਾਂ ਦੇ ਕੋਲੇ ਨੇ, ਵਿਕਾਰਾਂ ਦੀ ਅੱਗ ਹੈ, ਸਰੀਰ ਦੀ ਭੱਠੀ ਹੈ, ਮਨ ਵਿੱਚ ਲੋਹਿਆ ਪਿਆ ਹੈ। ਤੇ ਕਈ ਜਨਮਾਂ ਦਾ ਪਿਆਰ ਉਹ ਭੱਠੀਆਂ ਬਦਲਦਾ ਆਇਆ, ਪਰ ਅੱਗ ਉਸੇ ਤਰੀਏ ਨੂੰ ਫੂਕਦੀ ਰਹੀ। ਇੱਕ ਭੱਠੀ ਖਤਮ ਹੋਈ, ਦੂਜੀ ਤਿਆਰ ਹੋ ਗਈ। ਕਹਿਣ ਲੱਗੇ ਪਿਆਰੇ ਕਿ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ, ਭਇਆ ਮਨੂਰ। ਮਨੂਰ ਦਾ ਅਖਰੀ ਅਰਥ ਹੁੰਦਾ ਨਿਕੰਮਾ, ਸੜ ਚੁੱਕਾ ਲੋਇਆ। ਕਹਿਣ ਲੱਗੇ ਅੱਜ ਇਹ ਮਨ ਸੜ ਕੇ ਮਨੂਰ ਹੋ ਗਿਆ। ਤੇ ਉਸ 60 ਸਾਲ ਦੇ ਬਾਬੇ ਦੇ ਨੇਤਰ ਛਲਕ ਆਏ, ਪੁੱਤਰ ਅਸਲ ਵਿੱਚ ਇਹ ਸ਼ਬਦ ਤੂੰ ਪੜ੍ਹਨੀ ਪਈ ਹੈ, ਪਰ ਜੀਵਨ ਮੇਰੇ ਦੀ ਗੱਲ ਪਿਆ ਕਰਦਾ ਹੈ। ਸੱਚ ਜਾਣੀ ਧੀਏ, ਅੰਦਰ ਸੜ ਚੁੱਕਾ ਕਿ ਮਨੂਰ ਹੋ ਗਿਆ, ਭਇਆ ਮਨੂਰ। ਜਦੋਂ ਵਿੱਚੋਂ ਸ਼ਬਦ ਕਹਿ ਧੀਏ, ਮੇਰਾ ਅੰਦਰ ਮਨੂਰ ਹੋ ਗਿਆ। ਤੇ ਅੱਗੋਂ ਬੀਬੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਇਕੱਲੇ ਰੋਗ ਨਹੀਂ ਦੱਸੇ ਜਾਂਦੇ, ਰੋਗੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਇਕੱਲੀ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਉਹਦਾ ਸਮਾਧਾਨ ਵੀ ਹੈ। ਬਾਬੇ ਦੇ ਘਰ ਵਿੱਚ ਇਕੱਲੇ ਪ੍ਰਸ਼ਨ ਨਹੀਂ ਕੀਤੇ ਜਾਂਦੇ, ਪ੍ਰਸ਼ਨਾਂ ਦੇ ਉੱਤਰ ਵੀ ਨੇ। ਜਿਹੜਾ ਮਨ ਸੜ ਚੁੱਕਾ ਹੈ, ਮਨੂਰ ਲੋਹੇ ਨੂੰ ਕੋਈ ਘਰ ਰੱਖਣ ਲਈ ਤਿਆਰ ਨਹੀਂ, ਜਿਹੜਾ ਸੜ ਕੇ ਮਨ ਮਨੂਰ ਹੋ ਗਿਆ, ਜੇ ਪੂਰਾ ਗੁਰੂ ਮਿਲੇ ਤੇ ਅੰਮ੍ਰਿਤ ਦੀ ਦਾਤ ਦੇ ਤੇ ਮਨ ਸੜੇ ਹੋਏ ਵੀ ਕੰਚਨ ਬਣ ਜਾਂਦੇ ਨੇ। ਤੇ ਅੱਗੋਂ ਕਹਿਣ ਲੱਗੇ ਬੱਚੀਏ, ਇਸੇ ਗੱਲ ਨੇ ਤਾਂ ਮੈਨੂੰ ਠੋਕਰ ਮਾਰੀ ਹੈ, ਗੁਰੂ ਲੱਭਦਾ ਕੋਈ। ਸ਼ਬਦ ਜਦੋਂ ਕਹਿ ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਖਾ। ਪੂਰਬਲਾ ਜਾਗਿਆ, ਕਹਿਣ ਲੱਗੇ ਬੱਚੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲੈ ਜਾ। ਤੇ ਅੱਗੋਂ ਉੱਤਰ ਮਿਲਿਆ, ਪਿਤਾ ਜੀ ਬਜ਼ੁਰਗੋ ਕਿ ਗੁਰੂ ਨਾਨਕ ਸਾਹਿਬ ਪ੍ਰਾਪੁਰ ਪਿਆਨਾ ਕਰ ਗਏ ਉਹਨਾਂ ਦੀ ਥਾਂ ਤੇ। ਕੱਲ ਜਿਹੜਾ ਸੀ ਵਾਚਿਆ ਵਾਚਿਆ ਸੀ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਜੂਰ, ਸਾਡੇ ਪਿਤਾ ਉਹਨਾਂ ਦੇ ਪਾਵਨ ਪਵਿੱਤਰ ਤਖ਼ਤ ਤੇ ਬਿਰਾਜਮਾਨ ਨੇ। ਹੁਣ ਦੇਖੋ ਜਦੋਂ ਕਿਹਾ ਪਿਤਾ ਬਿਰਾਜਮਾਨ ਨੇ, ਕਹਿਣ ਲੱਗੇ ਬੱਚੇ ਚੱਲ ਆਜੀ ਮੇਰੇ ਨਾਲ, ਇੱਕ ਵਾਰੀ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਤੱਕ ਛੱਡਿਆ। ਹੋ ਸਕਦਾ ਇਸ ਮਨੂਰ ਉੱਤੇ ਵੀ ਕਿਤੇ ਨਜ਼ਰ ਹੋ ਜਾਏ ਤੇ ਇਹਨੂੰ ਥਾਂ ਮਿਲ ਜਾਏ। ਗੁਰਮੁਖੋ ਇੱਕ ਸ਼ਬਦ ਸੁਣਿਆ ਇਸ ਬਾਪੂ ਨੇ, ਅਸੀਂ ਬਾਪੂ ਸ਼ਬਦ ਵਰਤਨੇ ਆ ਪਰ ਗੁਰੂ ਨਾਨਕ ਸਾਹਿਬ ਦੇ ਪੋਤੇ ਨੇ। ਇੱਕ ਸ਼ਬਦ ਸੁਣਿਆ ਬੀਬੀ ਅਮਰੋ ਨੂੰ ਨਾਲ ਲਿਆ, ਕੁੜਮਾਚਾਰੀ ਦਾ ਨਾਤਾ ਸੀ। ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਖਡੂਰ ਆਪਣੇ ਘਰ ਬੈਠੇ ਨੇ, ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਬਾਹਰ ਰੋਕ ਕੇ ਆਪ ਅੰਦਰ ਚਲੀ ਗਈ। ਜਦੋਂ ਅੰਦਰ ਜਾ ਪਹੁੰਚੀ ਪਿਤਾ ਗੁਰੂ ਨੂੰ ਜਾ ਕੇ ਨਮਸਕਾਰ ਕੀਤੀ। ਪਿਤਾ ਗੁਰੂ ਨੇ ਸੀਸ ਤੇ ਹੱਥ ਰੱਖਿਆ, ਕਹਿਣ ਲੱਗੇ ਬੇਟਾ ਇਕੱਲੀ ਆਈ ਏ? ਕਹਿਣ ਲੱਗੇ ਨਹੀਂ, ਬਜ਼ੁਰਗ ਨਾਲ ਆਏ ਨੇ। ਤੇ ਅੱਗੋਂ ਬਹੁਤ ਹੀ ਗੰਭੀਰਤਾ ਵਿੱਚ ਕਿਹਾ, ਬੇਟਾ ਹੁਣ ਉਹਨਾਂ ਨੂੰ ਬਾਹਰ ਨਾ ਬਿਠਾ, ਉਹਦਾ ਅੰਦਰ ਤਾਂ ਉਹਨਾਂ ਦਾ ਅੰਦਰ ਤਾਂ ਕਈ ਦਿਨਾਂ ਦਾ ਲੁੜ ਚਲਿਆ। ਗੁਰੂ ਅੰਗਦ ਸਾਹਿਬ ਆਪ ਉੱਠ ਕੇ ਗਏ। ਪਿਆਰਿਓ ਬੜੇ ਸਿੱਖ ਆਏ ਹੋਣੇ ਨੇ ਪਰ ਜਿਹਦੇ ਅੰਦਰ ਗੁਰੂ ਜੋਤ ਵਰਤਨੀ ਹੈ ਉਹਨੂੰ ਗੁਰੂ ਦੇ ਮਿਲਣ ਦਾ ਤਰੀਕਾ ਹੀ ਕੁਝ ਨਿਰਾਲਾ ਹੈ। ਕਹਿਣ ਲੱਗੇ ਬੇਟਾ ਬਾਹਰ ਨਾ ਬਿਠਾ, ਉਹਨੂੰ ਅੰਦਰ ਆਉਣ ਦੇ। ਆਪ ਉੱਠ ਕੇ ਗਏ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਸ ਦਿਨ ਗੁਰੂ ਅੰਗਦ ਸਾਹਿਬ ਨੇ ਆਪਣੇ ਤਨ ਦੇ ਉੱਤੇ ਇੱਕ ਚਾਦਰ ਲਈ ਸੀ, ਮਹੀਨ ਜੀ ਬਰੀਕ ਜੀ ਚਾਦਰ ਆਪਣੇ ਤਨ ਦੇ ਉੱਤੇ ਲਈ ਤੇ ਗੁਰੂ ਅੰਗਦ ਸਾਹਿਬ ਗਏ ਤੇ ਬਾਬਾ ਅਮਰਦਾਸ ਦਰਵਾਜੇ ਵਿੱਚ ਬੈਠੇ ਸਨ। ਪਿਆਰਿਓ ਜਦੋਂ ਸਿੱਖੀ ਕਮਾਨ ਤੁਰੇ ਤੇ ਕਵੀ ਇਸ ਘਰ ਵਿੱਚ ਆਏ ਸਨ ਆਪਣੇ ਭਤੀਜੇ ਨੂੰ ਸਿਹਰਾ ਬੰਨ ਕੇ ਢੁੱਕਣ ਵਾਸਤੇ, ਅੱਜ ਸਿੱਖੀ ਕਮਾਨ ਵਾਸਤੇ ਗੁਰੂ ਦੇ ਬੂਹੇ ਅੱਗੇ ਬੈਠੇ ਖੜੇ ਵੀ ਨਹੀਂ। ਕੁੜਮਾਚਾਰੀ ਵਾਲੀ ਪੰਡ ਇੱਕ ਪਾਸੇ ਰੱਖੀ। ਗੁਰੂ ਅੰਗਦ ਸਾਹਿਬ ਜਦੋਂ ਗਏ ਬਾਬਾ ਅਮਰਦਾਸ ਜੀ ਨੇ ਆਹਟ ਸੁਣੀ ਚਰਨਾਂ ਦੀ, ਉੱਠ ਕੇ ਖੜੇ ਹੋਏ ਤੇ ਉਸ ਵੇਲੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਨੇ ਆਪਣੀ ਚਾਦਰ ਵਿੱਚੋਂ ਦੋਨੋਂ ਹੱਥ ਬਾਹਰ ਕੱਢੇ, ਕੁੜਮਾਚਾਰੀ ਦਾ ਨਾਤਾ ਸੀ ਆਪਣੇ ਗਲੇ ਨਾਲ ਲਾਣ ਲੱਗੇ ਤੇ ਬਾਬਾ ਅਮਰਦਾਸ ਜੀ ਗਲੇ ਵਿੱਚ ਨਹੀਂ ਇੱਕੋ ਦਮ ਚਰਨ ਪਕੜ ਕੇ ਕਹਿਣ ਲੱਗੇ, ਦਾਤਾ ਮੈਂ ਤੇਰੇ ਦਰ ਤੇ ਕੁੜਮਾਚਾਰੀ ਵਾਲੀ ਪੰਡ ਲਾ ਕੇ ਆਇਆ, ਇੱਕ ਨਗੁਰਾ ਵਾਂ, ਕਿਰਪਾ ਕਰ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸ ਮਨੂਰ ਨੂੰ ਧੋ ਦੇ। ਨਗੁਰੇ ਪੁਣੇ ਦੀ ਜੂਠ ਉਤਾਰ ਦੇ। ਜਦੋਂ ਚਰਨਾਂ ਵਿੱਚ ਬਹਿ ਇੱਥੇ ਕਵੀ ਸੰਤੋਖ ਸਿੰਘ ਨੇ ਸ਼ਬਦ ਕਹੇ ਨੇ, ਲੱਖ ਸੰਸਾਰ ਸੰਬੰਧ ਕੋ ਤੇ ਸਤਿਗੁਰ ਠਾਦੇ। ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋ ਗਏ। ਲੱਖ ਸੰਸਾਰ ਸੰਬੰਧ ਕੋ ਤੇ ਸਤਿਗੁਰ ਠਾਦੇ, ਗਰ ਮਿਲਦੇ ਕੋ ਤਿਆਰ ਪਏ ਪੱਤ ਤੇ ਕਰ ਕਾਢੇ, ਚਰਨ ਗਏ ਸ੍ਰੀ ਅੰਮ੍ਰਿਤਬ ਬੰਧਨ ਕੋ ਠਾਨੀ, ਗਰ ਮਿਲਦੇ ਕੋ ਉਚਿਤ ਨਹੀਂ ਲਿਓ ਦਾਸ ਪਛਾਣੀ। ਗਲੇ ਨਾਲ ਨਹੀਂ ਆਪਣੇ ਚਰਨਾਂ ਵੀ ਥਾਂ ਦਿਓ। ਪਿਆਰਿਓ ਇੱਥੇ ਬਾਬਾ ਅਮਰਦਾਸ ਜੀ ਨੂੰ ਘਰ ਲੈ ਗਏ, ਲੰਗਰ ਵੀ ਜਾ ਕੇ ਪ੍ਰਸ਼ਾਦ ਪਾਣੀ ਛਕਿਆ ਹੈ। ਖੈਰ ਮੈਂ ਅੱਗੇ ਅਰਜ਼ ਕਰਾਂਗਾ ਕਿਉਂਕਿ ਅਸੀਂ ਆਪਣੀ ਜੀਵ ਦਾ ਰਸ ਪੂਰਾ ਕਰਨ ਦੇ ਲਈ ਕਹਿੰਦੇ ਉੱਥੇ ਆਹ ਕੁਛ ਬਣਿਆ ਆਹ ਕੁਛ ਨਾ ਬਣਿਆ। ਉਹ ਗੁਰੂ ਕੇ ਪਿਆਰੇ ਸਿੱਖੋ ਕਿਹੜੇ ਝਗੜੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੇ ਕੀਮਤੀ ਦਿਨ ਹੀਰਿਆਂ ਵਰਗੇ ਤਬਾਹ ਕਰਨੇ ਆ। ਸੱਤਾ ਬਲਵੰਡ ਉੱਤੇ ਖਲੋਤੇ ਨੇ, ਉਹ ਲੰਗਰ ਵਿੱਚ ਖਲੋਤੇ ਕਹੀ ਜਾਂਦੇ ਨੇ ਕਿ ਨਿੰਦਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਉਹ ਕਹਿੰਦੇ ਨੇ ਲੰਗਰ ਚੱਲੇ ਗੁਰ ਸ਼ਬਦ ਹਾਰ, ਜਾਂ ਕਹਿੰਦੇ ਨੇ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੇ ਇੱਕ ਇੱਕ ਗੱਲ ਦੀ ਜ਼ਿਕਰ ਕਰਦੇ ਉਹਨਾਂ ਇਹ ਨੀ ਕਿਹਾ ਬੁਲਾਣੀ ਦਾ ਤੇ ਬੱਕਰਾ ਝਟਕਾ ਕੇ ਬਾਬੇ ਉੱਤੇ ਦਿੰਦੇ ਹਾਂ। ਅਸੀਂ ਇੱਕ ਪਾਸੇ ਕਹੀ ਜਾਂਦੇ ਹਾਂ ਇਤਿਹਾਸ ਹੋਵੇ ਜਿਹਦੇ ਤੇ ਗੁਰੂ ਸ਼ਬਦ ਮੋਹਰ ਲਾਏ, ਤੇ ਦੂਜੇ ਪਾਸੇ ਜਿੱਥੇ ਸਾਡੇ ਆਪਣੀ ਜੀਵ ਦਾ ਸਵਾਦ ਹੋ ਜਾਵੇ ਉੱਥੇ ਅਰਥ ਵੀ ਚੇਂਜ ਕਰ ਜਾਂਦੇ। ਖਿਮਾ ਕਰਿਓ ਮੈਨੂੰ ਬਖਸ਼ ਦਿਆ ਜੇ। ਹਜ਼ੂਰ ਕਿਰਪਾਲੂ ਜੀ ਗਏ ਨੇ ਅੰਦਰ, ਗੁਰੂ ਅੰਗਦ ਸਾਹਿਬ ਦੇ ਕੋਲ ਬਾਬਾ ਅਮਰਦਾਸ ਜਾ ਚੁੱਕੇ ਨੇ। ਮਨ ਵਿੱਚ ਆਇਆ ਕੀਰਤਨ ਸੁਣਿਆ, ਅੰਦਰ ਨੂੰ ਠੰਡ ਪਈ, ਅੰਦਰ ਨੂੰ ਸ਼ਾਂਤੀ ਮਿਲੀ। ਦੇਖਿਆ ਭਾਈ ਜੋਤ ਰਸੋਈਆ ਸੇਵਾ ਪਿਆ ਕਰਦਾ, ਦੇਖਿਆ ਭਾਈ ਕਦਾਰੂ ਸੇਵਾ ਕਿਆ ਕਰਦਾ, ਦੇਖਿਆ ਸਿੰਘਾਂ ਉੱਪਰ ਗੁਰੂ ਦੇ ਚਰਨਾਂ ਵੀ ਜੁੜਿਆ, ਦੇਖਿਆ ਇੱਕ ਬਿਰਧ ਬਾਬਾ ਜਿਹਦੀ ਉਮਰ ਭਾਵੇਂ ਜਵਾਨੀ ਵਾਲੀ ਸੀ, ਬਿਰਧ ਭਾਈ ਬਾਬਾ ਬੁੱਢਾ ਜੀ ਉਸ ਦਰਬਾਰ ਤੇ ਬੈਠੇ ਨੇ। ਮਨ ਚ ਪੁਰਨਾ ਆਇਆ ਮਨਾ, ਕੀਰਤਨ ਸੁਣਿਆ, ਦੋ ਕੁ ਦਿਨ ਟਿਕਾ ਮਿਲਿਆ, ਆਨੰਦ ਤਾਂ ਹੀ ਕੋਈ ਹੱਥੀ ਸੇਵਾ ਕਰ, ਭਾਵੇਂ ਸਰੀਰ ਤੇਰਾ ਬੁਢੇਪੇ ਵਿੱਚ ਹੈ, ਕੋਈ ਗੁਰੂ ਕੀ ਸੇਵਾ ਕਰ ਤੇ ਸਵਾਦ ਤਾਂ ਹੈ। ਲੰਗਰ ਵਿੱਚ ਮਾਤਾ ਖੀਵੀ ਜੀ ਦੇ ਕੋਲ ਚਲੇ ਗਏ, ਜਾ ਕੇ ਬੇਨਤੀ ਕੀਤੀ, ਮਾਂ ਇੱਕ ਕਿਰਪਾ ਕਰੋ ਮੈਨੂੰ ਦੋ ਸੇਵਾ ਬਖਸ਼ ਦਿਓ। ਕਿਹੜੀਆਂ? ਇੱਕ ਤਾਂ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਦੀ ਸੇਵਾ ਮੈਨੂੰ ਬਖਸ਼ੋ ਤੇ ਦੂਜੀ ਕਿਰਪਾ ਕਰੋ ਸਤਿਗੁਰੂ ਦੇ ਕੱਪੜੇ ਧੋਣ ਦੀ ਸੇਵਾ ਮੈਨੂੰ ਬਖਸ਼ ਦਿਓ। ਪਿਆਰਿਓ 6 ਦਹਾਕੇ ਜ਼ਿੰਦਗੀ ਦੇ ਨਿਕਲ ਚੁੱਕੇ ਨੇ, ਇੱਕ ਲੰਗਰ ਵਿੱਚੋਂ ਗਾਗਰ ਮੋਢੇ ਤੇ ਰੱਖੀਏ ਤੇ ਦੂਜੀ ਇਸ ਬਾਬੇ ਅਮਰਦਾਸ ਕਿਰਪਾਲੂ ਜੀ ਨੇ ਕੱਪੜਿਆਂ ਦੀ ਸੇਵਾ ਲੈਣੀ ਹੈ। ਦੋ ਸੇਵਾ ਤਾਂ ਮੇਨ ਕਰਨੀਆਂ ਨੇ। ਮਨ ਵਿਚ ਆਇਆ ਹੁਣ ਸੇਵਾ ਕਿਵੇਂ ਸ਼ੁਰੂ ਕੀਤੀ ਜਾਏ, ਘਾਲਣਾ ਕਿਵੇਂ ਘਾਲੀ ਜਾਏ। ਗੁਰੂ ਕੇ ਸਿੱਖੋ, ਸਾਰਾ ਦਿਨ ਗੁਰੂ ਕੇ ਲੰਗਰ ਦੀ ਸੇਵਾ ਕਰਨੀ, ਕੀਰਤਨ ਸੁਣਨਾ, ਤੱਪੜ ਝਾੜਨੇ, ਝਾੜੂ ਲਾਣੇ। ਸ਼ਾਮ ਹੋਣੀ ਗੁਰੂ ਅੰਗਦ ਸਾਹਿਬ ਜੀ ਨੂੰ ਉਹਨਾਂ ਦੇ ਆਸਣ ਤੇ ਬਿਠਾ ਕੇ ਆਪ ਮੋਢੇ ਤੇ ਗਾਗਰ ਚੁੱਕ ਕੇ ਬਿਆਸ ਨੂੰ ਚਲੇ ਜਾਣ, ਕਿਉਂਕਿ ਸਾਨੂੰ ਉਹ ਥਾਂ ਅੱਜ ਵੀ ਗਵਾਹੀ ਦੇ ਰਹੇ ਨੇ। ਖਡੂਰ ਸਾਹਿਬ ਤੋਂ ਜਦੋਂ ਬਿਆਸ ਨੂੰ ਜਾਂਦੇ ਨੇ ਤੇ ਰਸਤੇ ਵਿੱਚ ਦਮਦਮਾ ਅਸਥਾਨ ਹੈ, ਉੱਥੇ ਹਜ਼ੂਰ ਕਿਰਪਾਲੂ ਇੰਨਾ ਅਦਬ ਕਰਦੇ ਸਨ ਕਿ ਜਪ ਜ਼ਰੂਰ ਕਰਨਾ ਤੇ ਪਿੱਛਲ ਪੈਰ ਤੁਰਨਾ, ਗੁਰੂ ਵੱਲ ਪੇਚਣਾ ਹੋਵੇ ਜਿੱਥੇ ਦਮਦਮਾ ਸਾਹਿਬ ਇੱਥੇ ਕਰਕੇ ਅਰਦਾਸ ਖਡੂਰ ਨੂੰ ਮੱਥਾ ਟੇਕ ਕੇ ਖਡੂਰ ਸਾਹਿਬ ਵਾਲੇ ਪਾਸੇ ਤੇ ਪਰਤ ਕੇ ਬਿਆਸ ਵਾਲੇ ਪਾਸੇ ਮੁੱਖ ਕਰ ਲੈ, ਗਾਗਰ ਚੁੱਕ ਕੇ ਲਿਆਉਣੀ ਤੇ ਪਰਤ ਕੇ ਜਦੋਂ ਦਮਦਮਾ ਸਾਹਿਬ ਵਾਲੀ ਥਾਂ ਤੇ ਆਉਣਾ ਜਿੱਥੇ ਅੱਜ ਦਮਦਮਾ ਸਾਹਿਬ ਹੈ, ਇੱਥੇ ਰੁਕ ਕੇ ਦਮ ਲੈਣਾ, ਟਿਕਣਾ। ਤੇ ਅਸੀਂ ਕਹਾਂਗੇ ਜੀ ਏਡੀ ਦੂਰੋਂ ਪਾਣੀ ਕਿਵੇਂ ਲੈਣ ਚਲੇ ਗਏ, ਇੰਨੀ ਰਾਤ ਨੂੰ ਕਿਵੇਂ ਚਲੇ ਗਏ। ਇਹ ਗੱਲ ਚੇਤੇ ਰੱਖਿਓ, ਦੁਨੀਆਦਾਰ ਬੰਦਾ ਜਿਹੜਾ ਆਲਸ ਦੀ ਪੰਡ ਚੁੱਕੀ ਬੈਠਾ, ਉਹਦੇ ਵਾਸਤੇ ਰਾਤ ਨੂੰ ਉੱਠ ਕੇ ਬਾਥਰੂਮ ਜਾਣਾ ਵੀ ਦਰਿਆ ਲੰਘਣਾ ਹੈ। ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਹੁ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਬਸਲੋ ਉਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ। ਜਿੰਨੇ ਮੁਰੀਦ ਬਣ ਕੇ ਘਾਲਣਾ ਘਾਲਣੀਏ, ਉਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ, ਸਬਰ ਸਿੱਧ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਪਿਆਰਿਓ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੌਣਾ। ਜਿੰਨੇ ਮੁਰੀਦ ਪੂਰਾ ਕਮਾਣਾ ਹੈ। ਉਸ ਬਜ਼ੁਰਗ ਨੇ ਚੁੱਕੀ ਗਾਗਰ, ਪਾਣੀ ਧੋਣਾ ਸ਼ੁਰੂ ਕਰ ਦਿੱਤਾ, ਰੋਜ਼ ਹੱਥੀ ਇਸ਼ਨਾਨ ਕਰਾਉਣਾ ਤੇ ਦਾਤਾ ਜੀ ਦੇ ਜਿਹੜੇ ਬਸਤਰ ਉਤਰਨੇ ਉਹਨਾਂ ਨੂੰ ਹੱਥੀ ਧੋਣਾ ਤੇ ਧੋਣ ਤੋਂ ਬਾਅਦ ਉਹਨਾਂ ਨੂੰ ਸੁਕਾਉਣਾ। ਜਦੋਂ ਇੱਥੇ ਵਿਦਵਾਨ ਕਹਿੰਦੇ ਨੇ ਓਨੀ ਦੇਰ ਤੱਕ ਬਸਤਰਾਂ ਦੇ ਕੋਲ ਖਲੋਤੇ ਰਹਿਣਾ ਜਿੰਨੀ ਦੇਰ ਤੱਕ ਬਸਤਰ ਸੁੱਕ ਨਾ ਜਾ, ਠੱਪ ਕੇ ਬਸਤਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਲਿਜਾਣੇ। ਹੁਣ ਇੱਕ ਕਰਦੇ ਸਨੱਤੀ ਸੇਵਾ ਤੇ ਦੂਜਾ ਰਸਨਾ ਤੇ ਬਹਿ ਗਿਆ ਫਿਰ ਗੁਰੂ। ਅੰਦਰ ਨਾਮ ਚੱਲਣਾ ਸ਼ੁਰੂ ਹੋ ਗਿਆ, ਅੰਦਰ ਗੁਰੂ ਗੁਰੂ ਚੱਲਣ ਲੱਗ ਪਿਆ। ਤੇ ਇੱਥੋਂ ਤੱਕ ਭੱਟਾਂ ਨੇ ਇੱਕ ਬਚਨ ਕਿਹਾ, ਉਹਨਾਂ ਦਾ ਸਵਈਆ ਹੈ ਕਿ ਗੁਰੂ ਅਮਰਦਾਸ ਜੀ ਦੀ ਪੂਰੀ ਜ਼ਿੰਦਗੀ ਹੀ ਇੱਕ ਰੱਬ ਬਣ ਗਈ ਸੀ। ਇੰਨਾ ਸਿਮਰਨ ਕੀਤਾ, ਸੇਵਾ ਕਰਦਿਆਂ ਰੱਬ ਮੇਰ ਕਰੇ ਆਪਾਂ ਸੇਵਾ ਧਾਤੀ ਕਰਨੇ, ਸਾਡੀ ਸੇਵਾ ਅਜਾਈ ਕਿਉਂ ਜਾਂਦੀ ਹੈ। ਤੁਸੀਂ ਦੇਖਦੇ ਹੋ ਕਿੰਨਾ ਬੁਲਾਣਾ ਬੰਦਾ, ਇੰਨੀ ਸੇਵਾ ਕੀਤੀ ਯਾਰ, ਇਹਦੇ ਨਾਲ ਹੋ ਕੀ ਗਿਆ। ਕੁਝ ਗੱਲਾਂ ਚੇਤੇ ਰੱਖੀਏ, ਸੇਵਾ ਕਰਕੇ ਦਾਅਵੇਦਾਰ ਨਾ ਬਣ ਜੀ, ਅਸੀਂ ਬਹੁਤ ਵੱਡੇ ਸਿੱਖ ਹਾਂ। ਸੇਵਾ ਕਰਕੇ ਚੁੱਕੀਏ ਤੇ ਚੇਤੇ ਰੱਖੋ, ਸੇਵਾ ਕਰਨ ਤੋਂ ਬਾਅਦ 2 ਘੰਟੇ ਸੇਵਾ ਕਰਕੇ ਭਾਂਡੇ ਮਾਂਜੇ ਤੇ 3 ਘੰਟੇ ਨਿੰਦਿਆ ਕਰਕੇ ਲੋਕਾਂ ਦੇ ਅੰਦਰ ਮਾਂਜੇ, ਕੰਮ ਬਰਾਬਰ ਹੋ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਤੈ ਨਰਕ ਕਿਆ ਪੁਰਾਣ ਸੁਣ ਕੁਇਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ, ਦੇਵਾ ਪਰ ਨਿੰਦਾ ਮੁਕਤੇ ਦੀ ਛੂਟੀ, ਨੇਪਲ ਭਈ ਸਭ ਸੇਵਾ। ਕਿਉਂਕਿ ਭਾਂਡੇ ਮਾਂਜੇ ਨਾ ਲੋਕਾਂ ਦੇ ਅੰਦਰ ਮਾਂਜੇ, ਭਾਂਡੇ ਹੱਥ ਨਾਲ ਮਾਂਜੇ, ਅੰਦਰ ਲੋਕਾਂ ਦੇ ਜੀਭ ਨਾਲ ਮਾਂਜੇ, ਕੰਮ ਬਰਾਬਰ ਹੋ ਗਿਆ। ਉਹਨ ਭਾਂਡੇ ਮਾਂਜ ਕੇ ਮੈਲ ਬਾਹਰ ਸੱਟੀ, ਲੋਕਾਂ ਦੇ ਅੰਦਰ ਮਾਂਜ ਕੇ ਮੈਲ ਆਪਣੇ ਅੰਦਰ ਸੱਤਲੀ, ਸੇਵਾ ਨਿਭਲ ਚਲੇ ਗਈ। ਨਹੀਂ, ਬਾਬੇ ਗੁਰੂ ਅਮਰਦਾਸ ਜੀ ਤੋਂ ਸਿੱਖੀ ਇਹ ਸੇਵਾ। ਗਾਗਰ ਚੁੱਕੀ, ਕੱਪੜੇ ਧੋਣੇ ਸ਼ੁਰੂ ਕਰ ਦਿੱਤੇ, ਨਾਲ ਉਹਨਾਂ ਦੇ ਸਿਮਰਨ ਸ਼ੁਰੂ ਹੋਇਆ। ਉੱਥੇ ਫਿਰ ਉਹਨਾਂ ਨੇ ਗੁਰਮਤ ਦੀ ਪੜ੍ਹਾਈ ਸ਼ੁਰੂ ਕੀਤੀ। ਪਿਤਾ ਗੁਰੂ ਗੁਰੂ ਅੰਗਦ ਸਾਹਿਬ ਕੋਲ ਬੈਠੇ, ਤੇ ਮੈਂ ਸ਼ਬਦ ਪਿਤਾ ਵਰਤ ਰਿਹਾ, ਭਾਵਾਂ 25 ਸਾਲ ਵੱਡੇ ਨੇ, ਬੈਠ ਕੇ ਕਿਹਾ ਪਿਤਾ ਜੀ ਹੱਥੀ ਸੇਵਾ ਕਰਨੇ ਆ ਅੰਦਰ ਦੀ ਦਾਤ। ਅੱਜ ਜਦੋਂ ਕਿਤੇ ਸੇਵਾ ਕਰਾਉਂਦੇ ਆ, ਇਸ਼ਨਾਨ ਕਰਾਉਂਦੇ ਨੇ ਤੇ ਨਾਲ ਹੱਸ ਕੇ ਕਹਿੰਦੇ ਨੇ ਪੁਰਖਾ ਇੱਕ ਤੋਂ ਬਿਨਾਂ ਸਭ ਕੂੜ ਹੈ, ਇੱਕ ਦਾ ਹੀ ਪਸਾਰਾ ਹੈ, ਇੱਕ ਦੀ ਸਾਰੀ ਖੇਡ ਹੈ, ਬਸ ਪੁਰਖਾ ਜੇ ਕੁਝ ਖੱਟਣਾ ਤੇ ਇੱਕ ਤੋਂ ਬਿਨਾਂ ਦੂਜੇ ਪਾਸੇ ਮਨ ਨਾ ਲਜਾਈ, ਬਸ ਇੰਨੇ ਕੁ ਬਚਨ ਸੁਣਦੀ ਦੇਰ ਸੀ ਤੇ ਇੰਨੀ ਕਮਾਈ ਕੀਤੀ। ਭੱਟ ਕਹਿੰਦੇ ਤੈ ਪੜਿਓ ਇੱਕ, ਇਹ 12 ਸਾਲ ਦੀ ਪੜ੍ਹਾਈ ਸੀ ਗੁਰੂ ਅਮਰਦਾਸ ਜੀ ਦੀ। ਤੇ ਗੁਰਮੁਖੋ, ਇਹ ਤਾਂ ਅੰਤਲੇ ਸਮੇਂ ਤੱਕ ਚੱਲਦੀ ਰਹਿਣੀ ਹੈ। ਸਿੱਖ ਜਿਹੜਾ ਹੈ, ਦੇਖੋ ਸਾਡੇ ਤੇ ਬਚਨ ਦਾ ਰਾਹ ਹੀ ਬਾਬਾ ਜੀ ਨੇ ਬੜਾ ਛੱਡਿਆ ਪਿਆਰਿਓ। ਅਸੀਂ ਸਿੱਖ ਸ਼ਬਦ ਵਰਤਨੇ ਆ ਨਾ, ਕਥਾ ਕਰੋ, ਕੀਰਤਨ ਕਰੋ, ਪ੍ਰਬੰਧ ਕਰੋ, ਸੇਵਾ ਕਰੋ। ਜੇ ਭੁੱਲ ਹੋ ਜਾਏ ਤੇ ਗੁਰੂ ਕਹਿੰਦੇ ਤੂੰ ਕਦੀ ਦੋਸ਼ੀ ਨਹੀਂ ਠਹਿਰਾਇਆ ਜਾਏਗਾ, ਕਿਉਂਕਿ ਤੈਨੂੰ ਮੈਂ ਨਾਮ ਸਿੱਖ ਦਿੱਤਾ ਤੇ ਸਿੱਖ ਦਾ ਮਤਲਬ ਇਹ ਹੈ ਜਿਹੜਾ ਮਰਦੇ ਦਮ ਤੱਕ ਵੀ ਕੋਈ ਸਿੱਖੀ ਜਾਏ। ਸਿੱਖ ਸ਼ਬਦ ਦਿੱਤਾ ਹੈ। ਆ ਜਦੋਂ ਉਸਤਾਦ ਬਣਦੇ ਉਦੋਂ ਹੀ ਪਲਟੀ ਪੁੱਠੀ ਪੈਂਦੀ ਹੈ, ਸਿੱਖ ਬਣ ਕੇ ਰਹੀਏ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਬ ਭਣ ਹੈ ਤੂੰ ਇੱਕ ਲੋੜ ਹੈ ਇੱਕ ਮੰਨਿਓ। ਹੁਣ ਇੱਕ ਹੀ ਜੀਵਨ ਬਣ ਗਿਆ, ਤੈ ਪੜਿਓ ਇੱਕ ਸੇਵਾ ਕਰਦੇ ਨੂੰ ਗੁਰੂ ਨੇ ਇੱਕੋ ਗੱਲ ਸਮਝਾਈ ਕਿ ਇੱਕ ਓਮਕਾਰ ਇੱਕ ਤੋਂ ਬਿਨਾਂ ਹੋਰ ਕੁਛ ਸੱਚ ਨਹੀਂ। ਗੁਰੂ ਨੇ ਪੜਾ ਦਿੱਤਾ ਕਿ ਨਾ ਸੂਰ ਸੱਤ ਮੰਡਲੋ ਨਾ ਸੱਤ ਦੀਪ ਨਾ ਜਲੋ ਅੰਨ ਪਾਣੀ ਫਿਰਨਾ ਕੋਈ ਬਾਬਾ ਅਮਰਦਾਸ ਜੀ ਇੱਕ ਤੂੰ ਇੱਕ ਨੇ ਹੀ ਕਾਇਮ ਰਹਿਣਾ ਹੈ। ਪੜ੍ਹਾਈ ਇੱਕ ਦੀ ਕੀਤੀ ਤੇ ਜੋ ਪੜ੍ਹਿਆ ਉਹ ਮਨ ਵਿੱਚ ਟਿਕਾ ਲਿਆ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਪਛਾਣ ਵੀ ਇੱਕ ਨਾਲ ਬਣਾ ਲਈ ਨੈਣ ਬੈਣ ਮੋਏ ਇੱਕ ਅੱਖ ਨੇਤਰਾਂ ਵਿੱਚ ਇੱਕ ਬਚਨਾਂ ਵਿੱਚ ਇੱਕ ਮੂੰਹ ਵਿੱਚ ਇੱਕ ਦੋਏ ਥਾਏ ਨਾ ਜਾਣਿਓ ਦੂਜੇ ਦੇ ਥਾਂ ਦਾ ਪਤਾ ਹੀ ਕੋਈ ਨੀ ਦਵੈਸ਼ ਹੁੰਦੀ ਕਿੱਥੇ ਦੋਏ ਥਾਏ ਨਾ ਜਾਣਿਓ ਸੁਪਨ ਇੱਕ ਪਹਿਲੀ ਗੱਲ ਕਦੀ ਰਾਤ ਨੂੰ ਪਿੱਛ ਧਰਤੀ ਤੇ ਲਾਈ ਨਹੀਂ ਜੇ ਕਿਤੇ ਥੋੜੀ ਜਿਹੀ ਪਿੱਛ ਲੱਗਣੀ ਤੇ ਬਾਬੇ ਨੂੰ ਝਲਕਾਰੇ ਵੀ ਇੱਕ ਦੇ ਪੈਂਦੇ ਸੁਪਨ ਇੱਕ ਅੱਖ ਖੋਲਣੀ ਪ੍ਰਤੱਖ ਇੱਕ ਇੱਕ ਸਮੇ ਲੀਣੋ ਤੀਸ ਇੱਕ ਮਹੀਨੇ ਦੇ ਤੀਹ ਦਿਨਾਂ ਵਿੱਚ ਕਿਹੜਾ ਦਿਨ ਹੈ ਬਾਬੇ ਅਮਰਦਾਸ ਨੂੰ ਜਿੱਦਣ ਇੱਕ ਭੁੱਲਿਆ ਹੋਵੇ ਅਰ ਪੰਚ ਸਿੱਧ ਪੰਜਾਂ ਤੱਤਾਂ ਦੇ ਬਣੇ ਹੋਏ ਸੰਸਾਰ ਵਿੱਚ ਕਿਹੜੀ ਥਾਂ ਜਿਹਦੇ ਵਿੱਚ ਉਹ ਬਾਬੇ ਅਮਰਦਾਸ ਨੂੰ ਇੱਕ ਨਾਂ ਦਿਸਿਆ ਹੋਵੇ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ ਆਹ ਜਿਹੜੇ ਗੁਰਮੁਖੀ ਦੇ ਪੈਂਤੀ ਅੱਖਰ ਵੀ ਸ਼ਬਦ ਵਰਤਨੇ ਕਿ ਉਹਨੂੰ ਅੱਖਰਾਂ ਵਿੱਚੋਂ ਵੀ ਕੇਵਲ ਇੱਕ ਦਿਸਿਆ ਇੱਕੋ ਜੇ ਲਾਖ ਉਸ ਇੱਕ ਤੋਂ ਲੱਖਾਂ ਜੀਵ ਪੈਦਾ ਹੋਏ ਲੱਖੋਂ ਅਲੱਖ ਹੈ ਲੱਖਾਂ ਇਕੱਠੇ ਹੋ ਕੇ ਵੀ ਇੱਕ ਨੂੰ ਲੱਖ ਨਹੀਂ ਸਕਦੇ ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਡਿਓ ਗੁਰੂ ਅਮਰਦਾਸ ਜਾਲਬ ਭਣੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਪਿਆਰਿਓ ਇੱਕ ਦੇ ਨਹੀਂ ਦੋ ਦੇ ਨਹੀਂ ਬਾਰਾਂ ਸਾਲ ਉਸ ਮਹਾਨ ਮਹਾਂਪੁਰਸ਼ ਨੇ ਆਪਣੇ ਸਿਰ ਦੇ ਆਪਣੇ ਮੋਢੇ ਤੇ ਗਾਗਰ ਧੋਈ ਉਹਨਾਂ ਇੰਨੀ ਕੁ ਘਾਲਣਾ ਕੀਤੀ ਅੱਜ ਬਾਰਵਾਂ ਸਾਲ ਸੰਪੂਰਨ ਪਿਆ ਹੁੰਦਾ ਹੈ ਖਡੂਰ ਸਾਹਿਬ ਦੀ ਧਰਤੀ ਤੇ ਟਿਕਿਆ ਅੱਜ ਝੱਖੜ ਵੀ ਬੜਾ ਹੈ ਪਰ ਜਿਹੜੀ ਗੱਲ ਅੱਜ ਬਾਬਾ ਸੱਤਾ ਜੀ ਨੇ ਕਹੀ ਝੱਖੜ ਵਾਓ ਨਾ ਡੋਲੀ ਪਰ ਬਾਬਾ ਅਮਰਦਾਸ ਉੱਤੇ ਕੋਈ ਝੱਖੜ ਅਸਰ ਨਹੀਂ ਕਰਦਾ। ਦੁਨੀਆਂ ਦੀਆਂ ਗੱਲਾਂ ਦਾ ਸੰਸਾਰ ਦਾ ਝੱਖੜ ਗਾਗਰ ਚੁੱਕ ਕੇ ਤੁਰੇ ਨੇ ਰਸਤੇ ਵਿੱਚ ਪਾਣੀ ਦੀਆਂ ਬੁਛਾਲਾਂ ਮੂੰਹ ਤੇ ਮੁੱਖ ਤੇ ਪੈਂਦੀਆਂ ਨੇ ਪਾਣੀ ਰੋਕਦਾ ਹੈ ਬਿਰਧ ਨੂੰ ਠੰਡੀ ਹਵਾ ਰੋਕਦੀ ਹੈ ਪਰ ਮੁੱਖ ਵਿੱਚ ਜਪ ਹੈ ਮੁੱਖ ਵਿੱਚ ਗੁਰੂ ਹੈ। ਅੱਜ ਪਾਣੀ ਨੂੰ ਚੀਰਦਿਆਂ ਹੋਇਆ ਖਡੂਰ ਦੇ ਨੇੜੇ ਖਡੂਰ ਸਾਹਿਬ ਨੇੜੇ ਪਹੁੰਚੇ ਤੇ ਕਿੱਲੇ ਨਾਲ ਪੈਰ ਨੂੰ ਠੋਕਰ ਵੱਜੀ ਜੁਲਾਹੇ ਦੀ ਖੱਡੀ ਵਿੱਚ ਡਿੱਗੇ ਖੱਡੀ ਵਿੱਚ ਡਿੱਗਣ ਦੀ ਦੇਰ ਸੀ ਅੰਦਰੋਂ ਆਵਾਜ਼ ਆਈ ਉਸ ਮਰਦ ਦੀ ਘਰ ਦੇ ਮਾਲਕ ਦੀ ਕਿ ਦੇਖ ਕੌਣ ਹੈ ਤੇ ਅੱਗੋਂ ਉਹਨੇ ਉੱਤਰ ਦਿੱਤਾ ਕਹਿਣ ਲੱਗੀ ਚੁੱਪ ਕਰਕੇ ਬੈਠ ਜੋ ਗੁਰੂ ਮਹਿਮਾ ਵਿੱਚ ਕੁਝ ਦੋ ਤੁਕਾਂ ਲਿਖੀਆਂ ਨੇ ਤੇ ਬੜੇ ਪਤੇ ਦੀਆਂ ਕਹਿਣ ਲੱਗੀ ਚੁੱਪ ਕਰਕੇ ਸੁੱਤੇ ਰਹੋ ਕਿ ਮੈਂ ਖੜਾਕ ਬੜਾ ਹੋਇਆ ਹੈ। ਕਹਿੰਦਾ ਕਹਿੰਦੀ ਖੜਾਕ ਉਹਦਾ ਜਿਹੜਾ ਪੁਰਮਾ ਦੇ ਘਰ ਟੁੱਕੜ ਦੀ ਖਾਤਰ ਨਿਥਾਵਾਂ ਬੈਠਾ ਉੱਥੇ ਸਤਿਗੁਰੂ ਮਹਿਮਾ ਵੀ ਸ਼ਬਦ ਲਿਖੇ ਨੇ। ਉਸ ਬੀਬੀ ਨੇ ਜਦੋਂ ਗੁਰੂ ਸਾਹਿਬ ਡਿੱਗੇ ਨੇ ਬਾਬਾ ਅਮਰਦਾਸ ਪਰ ਗਾਗਰ ਨਹੀਂ ਡਿੱਗੀ ਤਨ ਡਿੱਗ ਜਾਏ ਰੱਬ ਮੇਰ ਕਰੇ ਸੇਵਾ ਨਾ ਡਿੱਗੇ ਗਾਗਰ ਨਹੀਂ ਡਿੱਗੀ। ਆਵਾਜ਼ ਆਈ ਇਹ ਕੌਣ ਹੈ ਤੇ ਸਤਿਗੁਰੂ ਮਹਿਮਾ ਵਿੱਚ ਲਿਖਿਆ ਜੇ ਅਮਰੂ ਬੇਨਵਾ ਹੋਗਾ ਹਿੰਦੀ ਦੇ ਸ਼ਬਦ ਨੇ ਜੇ ਅਮਰੂ ਬੇਨਵਾ ਹੋਗਾ ਜੁਲਾਈ ਕਹਿ ਰਹੀ ਹੈ ਸਦਾ ਹੈ ਬਚਕਤਾ ਫਿਰਤਾ ਨਾ ਕਬੂ ਚੈਨ ਕਰਤਾ ਅਮਰੂ ਬੇਨਵਾ ਦਰ ਤੇ ਜਿਹਦੀ ਥਾਂ ਕੋਈ ਨੀ ਜਿਹਦਾ ਕੋਈ ਟਿਕਾਣਾ ਨਹੀਂ ਜੇ ਅਮਰੂ ਬੇਨਵਾ ਹੋਗਾ ਸਦਾ ਹੈ ਬਚਕਤਾ ਫਿਰਤਾ ਨਾ ਕਬੂ ਚੈਨ ਕਰਤਾ ਇਹਨੂੰ ਸਵੇਰੇ ਸ਼ਾਮ ਕਿਤੇ ਚੈਨ ਨਹੀਂ ਬਕਾਰਾ ਹੋ ਤੋ ਐਸਾ ਹੋ ਬਕਾਰਾ ਦਾ ਅਰਥ ਹੈ ਬੋਲੀ ਜੇ ਬੋਲੀ ਹੋਵੇ ਤੇ ਇਹੋ ਜਿਹੀ ਬੋਲੀ ਮਾਰੇ ਅਗਲੇ ਦਾ ਅੰਦਰ ਚੀਰ ਦੇਵੇ ਇਹ ਬੋਲੀ ਸੀ ਨਾ ਕਿ ਅਮਰੂ ਬੇਨਵਾ ਹੋਗਾ ਸਦਾ ਹੈ ਬਚਕਤਾ ਫਿਰਦਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਗਾਗਰ ਤੇ ਹੱਥ ਲਾਇਆ ਤੇ ਇੱਕੋ ਦਮ 72 ਸਾਲ ਦੇ ਬਜ਼ੁਰਗ ਨੇ ਬੋਲ ਕਿਹਾ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੇ ਸ਼ਬਦ ਸਨ مینو جو مرضی کہ نتھاوا نہ کہیں جس دن سکھ بابے نانک دا بن جائے اس دن سچ جانی گرو نانک دے گھر وچ اونوں تھاں مل جاندی ہے. کہن لگے دیوانی کیا بکتی ہے گرو کی شان میں چپ رہے. کہن لگے اسی دم ہوگی پاگل اشارہ ہو تو ایسا ہو. کمائی ہوئے تے میرے کو جی رمج مارے کہ اندر نو چیر کے رکھ دے اسی دم ہوگی پاگل اشارہ ہو تو ایسا ہو. سدائن ہو گئی گاگر چوکے بابا سہج سبائے تر پے. اج گرو اندر صاحب کرپالو جی نے گاگر لیاؤندیاں جدو تکیا باہر کھلوتے نے کہن لگے پرکھا اج آن وچ دیری کیوں. سچے پاتشاہ چکھر روک دا کھنیری روک دی تیری میر نال اج پہنچ گیا ہاں. اجے اینی کو دیر سی امرت ویلے کو دم اچی اچی خال پاریا شروع ہو گئی. کی ہویا کہ جولائی دی گھر والی شدین ہوں کلم کملی جہی کھڈور صاحب دیا گلیاں وچ اچی اچی کوکا مار دی جائے. پیارو یہ گل ات کتنی نہیں اسی کہاں گے کیویں ہو سکتا ہے. پرب جی بسائیں ساد کی رسنا چیتے رکھو نانک کہت سنو رے لوگا سنت رسن کو بسائی ہو. اور تی گرمکھ دی رسنا تے بسدا ہے میرے سچے پادشاہ جی بچن کردے نے کہن لگے گر بسدا جل پون جائے گو ایک ساد بچن اتلادا پاگل کملیے. میرے گرو لی شبد ورتنی ہے سدائن ہو کے گلیاں وچ کوکا مار دی پھرے. گرو انگد صاحب سچے پادشاہ تک کوک گئی کہن لگے پرکھائے کی کھیڈ چرن پکڑ لے سچے پادشاہ مینوں بخش دئی تیری پہ پامنی وچ اج مینوں نتھاوا کیا ہے. پر میں یہی کہہ جدا تھا گرو انگد صاحب گرو نانک صاحب اور نتھاوا نہیں کندا. اج میرے گرو انگد صاحب سچے پادشاہ کسے ایکو جے سرور وچ آئے اس برد بابے نو چوک کے اپنے کٹ کے سینے نہ لایا. کملی کول آئی بارہ سال گاگر ٹوئی تے بارہ ور دیتے. میں یتن کرنا ایک ایک ور تہاڈے نوں سانجا کر دیا. وہ بارہ ور کہڑے کہ جڑی کل نہ کھالی. ایک پاسے کملی ترے پھرے حضور نے نظر کیتی کیونکہ امیں درشت شبھ کرا ہے. نظر کیتی کہن لگے نہیں جڑیاں خویاں دا مذاق نہیں اڑائی دا. انہاں دی رسما وچ گرو برسدا ہے. یہی کارن کے رب دا پیارا بولدا اس کر کے کٹ ہے کیونکہ وہ شبداں وچوں اروگ بان نکلتے ہیں. کی پتا کسی دے اندر نو چیر کے چلے جا. اتے حضور نے جدو سنگت اکٹھی کیتی کہن لگے بابا امرداس اج کھڈی وچ تسی ڈگ پئے پر چیتے رکھو جس بل نے گرمی سردی کوڑا برف اپنے تن تے کھڈائی ہے پکن تو بعد وہ پھل دھرتی تے ڈگدا ہے. اینی کالنا کالی اج پرپک ہو گئے اج رت بھر گیا ہے. پری سنگت وچ پتر کول بلائے اپنے سکھ کول بلائے تے بارہ بخشاں کیتیاں گیانی گیان سنگھ نے بھی لکھیاں نے. کہن لگے تم کو نتھامن کے تھان اگے دے ارت کران گے. تم کو نتھامن کے تھان کر کو نمانن کو مان دے کو نمانن کو مان. اگلا شبد ورتیا نتانیا دے تان نے اوٹیاں دی اوٹ نے تریاں دی تر نے آسریاں دے آسرے نتیرن دے تیر پیران دے تیر. شبد ورتے دیال بندی چھوڑ گئے بندی چھوڑ پنن کرن سمرتھ سب کچھ تش کے ہاتھ بارہ بخشاں کیتیاں. کہن لگے تم ہو نتھاون کے تھان بابا امرداس جی تینوں لوک نتھاوا کہندے نے. رہندی دنیا تک جدی کتے بھی تھان نہیں رہے گی سچ جانی نتھاویاں نوں تیرے گھر وچ تھان ملیا کرے گی. بارہ بخشاں دیکھو کوئی بندہ دنیاوی پڑھائی کردا ہے بارہ چودہ سالاں بعد ڈگری ملدی ہے. گرمکھو آج گرمت دی پڑھائی ہے گرمت دی کلنا اج دیکھو کنیاں ڈگریاں مل لگیاں. تم ہو نتھاون کے تھان کر ہو نمانن مان نتھاویاں دا تھان بنے گا. جس نو کتے بھی مان نہیں ملنا انہاں دا تو مان بن جائے گا. تیجی بخشش کیتی نتانیاں دے تان جدی کتے بھی طاقت نہیں تو نتانیاں دا بل بنے گا. نے اوٹیاں دی اوٹ چوتھی بخشش کیتی جدا کوئی اوٹ نہیں او دی اوٹ تسی بنو گے. نے آسریاں دے آسرے پنجویں بخشش کیتی جدا آسرا کوئی نہیں او دے آسرے بنو گے. چھویں بخشش کیتی نتریاں دی تر جدا کوئی بھی تڑا نہیں او دی تر تو بنے گا. نتیرن دی تیر ستویں بخشش کیتی کہ جنہاں نو کوئی بھی تیری دین والا نہیں ਉਹਨਾਂ ਦੀ ਧੀਰਜ ਤੁਸੀਂ ਬਣੋਗੇ। ਗਈ ਬਹੋੜ ਬੰਦੀ ਛੋੜ, ਤੁਸੀਂ ਗਈ ਬਹੋੜ ਦਾ ਅਰਥ ਹੈ ਜਿਸ ਬੰਦੇ ਦੀ ਆਤਮਕ ਅਵਸਥਾ ਚਲੀ ਗਈ ਤੁਸੀਂ ਮੇਲ ਕਰੋਗੇ ਤੇ ਉਹਦੀ ਅਵਸਥਾ ਬਣ ਜਾਏਗੀ। ਦਿਆਲ ਬੰਦੀ ਛੋੜ, ਤੁਸੀਂ ਕਿਰਪਾ ਕਰੋਗੇ ਦਿਆਲੂ ਹੋ ਤੇ ਤੁਸੀਂ ਉਹਨੂੰ ਬੰਦੀ ਛੋੜ ਦਰ ਤੇ ਬੰਧਨਾ ਤੋਂ ਮੁਕਤ ਕਰਾਓਗੇ। ਅੱਗੇ ਹਜ਼ੂਰ ਨੂੰ ਦਸਵਾਂ ਬਚਨ ਕਿਹਾ ਪੀਰਾਂ ਦੇ ਪੀਰ, ਤੁਸੀਂ ਪੀਰਾਂ ਦੇ ਪੀਰ ਹੋਵੋਗੇ। ਗਿਆਰਵੀਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਭੰਨਣ ਕਰਨ ਸਮਰੱਥ, ਸਭ ਕੁਝ ਬਣਾਉਣ ਤੇ ਤੋੜਨ ਦੇ ਤੇਰੇ ਹੱਥ ਵਿੱਚ ਤਾਕਤ ਹੋਵੇਗੀ, ਸਭ ਕੁਝ ਜਾ ਕੇ ਹੱਥ ਤੇਰੇ ਹੱਥ ਵਿੱਚ ਸਾਰੀਆਂ ਬਖਸ਼ਾਂ ਟਿਕਾ ਦਿੱਤੀਆਂ। ਬਾਰਾਂ ਬਖਸ਼ਾਂ ਬਾਬੇ ਅਮਰਦਾਸ ਗੁਰੂ ਜੀ ਨੂੰ ਮਿਲੀਆਂ। ਤੇ ਗੁਰਮੁਖੋ, ਅੱਜ 72 ਸਾਲ ਦੇ ਕਰੀਬ ਮੈਂ ਸ਼ਬਦ ਵਰਤ ਰਿਹਾ, ਕਰੀਬ ਦਾ ਮਤਲਬ ਹੁੰਦਾ ਗੁਜੈਸ਼ ਹੈ ਵੱਧ ਘੱਟ ਮਹੀਨੇ। 72 ਸਾਲ ਦੇ ਕਰੀਬ ਇਹ ਮਹਾਂਪੁਰਸ਼ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਨੇ। ਤੇ ਉਸ ਵੇਲੇ ਬਾਬਾ ਸੁੰਦਰ ਜੀ ਨੇ ਸ਼ਬਦ ਬੜੇ ਸੋਹਣੇ ਭਾਵੇਂ ਸੱਦ ਵਿੱਚ ਵਰਤੇ ਨੇ, ਬਾਅਦ ਵਿੱਚ ਕਹਿਣ ਲੱਗੇ ਜਗਦਾਤਾ ਸੋਏ ਭਗਤ ਬਚਨ ਤਿਉ ਲੋਏ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵੈ। ਬਾਬਾ ਅਮਰਦਾਸ ਇੱਕ ਸ਼ਬਦ ਦੀ ਕਮਾਈ ਕਰਕੇ ਅਮਰ ਪਦਵੀ ਤੇ ਆ ਪਹੁੰਚੇ ਨੇ। ਕਿਰਪਾਲੂ ਦਾਤਾ ਜੀ ਗੁਰੂ ਅੰਗਦ ਸਾਹਿਬ ਜੀ ਨੇ ਜਿਹੜੀ ਦਾਤ ਕਰਤਾਰਪੁਰ ਤੋਂ ਲੈ ਕੇ ਕੱਲ ਅਸੀਂ ਪੜ੍ਹ ਰਹੇ ਸਾਂ ਖਡੂਰ ਆਏ, ਇੱਥੇ ਭਾਈ ਗੁਰਦਾਸ ਕਹਿੰਦੇ ਨੇ ਹੁਣ ਖੇਡ ਨਵੀਂ ਵਾਪਰੀ ਕਿ ਗੁਰੂ ਅੰਗਦ ਸਾਹਿਬ ਜੀ ਨੇ ਪੁੱਤਰ ਸੱਦੇ, ਸਿੱਖ ਸੱਦੇ ਤੇ ਕਹਿਣ ਲੱਗੇ ਲੈਣੇ ਭਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੁਣਦਵਾਨ ਅਚਰਜ ਖੇਲ ਨਾ ਲਖਿਆ ਜਾਈ। ਲੋਕ ਕਹਿਣਗੇ ਵੀ ਏਦੇ ਬਿਰਧ ਬਾਬੇ ਨੂੰ ਗੱਦੀ ਮਿਲ ਗਈ। ਕਹਿਣ ਲੱਗੇ ਦਾਤ ਜੋਤ ਖਸਮ ਹੈ ਵਡਿਆਈ, ਇਹ ਜੋਤ ਤਾਂ ਰੱਬ ਦੀ ਦਾਤ ਹੈ, ਜਿਹਨੇ ਖਸਮ ਨੇ ਜਿਹਨੂੰ ਵਡਿਆਈ ਦੇਣੀ ਹੋਵੇ ਇਹ ਜੋਤ ਉਹਦੇ ਅੰਦਰ ਜਾ ਚੁੱਕਦੀ ਹੈ। ਦਾਤ ਜੋਤ ਖਸਮ ਹੈ ਵਡਿਆਈ। ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ। ਅੱਜ ਦੇਖੋ ਦਾਦਾ ਬੈਠਾ ਸੀ ਕਰਤਾਰਪੁਰ ਰਾਵੀ ਤੋਂ ਪਰਲੇ ਪਾਸੇ, ਪੁੱਤਰ ਭੇਜਿਆ ਰਾਵੀ ਤੋਂ ਉਰਲੇ ਪਾਸੇ ਖਡੂਰ ਸਾਹਿਬ, ਤੇ ਪੋਤਰੇ ਨੂੰ ਭੇਜ ਦਿੱਤਾ, ਪੁੱਤਰ ਨੂੰ ਅਗਾਂਹ ਭੇਜਿਆ ਗੁਰੂ ਅੰਗਦ ਸਾਹਿਬ ਨੇ ਗੋਇੰਦਵਾਲ ਪੁਰਖਾਂ ਕਿ ਤੁਸੀਂ ਗੋਇੰਦਵਾਲ ਚਲੇ ਜਾਓ। 72 ਸਾਲ ਦੇ ਬਾਬਾ ਜੀ ਅੱਜ ਗੋਇੰਦਵਾਲ ਸਾਹਿਬ ਆ ਬੈਠੇ ਨੇ। ਗੁਰਮੁਖੋ ਇੱਥੋਂ ਦਾ ਜੀਵਨ ਜੇ ਪੜ੍ਹਨਾ ਹੈ ਤੇ ਭੱਟਾਂ ਦੇ ਸਵਈਆਂ ਵੱਲ ਜ਼ਰੂਰ ਝਾਤੀ ਮਾਰੀ। ਬਾਬਾ ਅਮਰਦਾਸ ਕਿਰਪਾਲੂ ਇੰਨੇ ਮੇਹਰਾਂ ਦੇ ਘਰ ਵਿੱਚ ਆਏ, 72 ਸਾਲ ਦੀ ਉਮਰ ਵਿੱਚ ਗੁਰੂ ਬਣ ਕੇ 17 ਰਾਗਾਂ ਵਿੱਚ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ। ਸਿੱਖ ਸੰਗਤਾਂ ਨੂੰ ਅੰਦਰ ਦੀਆਂ ਪੌੜੀਆਂ ਉਤਰ ਕੇ ਸੁੱਚ ਭਿੱਟ ਤੋਂ ਉੱਪਰ ਉਠਾ ਕੇ 84 ਕੱਟਣ ਦੀ ਜੁਗਤ ਦੇ ਦਿੱਤੀ। ਹਜ਼ੂਰ ਕਿਰਪਾਲੂ ਦੇ ਦਰ ਤੇ ਸਿੱਖ ਸੰਗਤਾਂ ਜਦੋਂ ਆਉਣ ਲੱਗੀਆਂ, ਇੱਥੇ ਭੱਟਾਂ ਨੇ ਫਿਰ ਇੱਕ ਬਚਨ ਕਹਿ ਨੇ, ਕਹਿੰਦੇ ਨੇ ਅੱਜ ਬਾਬਾ ਅਮਰਦਾਸ ਵਿੱਚ ਉਹੀ ਨੂਰ ਹੈ, ਉਹੀ ਤਖ਼ਤ ਹੈ, ਉਹੀ ਕਿਰਪਾ ਜਿਹੜੀ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਕੋਲ ਸੀ। ਕਹਿਣ ਲੱਗੇ ਅੱਜ ਦੇਖੋ ਚਰਨ ਤਾਂ ਪਰ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਪੈਰ ਤਾਂ ਦੁਨੀਆਂ ਲਈ ਫਿਰਦੀ ਹੈ, ਹਜ਼ਾਰਾਂ ਮੀਲ ਪੈਰਾਂ ਨਾਲ ਤੁਰ ਲਿਆ, ਪਰ ਲੋਕੋ ਆਓ ਗੋਇੰਦਵਾਲ ਇਹਨਾਂ ਪੈਰਾਂ ਨਾਲ ਗੁਰੂ ਅਮਰਦਾਸ ਜੀ ਦੇ ਰਾਹ ਤੇ ਚੱਲੋ ਤੇ ਪੈਰ ਸਫਲ ਹੋ ਜਾਣਗੇ। ਚਰਨ ਤਾਂ ਪਰ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਹੱਥ ਤਾਂ ਪਰ ਸਕੇ ਅੱਠ, ਹੱਥ ਲੱਗਿਆ ਗੁਰ ਅਮਰ ਪੈ, ਗੁਰੂ ਅਮਰਦਾਸ ਦੇ ਚਰਨਾਂ ਨੂੰ ਹੱਥ ਵਿੱਚ ਪਕੜੋ ਤੇ ਲੋਕਾਂ ਦੇ ਹੱਥ ਪੈ ਸਫਲ ਹੁੰਦੇ ਨੇ। ਚਰਨ ਤਾਂ ਪਰ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਹੱਥ ਤਾਂ ਪਰ ਸਕੇ ਅੱਠ, ਹੱਥ ਲੱਗਿਆ ਗੁਰ ਅਮਰ ਪੈ, ਜੀ ਤਾਂ ਪਰ ਸਕੇ ਅੱਠ, ਜੀ ਗੁਰ ਅਮਰ ਭਣੀਜੈ, ਜੀਵ ਉਹ ਪਵਿੱਤਰ ਹੈ ਜਿਹੜੀ ਗੁਰੂ ਅਮਰਦਾਸ ਨੂੰ ਪੁਕਾਰਦੀ। ਕਹਿਣ ਲੱਗੇ ਸਰਵਣ ਤਾਂ ਪਰ ਸਕੇ ਅੱਠ, ਨੈਣ ਤਾਂ ਪਰ ਸਕੇ ਅੱਠ, ਨੈਣ ਗੁਰ ਅਮਰ ਪਖੀਜੈ, ਅੱਖਾਂ ਉਹ ਚੰਗੀਆਂ ਨੇ ਜਿਹੜੀਆਂ ਗੁਰੂ ਅਮਰਦਾਸ ਦੇ ਦਰਸ਼ਨ ਕਰਦੀਆਂ। ਸਰਵਣ ਤਾਂ ਪਰ ਸਕੇ ਅੱਠ, ਸਰਵਣ ਗੁਰ ਅਮਰ ਸੁਣੀਜੈ, ਸਕਿਆਤ ਸੋ ਹੀ ਯੋਜਿਤ ਹੀ ਵਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਕਹਿਣ ਲੱਗੇ ਸਕਿਆਤ ਸੋ ਸਿਰ ਜਾਲ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਚਰਨ ਉਹ ਪਵਿੱਤਰ ਜਿਹੜੇ ਗੁਰੂ ਅਮਰਦਾਸ ਦੇ ਰਾਹ ਤੇ ਚੱਲਣ, ਹੱਥ ਉਹ ਪਵਿੱਤਰ ਜਿਹੜੇ ਗੁਰੂ ਅਮਰਦਾਸ ਦੇ ਚਰਨਾਂ ਨੂੰ ਪਕੜਨ, ਅੱਖਾਂ ਉਹ ਪਵਿੱਤਰ ਜਿਹੜੀਆਂ ਗੁਰੂ ਅਮਰਦਾਸ ਦੇ ਦਰਸ਼ਨ ਕਰਨ, ਕੰਨ ਉਹ ਪਵਿੱਤਰ ਜਿਹੜੇ ਗੁਰੂ ਅਮਰਦਾਸ ਦੀ ਬਾਣੀ ਸੁਣ, ਪਿਆਰਿਓ ਹਿਰਦਾ ਉਹ ਪਵਿੱਤਰ ਜਿਸ ਹਿਰਦੇ ਵਿੱਚ ਗੁਰੂ ਅਮਰਦਾਸ ਵਸ ਜਾਏ, ਤੇ ਸਿਰ ਉਹ ਪਵਿੱਤਰ ਜਿਹੜਾ ਗੋਇੰਦਵਾਲ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟਿਕ ਜਾਏ, ਕਿਉਂਕਿ ਉਹਨਾਂ ਕੋਲ ਉਹੀ ਨੂਰ, ਉਹੀ ਤਖ਼ਤ ਤੇ ਉਹੀ ਸਿੰਘਾਸਨ ਹੈ, ਤੇ ਜਿਹੜੇ ਆ ਕੇ ਟਿਕੇ ਕਿੰਨੀਆਂ ਕੁ ਕਿਰਪਾ ਉਹਨਾਂ ਨੂੰ ਮਿਲੀਆਂ ਨੇ। ਮੈਂ ਇੱਕ ਦੋ ਉਦਾਹਰਣਾਂ ਆਪ ਜੀ ਦੇ ਸਮਕਸ਼ ਰੱਖਣੀਆਂ ਚਾਹੁੰਦਾ। ਅੱਜ ਵੀ ਗੁਰੂ ਅਮਰਦਾਸ ਵਰਤਦੇ ਤੇ ਮੈਂ ਅੱਖਾਂ ਨਾਲ ਦੇਖ ਕੇ ਸ਼ਬਦ ਆਪ ਨੂੰ ਸਾਂਝੇ ਕਰਨ ਲੱਗਾ। ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਨੇ ਗੋਬਿੰਦਵਾਲ, ਗੋਬਿੰਦਪੁਰੀ ਸਨ, ਰੱਬ ਦਾ ਘਰ ਬਣ ਗਿਆ ਗੋਬਿੰਦਵਾਲ। ਇੱਥੇ ਹਜ਼ੂਰ ਨੇ ਬੜੀਆਂ ਮਿਹਰਤਾਂ ਮਿਹਰਾਂ ਵਰਤਾਈਆਂ। ਇਸੇ ਸਮੇਂ ਦੇ ਦਰਮਿਆਨ ਇੱਥੇ ਕੋੜੀ ਵੀ ਆਇਆ ਸੀ, ਜਿਹਨੂੰ ਆਪਣਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਤੇ ਨਿਥਾਣਿਆਂ ਦੇ ਥਾਂ ਨੇ ਗਲੇ ਨਾਲ ਲਾ ਕੇ ਕਿਹਾ ਕਿ ਇਸ ਕੋੜੀ ਨੂੰ ਮੈਂ ਆਪਣੇ ਸੀਨੇ ਨਾਲ ਲਾ ਕੇ ਕੇਵਲ ਅਰੋਗ ਨਹੀਂ, ਇੱਥੋਂ ਤੱਕ ਆਪਣੇ ਹੱਥੀ ਰਿਸ਼ਤਾ ਕਰਾ ਕੇ, ਵਿਆਹ ਕਰਾ ਕੇ ਕਹਿਣ ਲੱਗੇ ਲੋਕ ਤੈਨੂੰ ਘਰੋਂ ਬਾਹਰ ਕੱਢਦੇ ਪਏ ਸਨ, ਅੱਜ ਤੋਂ ਬਾਅਦ ਤੂੰ ਮੰਜੇ ਤੇ ਬੈਠੇਗਾ, ਲੋਕ ਤੇਰੇ ਕੋਲ ਆ ਕੇ ਗੁਰਮਤਿ ਸਿੱਖਿਆ ਕਰਦੇ। ਗੁਰੂ ਅਮਰਦਾਸ ਦਾ ਨੂਰ ਲੋਕਾਂ ਤੇ ਅਸਰ ਕਰ ਰਿਹਾ ਹੈ। ਦੂਸਰੀ ਘਟਨਾ ਇੱਕ ਹੈ ਜਿਹੜੀ ਸਾਂਝੀ ਕਰਨੀ ਅੱਤ ਜ਼ਰੂਰੀ ਹੈ। ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਬੈਠੇ ਨੇ, ਅੱਜ ਜਵਾਨ ਪੁੱਤਰ ਦੀ ਮੌਤ ਹੋਈ ਹੈ ਤੇ ਇਹ ਹਕੀਕਤ ਹੈ। ਅਸੀਂ ਕਹਾਂਗੇ ਰੱਬ ਦੇ ਪਾਣੀ ਵਿੱਚ ਵੇਖੋ ਅੰਦਰ ਉਹਨਾਂ ਦਾ ਇੰਨਾ ਕੋਮਲ ਹੈ। ਇੱਕੋ ਦਮ ਆਵਾਜ਼ ਸੁਣਾਈ ਦਿੱਤੀ ਕਿਸੇ ਦੇ ਬਹਿਣ ਪਾਣ ਦੀ ਤੇ ਪੁੱਛਦੇ ਨੇ ਭਾਈ ਬੱਲੂ, ਭਾਈ ਬੱਲੂ ਗੁਰੂ ਕਾ ਹਜ਼ੂਰੀਆ ਸਿੱਖ ਸੀ, ਭਾਈ ਬੱਲੂ ਇਹ ਰੋਣਾ ਕਿਸ ਦਾ? ਸੱਚੇ ਪਾਤਸ਼ਾਹ ਜਵਾਨ ਪੁੱਤਰ ਦੀ ਮੌਤ ਹੋ ਗਈ। ਕਹਿਣ ਲੱਗੇ ਅੱਛਾ, ਸ਼ਬਦ ਵਰਤੇ ਕਿ ਮਾਪਿਆਂ ਅੱਗੇ ਪੁੱਤ ਨਾ ਵਰਸੀ, ਵਿਧਵਾ ਨਾਲ ਪਰਮੇਸ਼ਰ ਨਾ ਕਰਸੀ। ਜਿੰਨੀ ਦੇਰ ਤੱਕ ਉਹਨਾਂ ਦੀ ਹਯਾਤੀ ਰਹੀ ਇਹ ਮੰਨਿਆ ਜਾਂਦਾ ਹੈ ਉੱਥੇ ਖੇਡ ਵਾਪਰਦੀ ਰਹੀ। ਅੱਜ ਗੌਲੀ ਪੱਤੀ ਹੈ, ਕਰ ਵੀ ਟੁੱਟਦਾ ਪਿਆ ਤੇ ਕਹਿੰਦੇ ਨੇ ਕੋਈ ਮਰਜੀਵੜਾ ਆਏ ਜਿਹੜਾ ਅੰਦਰ ਜਾ ਕੇ ਗੌਲੀ ਦਾ ਕਰ ਤੋੜੇ। ਭਾਈ ਮਾਣਕ ਚੰਦ ਕੋਲ ਖਲੋਤਾ, ਸੱਚੇ ਪਾਤਸ਼ਾਹ ਹੁਕਮ ਕਰੋ ਕਰ ਮੈਂ ਤੋੜਾਂਗਾ। ਆਪ ਨੂੰ ਪਤਾ ਕਰ ਸ਼ਬਦ ਅਸੀਂ ਸਮਝਦੇ ਹਾਂ ਪੱਥਰ ਆ ਗਿਆ ਪਾਣੀ ਉੱਤੇ, ਤੇ ਕਾਰੀਗਰਾਂ ਕਹਿ ਦਿੱਤਾ ਕਰ ਜਦੋਂ ਪਾਟਾ ਹੋ ਸਕਦਾ ਕਰ ਤੋੜਨ ਵਾਲਾ ਪਾਣੀ ਦੇ ਵਿੱਚ ਹੀ ਰਹਿ ਜਾਏ, ਇੰਨਾ ਪਾਣੀ ਬਾਹਰ ਨਿਕਲਣਾ ਹੋ ਸਕਦਾ ਵਿੱਚ ਰਹਿ ਜਾਏ। ਤੇ ਭਾਈ ਮਾਣਕ ਚੰਦ ਨੂੰ ਕਹਿਣ ਲੱਗੇ ਤੋੜਨ ਚੱਲਿਆ ਦੇਖੀ, ਹੱਥ ਜੋੜ ਕੇ ਕਹਿੰਦਾ ਦਾਤਾ ਪਾਣੀ ਵਿੱਚ ਰਹਿ ਜਾ ਕੋਈ ਗੱਲ ਨੀ, ਪਰ ਪਾਣੀ ਵਿੱਚ ਡੁੱਬਦਿਆਂ ਨਦਰ ਤੁਸੀਂ ਉੱਤੇ ਜ਼ਰੂਰ ਰੱਖਿਆ ਜੀ, ਨਦਰ ਤੁਸੀਂ ਕਰਿਓ। ਹਜ਼ੂਰ ਬੌਲੀ ਦੇ ਕੋਲ ਖਲੋਤੇ, ਥੱਲੇ ਵੜ ਕੇ ਕਰ ਨੂੰ ਜਦੋਂ ਮਾਰਿਆ, ਠੋਕਰ ਮਾਰੀ, ਮਾਰੇ ਸੱਟਾਂ ਮਾਰੀਆਂ, ਬਦਾਨ ਮਾਰੇ, ਪੱਥਰ ਪਾਟਾਂ, ਇੰਨਾ ਪਾਣੀ ਫੱਟ ਕੇ ਥੱਲੋਂ ਨਿਕਲਿਆ ਮਾਣਕ ਚੰਦ ਵਿੱਚ ਹੀ ਰਹਿ ਗਿਆ। ਮਾਈ ਸੀ ਇਹਦੀ ਵਿਧਵਾ, ਮਾਏ ਦੀ ਸੀ ਵਿਧਵਾ, ਕਿਸੇ ਕਿਹਾ ਮਾਣਕ ਚੰਦ ਡੁੱਬ ਗਿਆ। ਮਾਈ ਆਈ ਗੁਰੂ ਅਮਰਦਾਸ ਦੇ ਚਰਨਾਂ ਵਿੱਚ, ਦਾਤਾ ਮੇਰਾ ਤਾਂ ਇੱਕੋ ਇੱਕ ਪੁੱਤਰ ਸਹਾਰਾ ਹੀ ਇਹ ਸੀ। ਹਜ਼ੂਰ ਕਹਿਣ ਲੱਗੇ ਬਾਈ ਨਾ ਕੀ ਪੁੱਤਰ ਦਾ ਰੱਖੀ? ਕਹਿਣ ਲੱਗੀ ਮਾਣਕ, ਕਹਿੰਦੇ ਨੇ ਮੋਤੀ ਤਰਦੇ ਨੇ ਡੁੱਬਦੇ ਪੱਥਰ ਹੁੰਦੇ, ਮੋਤੀ ਤਰਦੇ ਨੇ ਪੱਥਰ ਡੁੱਬਦੇ ਨੇ। ਮਾਣਕ ਚੰਦ ਬਾਹਰ ਆਇਆ, ਪਾਣੀ ਬਾਹਰ ਕੱਢਿਆ ਤੇ ਮੇਰੇ ਗੁਰੂ ਨੇ ਸੱਚਮੁੱਚ ਜਾਣੋ ਨਾਂ ਦਾ ਮਾਣਕ ਸੀ, ਜੀਵਨ ਕਰਕੇ ਵੀ ਮਾਣਕ ਬਣਾ ਦਿੱਤਾ। ਤੀਸਰੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ, ਗੁਰੂ ਦਾ ਨੂਰ ਵਰਤਦਾ ਹੈ, ਸਿੱਖ ਸੰਗਤਾਂ ਰਹਿਮਤਾਂ ਲੈਂਦੀਆਂ ਪਈਆਂ ਨੇ ਤੇ ਬਾਬਾ ਸੱਤਾ ਜੀ ਕਹਿੰਦੇ ਨੇ ਗੁਰੂ ਅਮਰਦਾਸ ਅਸੀਂ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਸਾਨੂੰ ਆ ਦੇ, ਤੂੰ ਜੋ ਦੇ ਦੇਗਾ ਅਸੀਂ ਝੋਲੀ ਵਿੱਚ ਪਵਾ ਕੇ ਚਲੇ ਜਾਣਾ, ਤੇਰੇ ਦਰ ਦਾ ਮਿਲਿਆ ਹੋਇਆ ਮਿੱਟੀ ਦਾ ਕਣ ਵੀ ਬਖਸ਼ਿਸ਼ ਹੈ। ਹਜ਼ੂਰ ਕਿਰਪਾਲੂ ਜੀ ਗੋਇੰਦਵਾਲ, ਮੈਂ ਥੋੜਾ ਜਿਹਾ ਇਤਿਹਾਸ ਟੱਚ ਕਰਨਾ ਪਿਆ। ਅੱਜ ਮੰਡੀ ਦਾ ਰਾਜਾ ਆਇਆ, ਰਾਣੀਆਂ ਵਿੱਚੋਂ ਇੱਕ ਰਾਣੀ ਜਿਹੜੀ ਨਭ ਆਈ ਸੀ ਉਹਨੇ ਪਰਦਾ ਕਰ ਲਿਆ ਹੈ, ਘੁੰਡ ਕੱਢ ਕੇ ਆਈ ਤੇ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕੌਣ ਝੱਲੀ ਆ ਗਈ ਪਰਦੇ ਕਰਕੇ? ਗੁਰੂ ਤੋਂ ਤਾਂ ਪਰਦੇ ਕਈ ਜਨਮਾਂ ਦੇ ਪਹਿਲੇ ਪਏ ਨੇ, ਇਹ ਚਿਹਰੇ ਉੱਤੇ ਪਰਦੇ ਕਿਹੜੇ ਕਰਨ? ਇਸ ਘਟਨਾ ਵੱਲ ਤੁਸੀਂ ਧਿਆਨ ਦਿਓ, ਮੈਂ ਤਾਂ ਕਹਿ ਰਿਹਾ, ਮੈਂ ਉਹ ਚੀਜ਼ ਵੇਖ ਕੇ ਆਇਆ, ਵੇਖਣ ਤੋਂ ਬਾਅਦ ਸਾਂਝੀ ਕਰਨੀ ਚਾਹੁੰਦਾ। ਪੜ੍ਹੀ ਸੀ ਇਤਿਹਾਸ ਵਿੱਚ, ਕਹਿਣ ਲੱਗੇ ਕੌਣ ਝੱਲੀ ਹੈ ਜਿਹਨੇ ਆਪਣੇ ਮੂੰਹ ਤੇ ਪਰਦਾ ਲੈ ਲਿਆ? ਬਾਬੇ ਦੇ ਬਚਨ ਕਹਿਣ ਦੀ ਦੇਰ ਸੀ, ਪਤਾ ਨੀ ਕੀ ਖੇਡ ਵਾਪਰੀ। ਗੁਰੂ ਅਮਰਦਾਸ ਦੇ ਬਚਨਾਂ ਵਿੱਚ ਇੰਨੀ ਫਤਿਆ ਸੀ, ਕਹਿੰਦੇ ਜੋ ਸ਼ਬਦ ਕਹਿਣਾ ਤਤਕਾਲ ਹੋ ਜਾਣਾ। ਦਰਬਾਰ ਵਿੱਚੋਂ ਭੱਜ ਗਈ, ਕੱਪੜੇ ਪਾੜ ਕੇ ਇਹਨੇ ਲੀੜਾ ਲਾ ਕੇ ਸੱਦ ਦਿੱਤਾ, ਜੰਗਲ ਨੂੰ ਚਲੀ ਗਈ। ਮੰਡੀ ਦਾ ਰਾਜਾ ਰਿਹਾ, ਕੁਝ ਦਿਨ ਪਰਤ ਕੇ ਚਲਾ ਗਿਆ। ਇਹ ਰਾਣੀ ਪਰਤ ਕੇ ਜੰਗਲ ਵਿੱਚ ਹੀ ਘੁੰਮਦੀ ਰਹੀ, ਕੱਪੜੇ ਪਾੜ ਦਿੱਤੇ, ਕਲਕਾਰੀਆਂ ਮਾਰੇ, ਦਿਨ ਰਾਤ ਜੰਗਲ ਵਿੱਚ ਹੀ। ਇੱਥੇ ਗੁਰੂ ਕਾ ਇੱਕ ਸਿੱਖ ਸੀ ਜਿਹਨੂੰ ਹਜ਼ੀਰਾਂ ਦਾ ਰੋਗ ਸੀ। ਇਹ ਆਮ ਤੌਰ ਤੇ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ, ਹੋਰ ਕਿਸੇ ਨਾਲ ਬੋਲਦਾ ਨਹੀਂ ਸੀ, ਬਸ ਇੱਕੋ ਗੱਲ ਕਹੀ ਜਾਂਦਾ ਸੀ ਜ਼ਬਾਨ ਤੋਂ, ਸੱਚਨ ਸੱਚ, ਸੱਚਨ ਸੱਚ। ਇਹਦਾ ਮਤਲਬ ਜੀ ਸੱਚਾ ਗੁਰੂ ਅਮਰਦਾਸ ਤੇ ਬਾਕੀ ਝੂਠ ਹੈ। ਇਹਦਾ ਨਾਮ ਹੀ ਪਾ ਦਿੱਤਾ ਸੱਚਨ ਸੱਚ, ਕੁਝ ਨੀ ਕਹਿਣਾ। ਲੰਗਰ ਲਿਆਉਣਾ ਤਾਂ ਸੱਚਨ ਸੱਚ ਰਹਿੰਦਾ ਸੀ, ਜੰਗਲ ਵਿੱਚ ਇਹਨੇ ਲੱਕੜਾਂ ਵੱਢਣੀਆਂ ਸੁਕਾਣੀਆਂ ਤੇ ਲਿਆ ਕੇ ਲੰਗਰ ਵਿੱਚ ਗੁਰੂ ਅਮਰਦਾਸ ਵਿੱਚ ਰੱਖਣੀਆਂ। ਸੱਚਨ ਸੱਚ, ਸੱਚਨ ਸੱਚ ਕਹੀ ਜਾਣਾ, ਬੋਲਣਾ ਨਾ। ਅੱਜ ਗੁਰੂ ਕੇ ਸਿੱਖੋ ਲੱਕੜਾਂ ਵੱਢਣ ਜੰਗਲ ਵਿੱਚ ਗਿਆ, ਉਹ ਰਾਜੇ ਦੀ ਰਾਣੀ ਜਿਹੜੀ ਸ਼ਦੈਣ ਹੋ ਗਈ ਸੀ, ਰੁੱਖ ਤੇ ਬੈਠੀ, ਟਿੱਖੇ ਉਹਦੇ ਨਹੁੰ ਹੋ ਗਏ ਨੇ। ਇੱਕੋ ਦਮ ਭਾਈ ਸੱਚਨ ਸੱਚ ਨਾਲੇ ਕੁਹਾੜਾ ਚਲਾਉਂਦੇ ਨੇ, ਸੱਚਨ ਸੱਚ, ਸੱਚਨ ਸੱਚ ਕਹਿੰਦੇ ਨੇ। ਉਸ ਰਾਣੀ ਨੇ ਆ ਕੇ ਦੀ ਪਿੱਠ ਦੇ ਉੱਤੇ ਆਪਣੇ ਦੰਦਾਂ ਦੇ ਨਾਲ ਇਹਨੂੰ ਚੱਕੀ ਵੱਢੀ, ਦੰਦੇ ਦੇ ਇਹਨੂੰ ਵੱਡੇ, ਤਾਨੇ ਦੇ ਇਹਨੂੰ ਨਹੁੰਾਂ ਦੇ ਨਾਲ ਇਹਦਾ ਚਿਹਰਾ ਖੁਰਚ ਦਿੱਤਾ। ਇੱਕੋ ਦਮ ਭਾਈ ਸੱਚਨ ਸਨ ਤਕੜੇ ਸਨ, ਤਾਂਬੇ ਪਵਾ ਕੇ ਮਾਰਿਆ ਉਸ ਬੀਬੀ ਨੂੰ ਪਰਾਂ, ਵਾਪਸ ਲੱਕੜਾਂ ਲੈ ਕੇ ਆ ਗਿਆ। ਗੁਰੂ ਅਮਰਦਾਸ ਦੇ ਦਰਬਾਰ ਵਿੱਚ ਆਏ ਚਿਹਰੇ ਤੇ ਨਿਸ਼ਾਨ, ਸੱਚੇ ਪਾਤਸ਼ਾਹ ਨੇ ਦੇਖਿਆ ਤੇ ਕਹਿਣ ਲੱਗੇ, ਭਾਈ ਸੱਚਨ ਸੱਚ ਇਹ ਕੀ? ਕਹਿਣ ਲੱਗੇ, ਦਾਤਾ ਜੀ, ਇਹ ਡੋਲਤਾ ਬਖਸ਼, ਜੰਗਲ ਵਿੱਚ ਚੁੜੇਲਾਂ ਰਹਿੰਦੀਆਂ, ਸ਼ਬਦ ਸਨ, ਜੰਗਲ ਵਿੱਚ ਚੁੜੇਲ ਹੈ, ਉਹਨਾਂ ਨੇ ਮੇਰੇ ਚਿਹਰੇ ਤੇ ਨਹੁੰ ਦਾ ਵਾਰ ਕੀਤਾ ਹੈ, ਮੇਰੇ ਪਿੱਠ ਉੱਤੇ ਉਹਨੇ ਦੰਦਾਂ ਦੇ ਨਿਸ਼ਾਨ ਨੇ, ਮੇਰੇ ਹੱਥਾਂ ਤੇ ਦੰਦਾਂ ਦੇ ਨਿਸ਼ਾਨ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਚੁੜੇਲ ਲਈ ਐਵੇਂ ਗੁਰੂ ਕੀ ਅਵਗਿਆ ਕਰ ਬੈਠੀ ਸੀ, ਕੱਲ ਨੂੰ ਜਾਈ ਆ ਸਾਡੇ ਚਰਨਾਂ ਦਾ ਇੱਕ ਜੋੜਾ ਲੈ ਜਾ, ਇਹ ਜੋੜਾ ਲੈ ਜਾ ਤੇ ਉੱਥੇ ਜਾ ਕੇ ਜਦੋਂ ਤੇਰੇ ਕੋਲ ਆਏ ਉਹਦੇ ਮੱਥੇ ਤੇ ਜੋੜਾ ਲਾਈ, ਉਹਨੂੰ ਸੋਧ ਆ ਜਾਏਗੀ। ਗੁਰਮੁਖੋ ਭਾਈ ਸੱਚਨ ਸੱਚ ਗਏ, ਹੱਥ ਵਿੱਚ ਕੁਹਾੜਾ ਪਕੜਿਆ, ਪਰ ਅੱਜ ਗੁਰੂ ਕੀ ਰਹਿਮਤ ਨਾਲ ਸੀ, ਜੋੜਾ ਪਕੜ ਕੇ ਗਏ ਜੰਗਲ ਵਿੱਚ। ਆਈ ਉਹ ਇੱਕੋ ਦਮ ਔਰਤ, ਉਹਨੇ ਪਰਤ ਕੇ ਜਦੋਂ ਦੰਦ ਕੱਢ ਕੇ ਨਹੁੰਾਂ ਨਾਲ ਵਾਰ ਕਰਨ ਲੱਗੀ ਦੰਦਾਂ ਤੇ ਨਹੁੰਾਂ ਨਾਲ, ਭਾਈ ਸਾਹਿਬ ਵਾਲ ਆਈ, ਉਹ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਜੋੜਾ ਜਿਹੜਾ ਕੱਪੜੇ 'ਚ ਲਪੇਟਿਆ ਸੀ ਸੀਤ ਤੇ ਲਾਇਆ। ਅੰਦਰ ਦੀ ਸਮਝ ਪੈ ਗਈ, ਮੈਂ ਨਗਨ ਹਾਂ, ਅੰਦਰ ਦੀ ਸਮਝ ਪੈ ਗਈ, ਮੇਰੇ ਨਾਲ ਬਣ ਕੇ ਗਿਆ। ਗੁਰੂ ਸਾਹਿਬ ਨੇ ਨਾਲ ਕੰਬਲ ਦਿੱਤਾ ਸੀ, ਸਮਝ ਪੈ ਗਈ, ਉਹਦੇ ਉੱਤੇ ਕੰਬਲ ਪਾ ਦੇ। ਜਦੋਂ ਸਮਝ ਪਈ ਕੰਬਲ ਦਿੱਤਾ ਉੱਤੇ, ਸਰੀਰ ਨੂੰ ਲਪੇਟ ਕੇ ਗੁਰੂ ਦਰਬਾਰ ਵਿੱਚ ਆ ਗਈ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸੱਚੇ ਪਾਤਸ਼ਾਹ ਨੇ ਦੇਖਿਆ, ਰਹਿਮਤ ਦੇ ਘਰ ਵਿੱਚ ਆਏ ਤੇ ਸੱਚਨ ਸੱਚ ਨੇ ਜੋੜਾ ਨਹੀਂ ਵਾਪਸ ਦਿੱਤਾ, ਜੋੜਾ ਨਾਲ ਹੀ ਸੀਨੇ ਦੇ ਲਾ ਕੇ ਰੱਖਿਆ। ਹਜ਼ੂਰ ਦੇ ਦਰਬਾਰ ਵਿੱਚ ਆਏ, ਬਸਤਰ ਉਹਨੂੰ ਦਿੱਤੇ ਗਏ, ਘਰੋਂ ਬਸਤਰ ਪਾਏ, ਸਮਝ ਪੈ ਗਈ ਭਰੇ ਦਰਬਾਰ ਵਿੱਚ। ਕਿਹਾ, ਸੱਚਨ ਸੱਚ, ਇਸ ਬੀਬੀ ਦਾ ਕਾਰਜ ਤੇਰੇ ਨਾਲ ਹੋਵੇਗਾ, ਇੱਥੇ ਮੈਂ ਅਰਜ਼ ਕਰਨੀ ਹੈ ਤੇ ਥਾਂ ਵੇਖ ਕੇ ਮੈਂ ਬੇਨਤੀ ਕਰ ਰਿਹਾ। ਕਹਿਣ ਲੱਗੇ, ਤੇਰੇ ਨਾਲ ਕਾਰਜ ਹੋਵੇਗਾ। ਉਸ ਰਾਣੀ ਦਾ ਵਿਆਹ ਕੀਤਾ ਗਿਆ ਸੱਚਨ ਸੱਚ ਨਾਲ। ਹੁਣ ਇਸ ਸੱਚਨ ਸੱਚ ਦੇ ਅੱਗੇ 20 ਬੱਚੇ ਸਨ। ਹੁਣ ਇਹ ਗੁਰੂ ਕੀ ਖੇਡ ਹੈ? ਨੋ, ਕੋਈ ਕਟਾਕਸ਼, ਕੋਈ ਤਰਕ ਨਹੀਂ। ਪਤਾ ਨੀ ਗੁਰੂ ਨੇ ਕਿਹੋ ਜਿਹੀ ਰਜਾ ਸੀ, ਕੀ ਇਹਨਾਂ ਦੇ ਕਰਮ ਸਨ। ਵਿਆਹ ਹੋਇਆ ਤੇ ਉਸ ਵੇਲੇ ਇੱਕ ਜੋੜਾ ਤਾਂ ਹਜ਼ੂਰ ਦਾ ਸੱਚਨ ਸੱਚ ਕੋਲ ਸੀ, ਤੇ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਇੱਕ ਨਾਲ ਨੀ ਹੁਣ ਦੂਜਾ ਜੋੜਾ ਵੀ ਬਖਸ਼ ਦੇ। ਦੋਨੋਂ ਜੋੜੇ ਦਿੱਤੇ, ਹਜ਼ੂਰ ਨੇ 22 ਮੰਜੀਆਂ ਦਿੱਤੀਆਂ ਤੇ ਦੋਨਾਂ ਨੂੰ ਸੱਚਨ ਸੱਚ ਨੂੰ ਬਿਠਾ ਕੇ, ਨਾਲ ਰਾਣੀ ਨੂੰ ਬਿਠਾ ਕੇ ਕਿਹਾ, ਲਾਓ ਜਾਓ, ਅੱਜ ਤੋਂ ਬਾਅਦ ਗੁਰੂ ਕੀ ਮਿਹਰ ਵਾਪਰੇਗੀ, ਗੁਰੂ ਤੁਹਾਡੇ ਵਿੱਚ ਵਰਤੇਗਾ, ਤੁਹਾਡੇ ਦਰ ਤੇ ਕੁੱਤੇ ਦਾ ਵੱਡਿਆ ਹਲਕਿਆ ਹੋਇਆ ਸਦਾਈ ਕੋਈ ਆਵੇਗਾ, ਜੋੜਾ ਲਾਇਓ, ਉਹਦੇ ਰੋਗ ਦੂਰ ਹੋਣਗੇ। ਪਿਆਰਿਓ, ਇਹ ਭਾਈ ਸੱਚਨ ਸੱਚ ਜੋੜੇ ਲੈ ਕੇ ਗਿਆ ਘਰ। ਹੁਣ ਘਰ ਜਿਹੜੇ ਪਹਿਲੇ ਬੱਚੇ ਸਨ, ਉਹਨਾਂ ਕਿਹਾ, ਬਾਪੂ ਸੇਵਾ ਤੂੰ ਕੀਤੀ, ਹੱਕ ਸਾਡਾ ਵੀ ਬਣਦਾ। ਇੱਕ ਜਿਹੜੀ ਰਾਣੀ ਦੀ ਸੰਤਾਨ ਵਿੱਚੋਂ ਹੋਏ, ਇੱਕ ਜੋੜਾ ਉਹਨਾਂ ਰੱਖਿਆ, ਇੱਕ ਜਿਹੜੇ ਪਹਿਲੇ ਸਨ ਉਹਨਾਂ ਰੱਖਿਆ, ਇੱਕ ਜੋੜਾ ਬੁਢਲਾਡੇ ਨੇੜੇ ਪਿੰਡ ਮੈਦੇ ਵਾਸ ਉੱਥੇ ਪਿਆ, ਤੇ ਦੂਜਾ ਜੋੜਾ ਪੀਪਲ ਸਾਹਿਬ ਪਿੰਡ ਹਰਿਆਣੇ ਉੱਥੇ ਪਿਆ। ਦੋਨੋਂ ਜੋੜੇ ਪਏ, ਮੈਂ ਦਰਸ਼ਨ ਕੀਤੇ ਉਸ ਜੋੜੇ ਦੇ, ਮੈਦੇ ਵਾਸ ਗਿਆ, ਉਹਦੇ ਉੱਤੇ ਚਾਂਦੀ ਦਾ ਉਹਨਾਂ ਪੱਤਰਾ ਚਾੜਿਆ, ਤੇ ਮੇਰੇ ਤੋਂ ਸਿਰਫ ਜ਼ਬਾਨੀ ਇਹ ਸ਼ਬਦ ਨਿਕਲ ਗਿਆ, ਕਿਉਂਕਿ ਮਨ ਜਿਹੜਾ ਸ਼ਰਦੀ ਸ਼ਰਧਾ ਬੰਨੀ, ਬਜ਼ੁਰਗ ਬੈਠੇ ਨੇ, ਕੋਈ ਜਾਂਦਾ ਗੁਰੂ ਅਮਰਦਾਸ ਦਾ ਗੁਰਦੁਆਰਾ, ਜਿਨ੍ਹਾਂ ਨੂੰ ਹਲਕ ਪੈ ਜਾਂਦਾ, ਦਵਾਈ ਨਾ ਕਰਾਏ ਕੋਈ, ਹਲਕੇ ਹੋਏ ਬੰਦੇ ਨੂੰ ਲੈ ਜਾਣ, ਤੇ ਉਹ ਕਹਿੰਦੇ ਨੇ, ਮੇਰੇ ਤੋਂ ਸ਼ਬਦ ਨਿਕਲ ਗਿਆ, ਮੈਂ ਕਿਹਾ ਇਹ ਖੇਡ ਵਾਪਰਦੀ ਹੈ? ਕਹਿਣ ਲੱਗੇ, ਗੁਰੂ ਅਮਰਦਾਸ ਦੇ ਬਚਨਾਂ ਤੇ ਭਰੋਸਾ ਨਹੀਂ ਮੈਨੂੰ, ਉਹ ਬਜ਼ੁਰਗ ਨੇ ਸ਼ਬਦ ਜਿਹੜੇ ਕਹਿ ਸੱਚ ਜਾਣੂ। ਅੰਦਰ ਝੁਕ ਗਿਆ, ਵਾਹ ਬਾਬਾ ਤੇਰਾ ਅੰਦਰ ਕਿੱਥੇ ਟਿਕਿਆ? ਰੁਮਾਲ ਵਿੱਚ ਲਪੇਟ ਕੇ ਜੋੜਾ ਰੱਖਿਆ, ਸਿੱਖ ਸੰਗਤ ਜਾਂਦੀ ਮੱਥਾ ਟੇਕਦੀ, ਉਹਨਾਂ ਦੇ ਸੀਸ ਉੱਤੇ ਜੋੜੇ ਲੱਗਦੇ ਨੇ, ਕਹਿੰਦੇ ਅੱਜ ਵੀ ਖਲਕਿਆ ਹੋਇਆ ਬੰਦਿਆਂ ਨੂੰ ਅਰੋਗਤਾ ਮਿਲਦੀ। ਗੁਰੂ ਅਮਰਦਾਸ ਕਿਰਪਾਲੂ ਮੇਰਾ ਦੇ ਦਾਤੇ ਕਿਰਪਾ ਦੇ ਖਜ਼ਾਨੇ ਜਿਹਦੀਆਂ ਪਿਆਰਿਓ ਦਿੱਤੀਆਂ ਹੋਈਆਂ ਦਾਤਾਂ ਇੰਨੀਆਂ ਰਹਿਮਤਾਂ ਵਰਸਾਉਂਦੀਆਂ ਨੇ। ਉਸ ਗੁਰੂ ਅਮਰਦਾਸ ਦੇ ਹਿਰਦੇ ਸ਼ਬਦ ਨਾਲ ਕਦੀ ਜੁੜ ਕੇ ਦੇਖੀ ਹਜ਼ੂਰ ਕਿਰਪਾਲੂ ਦੇ ਸੰਬੰਧੀ ਕਿਹੜੀਆਂ ਕਿਹੜੀਆਂ ਦਾਤਾਂ ਨੇ। ਭੱਟਾਂ ਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਦੇਖਿਆ ਨਾ, ਉਹਨਾਂ ਦੀ ਤਸੱਲੀ ਹੋ ਗਈ। ਉਹਨਾਂ ਨੂੰ ਇਹ ਸ਼ਬਦ ਕਹਿਣੇ ਪੈ ਰਹੇ ਹੋ, ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ ਸਮੇਂ ਆਸੀ ਤਪਸੀ ਮੁੱਖੋਂ ਇਹ ਪੰਡਿਤ ਮਿੱਠੇ ਬਸ ਏਕੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੂੰ। ਕਹਿਣ ਲੱਗਿਆ ਉਹ ਦੇਖੋ ਗੁਰੂ ਅਮਰਦਾਸ ਮਿਲ ਗਿਆ ਜੀ, ਗੁਰਦਈ ਮਿਲਾਇਓ ਭਿਖਿਆ ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖ ਹੈ ਤੇ ਪੱਟ ਖਲੋ ਕੇ ਪੁੱਛਿਆ ਵੀ ਤੁਹਾਨੂੰ ਕੀ ਮਿਲਿਆ। ਕਹਿਣ ਲੱਗੇ ਬਾਰਜ ਕਰ ਦਾਨ ਹੈ ਸਿੱਧ ਸਨਮੁਖ ਮੁਖ ਜੋਲ ਹੈ, ਕਦੀ ਗੋਇੰਦਵਾਲ ਚਬਾਰੇ ਸਾਹਮਣੇ ਖਲੋ ਕੇ ਦਾਤਾ ਮੰਗੀ ਸਿਖਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਾ ਪਰਵਾਨ। ਇਹਦੇ ਅਰਥ ਕੀ ਨੇ, ਬਾਰਜ ਕਰ ਦਾਨ ਹੈ। ਸਾਡੇ ਪੜ੍ਹੇ ਲਿਖੇ ਲੋਕ ਕਹਿੰਦੇ ਲਓ ਜੀ ਪਦਮ ਦੀ ਗੱਲ ਕਰਕੇ ਹਿੰਦੂ ਮਤ ਵਿੱਚ ਪ੍ਰਚਾਰਕ ਘੋਟ ਦਿੰਦੇ ਨੇ, ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹੋ। ਭੱਟ ਕਹਿ ਰਹੇ ਨੇ ਗੁਰੂ ਅਮਰਦਾਸ ਦੇ ਸੱਜੇ ਹੱਥ ਵਿੱਚ ਪਦਮ ਚਮਕਦਾ ਪਿਆ ਸੀ, ਹੱਥ ਕਹਿ ਰਹੇ ਬਾਰਜ ਕਰ ਦਾਨ ਹੈ ਸਿੱਧ ਸਨਮੁਖ ਮੁਖ ਜੋ ਹੈ। ਗੁਰੂ ਅਮਰਦਾਸ ਖਲੋਂਦੇ ਨੇ ਤੇ ਸਿੱਧੀਆਂ ਹੱਥ ਜੋੜ ਕੇ ਕਹਿੰਦੀਆਂ ਨੇ ਬਾਪੂ ਕੁਝ ਬੋਲ ਤਾਂ ਸਹੀ ਅਸੀਂ ਕਰੀਏ ਕੀ। ਸਿੱਧ ਸਨਮੁਖ ਮੁਖ ਜੋ ਹੈ ਰਿਤ ਦਸੈ ਬਵਾਂਗ ਜੋ ਤੀਨ ਲੋਕ ਅੰਤਰ ਮੋਹੈ, ਖੱਬੇ ਹੱਥ ਵਿੱਚ ਰਿਧੀਆਂ ਨੇ ਜਿਹੜੀਆਂ ਤਿੰਨਾਂ ਲੋਕਾਂ ਨੂੰ ਭਰਮਾਈ ਬੈਠੀਆਂ ਨੇ। ਹਿਰਦੈ ਦਸੈ ਅਕਈਓ ਪਾਠ ਦਾ ਅਕਈਓ ਕਰਾਂਗੇ ਜਿਹਨੂੰ ਕਿਹਾ ਨਹੀਂ ਜਾ ਸਕਦਾ। ਕਹਿੰਦੇ ਨੇ ਹਿਰਦੇ ਵਿੱਚ ਗੁਰੂ ਅਮਰਦਾਸ ਦੇ ਅਕਥ ਰੱਬ ਵੱਸਦਾ। ਕਹਿੰਦੇ ਨੇ ਇਹਦੇ ਸਵਾਦ ਨੂੰ ਤਾਂ ਕੇਵਲ ਗੁਰੂ ਅਮਰਦਾਸ ਜਾਣਦਾ। ਜਦੋਂ ਗੁਰੂ ਅਮਰਦਾਸ ਦੀ ਸ਼ਿਫਤ ਕਰਦੇ ਨੇ ਪੱਟ, ਕਹਿਣ ਲੱਗੇ ਪਿਆਰਿਓ ਜਿੱਥੇ ਗੁਰੂ ਅਮਰਦਾਸ ਦੇ ਚਰਨ ਪੈ ਜਾਂਦੇ ਸਨ ਉੱਥੇ ਪਾਪ ਦਗਦ ਹੋ ਜਾਂਦੇ ਨੇ। ਗੁਰੂ ਅਮਰਦਾਸ ਪਰਸੀਆ ਪੋਹਮ ਪਾਤਕ ਬਿਨਾਸ ਹੈ, ਧਰਤੀ ਦੇ ਪਾਪ ਖੰਡਨ ਕਰ ਦਿੱਤੇ ਬਾਪੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਅਸਸ ਹੈ, ਜਿਸ ਸਾਧਨਾ ਲਈ ਬਰਫਾਂ ਉੱਤੇ ਬਹਿ ਕੇ ਲੋਕ ਸਾਲ ਗਾਲ ਦਿੰਦੇ ਨੇ, ਇੱਕ ਵਾਰੀ ਗੁਰੂ ਅਮਰਦਾਸ ਨੂੰ ਮੱਥਾ ਟੇਕੋ ਸਾਧਨਾ ਸਫਲ ਹੋ ਜਾਂਦੀ ਹੈ। ਗੁਰੂ ਅਮਰਦਾਸ ਪਰਸੀਆ ਪੋਹਮ ਪਾਤਕ ਬਿਨਾਸ ਹੈ, ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਅਸਸ ਹੈ, ਗੁਰ ਅਰ ਅਮਰਦਾਸ ਪਰਸੀਆ ਧਿਆਨ ਲਹੀਐ ਪਉ ਮੁਕੈ ਪਉ ਪੰਧ ਪੰਧ ਮੁੱਕ ਜਾਂਦਾ ਜਨਮ ਮਰਨ ਦਾ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ ਗਉ ਦਰ ਤੇ ਗਮਨ ਚੁੱਕ ਜਾਂਦਾ ਅਭਉ ਦਰ ਤੇ ਨਿਡਰਤਾ ਮਿਲਦੀ ਹੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ ਇੱਕ ਬਿਨ ਦੁੱਗਣ ਜੋ ਤੋ ਰਹੇ ਜਾ ਸੁਮੰਤਰ ਮਾਨ ਵੈ ਲਹੈ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਦਿੱਛਾ ਮਿਲੇ। ਜਿਹਨੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਇਹ ਦਾਤਾਂ ਉਹਦੀ ਝੋਲੀ ਵਿੱਚ ਗੁਰੂ ਅਮਰਦਾਸ ਕਿਰਪਾਲੂ ਜੀ ਆਪ ਪਾ ਦਿੰਦੇ ਨੇ। ਅੱਜ ਬਾਬੇ ਸੱਤੇ ਦੇ ਸਾਹਮਣੇ ਗੋਇੰਦਵਾਲ ਦੀ ਧਰਤੀ ਆਈ, ਬਾਬਾ ਅਮਰਦਾਸ ਤਖ਼ਤ ਤੇ ਬੈਠੇ ਨੇ ਤੇ ਉਹ ਅਨੁਭਵ ਵਿੱਚ ਬੈਠਿਆ ਹੋਇਆ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ। ਬਾਬਾ ਸੱਤਾ ਜੀ ਖਲੋਤੇ ਅੰਮ੍ਰਿਤਸਰ ਨੇ, ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਸਮੇਂ ਕਾਲ ਤੋਂ ਉੱਪਰ ਉੱਠ ਕੇ ਗੋਇੰਦਵਾਲ ਪਹੁੰਚੇ ਨੇ ਤੇ ਹਜ਼ੂਰ ਕਿਰਪਾਲੂ ਜੀ ਦੇ ਸਾਹਮਣੇ ਖਲੋ ਕੇ ਸ਼ਬਦ ਕਹਿਣ ਲੱਗੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਸਿੱਖ ਸੰਗਤ ਸੁਣਦੀ ਜਦੋਂ ਵਾਰ ਉਚਾਰਦੇ ਪਏ ਸਨ ਸੱਤ ਜਾਣਿਓ, ਉਦੋਂ ਆਤਮ ਰਸੀਏ ਖਲੋਤੇ ਸਨ ਤੇ ਪਾਰਸ ਕਲਾ ਜਿਹੜੀ ਵਾਪਰਦੀ ਸੀ ਉਹਨੂੰ ਵੇਖਦੇ ਪਏ। ਸੋ ਟਿੱਕਾ ਬਾਬੇ ਅਮਰਦਾਸ ਜੀ, ਗੁਰੂ ਅਮਰਦਾਸ ਜੀ ਦੇ ਚਿਹਰੇ ਤੇ ਉਹ ਹੀ ਟਿੱਕਾ ਨੂਰ ਹੈ, ਕਿਹੜਾ ਜਿਹੜਾ ਇਹਨਾਂ ਦੇ ਪਿਤਾ ਗੁਰੂ ਅੰਗਦ ਸਾਹਿਬ ਤੇ ਦਾਦੇ ਗੁਰੂ ਨਾਨਕ ਸਾਹਿਬ ਤੇ ਸੀ। ਸੋ ਬਹਿਣਾ, ਬਹਿਣਾ ਦਾ ਅਰਥ ਤਖ਼ਤ ਵੀ ਉਹ ਹੈ ਕਿ ਜਿਹੜਾ ਗੁਰੂ ਕੇ ਸਿੱਖੋ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸੀ। ਸੋਈ ਦੀਵਾਨ, ਉਹਨਾਂ ਦਾ ਦਰਬਾਰ ਵੀ ਉਹ ਹੈ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸੀ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ, ਪਿਓ ਦਾ ਅਰਥ ਹੈ ਪਿਤਾ ਗੁਰੂ ਅੰਗਦ ਸਾਹਿਬ, ਦਾਦੇ, ਦਾਦੇ ਦਾ ਅਖਰੀ ਅਰਥ ਆਪਾਂ ਕਰਾਂਗੇ ਧੰਨ ਗੁਰੂ ਨਾਨਕ ਸਾਹਿਬ ਜੀ। ਜੇ ਵਿਆਹ ਉਹਨਾਂ ਵਰਗਾ ਪੋਤਾ ਪ੍ਰਵਾਨ ਗੁਰੂ ਅਮਰਦਾਸ ਅੱਜ ਪ੍ਰਵਾਨ ਹੋ ਗਏ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਕਮਾਈ ਕੀ ਕੀਤੀ, ਜਿਨ ਬਾਸ਼ਕ ਨੇਤਰਾ ਘੱਪਿਆ, ਜਿਸ ਗੁਰੂ ਅਮਰਦਾਸ ਜੀ ਨੇ ਅਵੈੜੇ ਮਨ ਸੱਪ ਨੂੰ ਨੇਤਰਾ ਬਣਾਇਆ ਹੈ। ਕਰ ਨੇਹੀ ਤਾਣ ਨੇਹੀ ਦਾ ਅਰਥ ਆਪ ਸਮਝਦੇ ਹੋ ਨੇਹਣੀ, ਨੇਹਣੀ ਕੀ ਹੁੰਦੀ ਹੈ? ਜਦੋਂ ਅਸੀਂ ਮਧਾਣੀਆਂ ਬੀਬੀ ਰਿੜਕਦੀਆਂ ਸਨ ਨਾ ਦੁੱਧ, ਮਧਾਣੀ ਦੇ ਨਾਲ ਜਿੱਥੇ ਆਪਾਂ ਮਧਾਣੀ ਟਿਕਾਉਂਦੇ ਸਾਂ, ਚਾਟੀ ਰੱਖਦੇ ਸਾਂ, ਨਹੀਂ ਵੀ ਕਹਿੰਦੇ ਹੁੰਦੇ ਸਨ, ਉਹ ਪਿੱਛੇ ਉੱਚਾ ਸਾਰਾ ਨਾ ਇੱਕ ਹੋਰ ਛੋਟਾ ਲੱਗਾ ਹੁੰਦਾ ਸੀ ਨੇਹਣੀ। ਮਧਾਣੀ ਦਾ ਉੱਪਰ ਵਾਲਾ ਜਿਹੜਾ ਸਿਰ ਹੈ ਨਾ ਉਹ ਰੱਸੇ ਨਾਲ ਬੰਨਿਆ ਹੁੰਦਾ ਸੀ ਪਿਛਲੀ ਲੱਕੜ ਨਾਲ, ਤੇ ਨੇਤਰੇ ਹੱਥ ਵਿੱਚ ਬੀਬੀ ਆਪ ਪਕੜਦੀ ਸੀ, ਕਿਉਂਕਿ ਜਦੋਂ ਆਪਣੇ ਵੱਲ ਮਧਾਣੀ ਨੂੰ ਖਿੱਚਣਾ ਤੇ ਪਿੱਛੋਂ ਪਾਏ ਕੋਈ ਰੱਸੇ ਦੀ ਖਿੱਚ ਨਾਲ ਉਹ ਜਿਹੜੀ ਮਧਾਣੀ ਪਿੱਛੇ ਨੂੰ ਖਿੱਚੀ ਰਹੇ ਤਾਂ ਚੱਲਦੀ ਸੀ। ਕਹਿਣ ਲੱਗੇ ਜਿਨ ਬਾਸਕ ਨੇਤਰ ਘੱਪਿਆ, ਗੁਰੂ ਅਮਰਦਾਸ ਕਿਰਪਾਲੂ ਜੀ ਨੇ ਮਨ ਰੂਪੀ ਬਾਸਕ ਤੱਪ ਨੂੰ ਨੇਤਰਾ ਬਣਾਇਆ। ਕਰ ਨੇਹੀ ਤਾਣ, ਤਾਣ ਦਾ ਅਰਥ ਹੈ ਆਤਮਕ ਬਲ ਜਿਹੜਾ ਸੀ ਉਹਦੀ ਨੇਹਣੀ ਬਣਾਈ, ਉਹਦੇ ਨਾਲ ਇਸ ਮਧਾਣੀ ਨੂੰ ਖਿੱਚ ਕੇ ਰੱਖਿਆ, ਆਤਮਕ ਬਲ ਕੋਲ ਸੀ। ਕਹਿਣ ਲੱਗੇ ਜਿਨ ਬਾਸਕ ਨੇਤਰ ਘੱਪਿਆ, ਕਰ ਨੇਹੀ ਤਾਣ, ਜਿਨ ਸਮੁੰਦ ਵਰੋਲਿਆ, ਪਿਆਰੇ ਉਹ ਸਮੁੰਦ ਵਰੋਲਿਆ, ਇਹਦੇ ਅਰਥ ਗੁਰਮੁਖ ਇਹ ਵੀ ਕਰਦੇ ਨੇ ਸ਼ਬਦ ਰੂਪੀ ਸਮੁੰਦਰ ਨੂੰ ਮਰੋਲਿਆ। ਗੁਰੂ ਦਾ ਸ਼ਬਦ ਗੁਰੂ ਅਮਰਦਾਸ ਕੋਲੇ, ਸਮੁੰਦ ਦਾ ਅਰਥ ਹੈ ਜਿੰਨਾ ਆਪਣਾ ਸਰੀਰ ਮਰੋਲਿਆ, ਸਰੀਰ ਰੜਕਿਆ, ਸਮੁੰਦ ਮਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਅੰਦਰ ਨੂੰ ਮਰੋਲਿਆ, ਅੰਦਰ ਨੂੰ ਰਿੜਕਿਆ। ਜਿਨ ਬਾਸਕ ਨੇਤਰ ਘੱਪਿਆ, ਕਰ ਨੇਹੀ ਤਾਣ, ਜਿਨ ਸਮੁੰਦ ਮਰੋਲਿਆ, ਕਰ ਮੇਰ ਮਧਾਣ, ਉੱਚੀ ਸੁਰਤ ਦਾ ਬਣਾ ਕੇ ਮਧਾਣਾ, ਤੇ ਗੁਰੂ ਅਮਰਦਾਸ ਜੀ ਅੰਦਰ ਦੇ ਜੀਵਨ ਨੂੰ ਰਿੜਕਣ ਲੱਗੇ। 14 ਰਤਨ ਨਕਾਲੀਅਨ, 14 ਤਰ੍ਹਾਂ ਦੇ ਭਗਤੀ ਵਾਲੇ ਜਿਹੜੇ ਗੁਣ ਨੇ, ਪਿੱਛੇ ਵੀ ਆ ਚੁੱਕਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਜੀਵਨ, ਉਹ ਭਗਤੀ ਵਾਲੇ ਸ਼ੁਭ ਗੁਣ ਇਹਨਾਂ ਨੇ ਬਾਹਰ ਪ੍ਰਗਟ ਕਰਦੇ। ਕਹਿਣ ਲੱਗੇ ਕੀ ਤੋਨ, ਉਹਨਾਂ ਨੇ ਕੀਤਾ, ਗੁਰੂ ਅਮਰਦਾਸ ਜੀ ਨੇ ਕੀਤਾ ਕਿ ਚਾਨਣ, ਹਨੇਰੇ ਦੇ ਵਿੱਚ ਇਹਨਾਂ ਨੇ ਚਾਨਣ ਕਰ ਦਿੱਤਾ। ਹੁਣ ਗੁਰੂ ਅਮਰਦਾਸ ਜੀ ਨੇ ਬੁਢੇਪੇ ਵਿੱਚ, ਮੈਂ ਸ਼ਬਦ ਬੁਢੇਪਾ ਵਰਤ ਰਿਹਾ ਪਰ ਅੰਦਰ ਬੁਢੇਪਾ ਨਹੀਂ, ਸੰਸਾਰਕ ਤੌਰ ਤੇ ਉਹਨਾਂ ਨੇ ਖੁਦ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਹੀਂ, ਗੁਰਮੁਖ ਕਦੀ ਬੁੱਢਾ ਨਹੀਂ, ਜਿਨ ਅੰਤਰ ਸੁਰਤ ਗਿਆਨ। ਮੈਂ ਕਹਿੰਦਾ ਜਿਹੜੇ ਬਾਬੇ ਦਿਲ ਝੜ ਜਾਂਦੇ ਨੇ ਵੀ ਹੁਣ ਤੇ ਕੋਈ ਨਹੀਂ, ਹੁਣ ਤਾਂ ਅਗਲੇ ਜਾਨ ਜਾਵਾਂਗੇ, ਫਿਰ ਅੰਮ੍ਰਿਤ ਦੀ ਗੱਲ ਕਰਾਂਗੇ, ਫਿਰ ਗੁਰੂ ਵਾਲੇ ਬਣਾਂਗੇ, ਮੈਨੂੰ ਇੰਝ ਲੱਗਦਾ ਵੀ ਅਗਲੇ ਜਾਨ ਦੀ ਇਹਨਾਂ ਨੂੰ ਸਾਰੀ ਖਬਰ ਹੈ, ਕੋਈ ਪਤਾ ਥੋੜਾ ਵੀ ਅਗਲੇ ਜਾਨ ਜਾਣਾ ਕਿੱਥੇ ਹੈ। ਇੱਥੇ ਉਹ ਭਗਤ ਜਿਹੜੇ ਪਹੁੰਚੇ ਨੇ ਉਹ ਕਹਿ ਰਹੇ ਨੇ, ਮੇਰੇ ਮਾਲਕਾ ਕਿ ਥਰ ਹਰ ਕੰਪੈ ਬਾਲਾ ਜੀਓ, ਨਾ ਜਲ ਨਾ ਕਿਆ ਕਰਸੀ ਪੀਓ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਪਤਾ ਹੀ ਨਹੀਂ ਹੈਗਾ ਮੇਰੇ ਨਾਲ ਵਾਪਰਨਾ ਕੀ ਹੈ, ਅਸੀਂ ਵਿਕਾਰਾਂ ਦੀਆਂ ਪੰਡਾਂ ਚੁੱਕ ਕੇ ਅੱਗੇ ਸਮਝੀ ਬੈਠੇ ਹਾਂ ਵੀ ਫਿਰ ਸਾਡੇ ਨੂੰ ਸਮਾਂ ਮਿਲ ਜਾਣਾ। ਬਾਬੇ ਬਾਬੇ ਫਰੀਦ ਨੂੰ ਪੜ੍ਹੋ, ਉਹ ਕਹਿਣ ਲੱਗੇ ਇੱਕ ਅਪੀਨਾ ਪਤਲੀ ਸ਼ਹਿ ਕੇਰੇ ਬੋਲਾ, ਪਤੀ ਦੇ ਬਚਨ ਇੰਨੇ ਸਖਤ ਨੇ ਕਿਵੇਂ ਸਹਾਰ ਸਕਾਂਗੀ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਫਿਰ ਪਰਤ ਕੇ ਮੇਲਾ ਨਹੀਂ ਹੋਣਾ ਕਿਉਂਕਿ ਥਣਾ ਵਿੱਚੋਂ ਨਿਕਲਿਆ ਹੋਇਆ ਦੁੱਧ ਪਰਤ ਕੇ ਥਣਾ ਵੀ ਜਾਂਦਾ। ਪਰ ਇਹਦੇ ਅਰਥ ਹੋਰ ਵੀ ਨੇ, ਉਹ ਮੈਂ ਸੰਖੇਪ ਵਿੱਚ ਅਰਥ ਕਰਦਿਆਂ, ਮਿਲਾਪ ਦੇ ਨਾਲ ਹੀ ਦੁੱਧ ਪ੍ਰਗਟ ਹੋਣਾ ਹੈ, ਮਿਲਾਪ ਤੋਂ ਬਿਨਾਂ ਦੁੱਧ ਨਹੀਂ। ਹਜ਼ੂਰ ਕਿਰਪਾਲੂ ਜਿਹੜਾ ਮੈਂ ਨਾ ਬਜ਼ੁਰਗ ਦਿਲ ਢਾਈ ਬੈਠਾ ਨਾ, ਉਹ ਬਾਬੇ ਅਮਰਦਾਸ ਦਾ ਸ਼ਲੋਕ ਜ਼ਰੂਰ ਪੜ੍ਹੇ, ਬਾਬੇ ਫਰੀਦ ਨੇ ਜ਼ਰੂਰ ਖਿਚਾਈ ਕਰਦੇ ਸ਼ਬਦ ਕਰਦੇ। ਕਹਿਣ ਲੱਗੇ ਕਾਲੀ ਜਿਹੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈ ਸੋ ਫਿਰ ਹੜੀ ਰੰਗ ਨਵੇਲਾ ਹੋਏ, ਤੇ ਉਸ ਬਜ਼ੁਰਗ ਨੇ ਸਾਨੂੰ ਸਹਾਰਾ ਦਿੱਤਾ। ਕਹਿਣ ਲੱਗੇ ਬਾਬਾ ਫਰੀਦ ਜੀ ਇਹ ਨਹੀਂ ਕੋਈ ਗਲਤ ਕਹਿ ਰਹੇ ਨੇ, ਪਰ ਮੰਨ ਲਿਆ ਜਾਏ ਤੇਰੀ ਜਵਾਨੀ ਚਲੀ ਗਈ ਤੇ ਬੁਢੇਪਾ ਆ ਗਿਆ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ, ਪਿਰਮ ਨਾ ਲੱਗੀ ਜੇ ਲੋਚੈ, ਸਭ ਕੋਏ ਪਿਰਮ ਪਿਆਲਾ ਖਤਮ ਕਰ ਜੈ ਭਾਵੈ ਤੇ ਦੇ ਸਹਾਰਾ ਦਿੱਤਾ। ਬਾਬੇ ਫਰੀਦ ਨੇ ਕਿਹਾ ਅੰਮ੍ਰਿਤ ਬਾਣੀ ਵਿੱਚ, ਕਹਿਣ ਲੱਗੇ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਿਹਾ, ਜਿੰਨੀ ਵੇਸੀ ਸੌ ਮਿਲੈ ਸੋਈ ਵੇਸ ਕਰਿਓ। ਬਜ਼ੁਰਗ ਬਾਪੂ ਬੈਠ ਕੇ ਗੋਇੰਦਵਾਲ ਕਹਿਣ ਲੱਗੇ, ਪਿਆਰਿਆ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਘਰ ਹੀ ਬੈਠਿਆ ਸੌ ਮਿਲੈ ਜੇ ਨੀਯਤ ਰਾਸ ਕਰੇ। ਬਾਬੇ ਫਰੀਦ ਮਹਾਂਪੁਰਸ਼ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸੋ ਤਿੰਨ ਤਨ ਰੱਤ ਨਾ ਹੋਏ, ਜਿਹੜੇ ਰੱਬ ਵਿੱਚ ਰੰਗੇ ਨੇ ਉਹਨਾਂ ਚ ਖੂਨ ਨਹੀਂ। ਤੇ ਸਾਡੇ ਬੰਦਿਆਂ ਨੂੰ ਅੱਜ ਪਤਾ ਲੱਗ ਜਾਂਦਾ ਇਹਨਾਂ ਨੇ ਇਹ ਧੁੱਪ ਪੜ ਲੈਣੀ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਆਦਸਾ ਚ ਕਹਿੰਦੇ ਹੋ, ਜੁਗਾਦਸਾ ਚ ਕਹਿੰਦੇ ਹੋ, ਆਹ ਧੁੱਪ ਤੇ ਸਾਹਿਤ ਨੇ ਖੰਡਨ ਕਰ ਦਿੱਤੀ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ, ਮੈਂ ਫਿਰ ਬੇਨਤੀ ਕਰਦੇ ਹਾਂ, ਖਿਮਾ ਕਰਿਓ ਵੀ ਉਹ ਮਾਈ ਨੂੰ ਕਹਿੰਦਾ ਕਿ ਬੇਬੇ ਮੈਂ ਥਾਣੇਦਾਰ ਬਣਨਾ, ਉਹਨੇ ਕਿਹਾ ਪੁੱਤਰ ਬਣ ਤਾਂ ਜਾਈ ਕਰੇਗਾ ਕੀ, ਕਹਿੰਦਾ ਪਹਿਲਾਂ ਤੈਨੂੰ ਵੰਡਾਂਗਾ। ਉਹ ਕਹਿੰਦੀ ਪੁੱਤਰ ਨੇਜੀ ਬਣ, ਅਸੀਂ ਵਿਦਿਆ ਕਾਦ ਨਹੀਂ ਲੈਣੀ ਹੈ, ਵਿਦਿਆ ਇਸ ਕਰਕੇ ਕਿ ਟੁੱਟਿਆ ਹੋਇਆ ਨੂੰ ਗੁਰੂ ਨਾਲ ਜੋੜੀਏ, ਵਿਦਿਆ ਇਸ ਕਰਕੇ ਨੀ ਆਪਣੇ ਗੁਰੂ ਦੇ ਅੰਮ੍ਰਿਤ ਤੇ ਆਪਣੇ ਗੁਰੂ ਦੀ ਲਿਖਾ ਫੇਰੀਆਂ ਸ਼ੁਰੂ ਕਰ ਦੇਈਏ। ਥਾਣੇਦਾਰ ਵਰ ਕੇ ਆਪਣੇ ਘਰ ਦੇ ਨਾ ਕੁੱਟੀਏ, ਮੁਕਾਬਲਾ ਕਰੋ ਉਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਢਾਹ ਲਾਣ ਤੁਰੇ ਨੇ, ਮੁਕਾਬਲਾ ਕਰੋ ਜੇ ਦਮ ਹੈ ਤੇ ਉਹਨਾਂ ਦਾ ਜਿਹੜੇ ਗੁਰੂ ਅੰਮ੍ਰਿਤ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਨੂੰ ਖੰਡਨ ਕਰਦੇ ਨੇ। ਗੁਰੂ ਕੇ ਸਿੱਖੋ, ਦੇਖੋ ਕਦੀ ਆਪਣੀ ਅੰਦਰ ਝਾਤੀ ਮਾਰੀਏ, ਮੇਰੇ ਸੁਜਾਨ ਗੁਰੂ ਨੇ ਪਤਾ ਸੀ ਵੀ ਇਹ ਤਰਕ ਕਟਾਸ਼ ਕਰਨਗੇ, ਕਹਿਣ ਲੱਗੇ ਖੂਨ ਦੇ ਅੰਦਰ ਸੈੱਲ ਨੇ, ਆ ਚਿੱਟੇ ਵੀ ਨੇ ਤੇ ਲਾਲ ਵੀ ਨੇ, ਤੇ ਚੇਤੇ ਰੱਖਿਓ ਕਿਸੇ ਦਿਨ ਨੂੰ ਬੰਦੇ ਦੇ ਅੰਦਰ ਇਹ ਵੀ ਹੋ ਸਕਦਾ ਪੜਿਆ ਲਿਖਿਆ ਨੂੰ ਪਤਾ ਹੋਵੇ ਖੂਨ ਦੇ ਸੈੱਲ ਠੀਕ ਇੱਕੋ ਜਿਹਾ ਪਾਸਣਗੇ ਪਰ ਅੰਦਰ ਦੀ ਬਿਰਤੀ ਦੀ ਤਸੀਰ ਵੀ ਇਹਨਾਂ ਵਿੱਚ ਹੈ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਜਿਹੜੇ ਰੱਬ ਚ ਰੰਗੇ ਨੇ ਉਹਨਾਂ ਚ ਖੂਨ ਨਹੀਂ। ਗੁਰੂ ਅਮਰਦਾਸ ਕਹਿਣ ਲੱਗੇ ਦਰੁਸਤ ਕਹਿ ਰਿਹਾ, ਬਿਲਕੁਲ ਠੀਕ ਹੈ, ਪਰ ਕਿਹੜਾ ਖੂਨ ਨਹੀਂ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਇੱਕ ਗੱਲ ਕਹਿ ਕੇ ਸਾਡੇ ਤਰਕ ਨੂੰ ਐ ਸਿੱਧਿਆਂ ਕਰਕੇ ਰੱਖ ਦਿੱਤਾ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋਸ਼ ਹੈ ਰੱਤੇ ਆਪਣੇ ਤਿੱਤ ਤਨ ਲੋਭ ਰੱਤ ਨਾ ਹੋਏ। ਪਿਆਰੇ ਉਹ ਕਬੀਰ ਜੀ ਨੇ ਇੱਕ ਰਮਤ ਪਾ ਦਿੱਤੀ, ਲੋਕ ਆਦਿ ਕਾਲ ਤੋਂ ਮਰਦੇ ਪਏ ਨੇ, ਦੇਖੋ ਅੱਜ ਪਿਓ ਦਾਦੇ ਜੇਲਿਆ ਪੋਤਾ ਕਿਵੇਂ ਪ੍ਰਵਾਨ ਹੈ, ਉਹੀ ਗਿਆਨ ਉਹੀ ਧਿਆਨ ਉਹੀ ਰੂਹਾਨੀਅਤ। ਬਾਬੇ ਕਬੀਰ ਨੇ ਕਿਹਾ, ਮਰਤਾ ਮਰਤਾ ਜਗ ਮੁਵਾ ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਗੁਰੂ ਅਮਰਦਾਸ ਕਹਿਣ ਲੱਗੇ, ਆਓ ਮੈਂ ਤੁਹਾਨੂੰ ਦੱਸ ਦਿਆ ਐਸੀ ਮਰਨੀ ਕੀ ਹੈ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਇ। ਪਿਆਰਿਆ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ। ਬਾਪੂ ਗੁਰੂ ਅਮਰਦਾਸ ਨੇ ਬੁਢੇਪੇ ਵਿੱਚ ਇੱਕ ਘੋੜਾ ਲਿਆ, ਧਿਆਨ ਦਿਆ ਜੀ, ਹੁਣ ਜਦੋਂ ਕਿਤੇ ਬਜ਼ੁਰਗ ਘੋੜੇ ਤੇ ਚੜੇ ਨੇ, ਘੋੜਾ ਲਿਆ, ਕਾਠੀ ਲਈ, ਹੱਥ ਵਿੱਚ ਪਕੜਿਆ ਨੇਜਾ ਗੁਰੂ ਅਮਰਦਾਸ ਜੀ ਨੇ। ਲੋਕ ਕਹਿੰਦੇ ਸਨ ਵਕਾਰ ਖਹਿੜਾ ਨਹੀਂ ਛੱਡਦੇ, ਬਾਪੂ ਗੁਰੂ ਅਮਰਦਾਸ ਨੇ ਘੋੜਾ ਕੀ ਬਣਾਇਆ, ਘੋੜਾ ਕੀ ਤੋਂ ਸਹਿਜ ਦਾ, ਸਹਿਜ ਅਵਸਥਾ ਨੂੰ ਘੋੜਾ ਬਣਾ ਲਿਆ ਜੀ ਬਾਪੂ ਨੇ। ਤੇ ਸਹਿਜ ਅਵਸਥਾ ਕਿਹੜੀ ਜੀ, ਸਹਿਜ ਅਵਸਥਾ ਦਾ ਅਰਥ ਇਹ ਨਹੀਂ ਚੁੱਪ ਕਰਕੇ ਬਹਿਣਾ, ਸਹਿਜ ਅਵਸਥਾ ਦਾ ਅਰਥ ਇਹ ਨਹੀਂ ਕਿ ਸੌ ਜਾਣਾ ਸਿਮਰਨ ਕਰਦੇ ਹਾਂ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਮ ਆਕਾਸ, ਦਸਮ ਦੁਆਰ ਘੋੜਾ ਕੀਤੋ ਸਹਿਜ ਦਾ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਮ ਆਕਾਸ, ਉਹ ਚਿੱਠ ਉਹ ਉਂਗਨਾ ਭੁੱਖਾ ਹੈ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਮਈ ਜਿੱਥੇ ਆਤਮ ਰਾਜ ਪ੍ਰਗਾਸ। ਕਿਹੜਾ ਘੋੜਾ ਜੀ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਿਹੜੀ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਡਿੱਠੀ। ਘੋੜਾ ਕੀਤੋ ਸਹਿਜ ਦਾ, ਤੇ ਉਹ ਘੋੜਾ ਐਵੇਂ ਨਹੀਂ ਮਿਲਦਾ, ਉਹ ਰੁਪਈਆ ਨਾਲ ਨਹੀਂ ਮਿਲਦਾ। ਗੁਰੂ ਅਮਰਦਾਸ ਨੂੰ ਪੁੱਛੋ ਕਿਵੇਂ ਮਿਲਦਾ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਮੈਂ ਜਾਏ ਸਹਿਸਾ ਕੀਤਾ ਸੰਯਮ ਰਹਿ ਕਰਮ ਕਮਾਏ। ਪਿਆਰਿਓ ਇਹ ਅੰਦਰ ਮਲੀਨ ਹੈ, ਸਹਿਜ ਮਿਲ ਸਕਦਾ ਹੈ, ਉੱਥੇ ਬਚਨ ਸਹਿਸੇ ਜੀਓ ਮਲੀਨ ਹੈ ਕਿਤ ਸੰਯਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸ਼ੋ ਰਹੇ ਸਮਾਏ। ਹੁਣ ਗੁਰੂ ਮੇਹਰ ਕਰੇ ਮਨ ਨੂੰ ਸ਼ਬਦ ਨਾ ਧੋਈਏ ਤੇ ਅੰਦਰੋਂ ਸਹਿਜ ਨਿਕਲਣਾ ਹੈ। ਬਾਬੇ ਗੁਰੂ ਅਮਰਦਾਸ ਨੇ ਸਹਿਜ ਬਿਰਤੀ, ਦੁੱਖ ਨਹੀਂ, ਸੁੱਖ ਨਹੀਂ, ਖੁਸ਼ੀ ਨਹੀਂ, ਗਮੀ ਨਹੀਂ, ਉਹ ਘੋੜਾ ਬਣਾ ਲਿਆ। ਤੇ ਕਿੰਨਾ ਸਹਿਜ ਹੈ, ਗੁਰੂ ਦਰਬਾਰ ਵਿੱਚ ਬੈਠੇ ਜਿਹਦਾ ਇੱਕ ਬਚਨ ਨਿਕਲੇ ਅਮੋਘ ਬਾਣ ਦੀ ਤਰ੍ਹਾਂ ਸਾਰਿਆਂ ਨੂੰ ਵਿੰਨ ਕੇ ਚਲੇ ਜਾਂਦਾ ਹੈ। ਅੱਜ ਸਿੰਘਾਸਨ ਚ ਬੈਠੇ ਇੰਨਾ ਸਹਿਜ, ਸੀਨੇ ਵਿੱਚ ਲੱਤ ਵੱਜੀ ਨਾਲ ਥੱਲੇ ਡਿੱਗਦਾ। ਉੱਥੇ ਬਾਪੂ ਜੀ ਦੇਖਿਆ, ਬਾਬਾ ਦਾਤੂ ਜੀ ਨੇ, ਅਸਲ ਚ ਦੋਨਾਂ ਦਾ ਨਾਮ ਸੀ ਬਾਬਾ ਦਾਸ ਤੇ ਬਾਬਾ ਦਾਤ, ਧਿਆਨ ਦੇ ਆ ਗਏ। ਅਸੀਂ ਸ਼ਬਦ ਦਾਤੂ ਤੇ ਦਾਤੂ ਵਰਤਣ ਲੱਗ ਪਏ ਹਾਂ, ਅਸਲ ਵਿੱਚ ਸ਼ਬਦ ਸੀ ਦਾਸ ਤੇ ਦਾਤ, ਕਿਉਂਕਿ ਗੁਰੂ ਅੰਗਦ ਸਾਹਿਬ ਨੇ ਆਪਣੇ ਪੁੱਤਰਾਂ ਵਿੱਚੋਂ ਰੱਬ ਦੀ ਦਾਤ ਤੇ ਰੱਬ ਦੇ ਦਾਸਪੁਰੇ ਨੂੰ ਦੇਖਿਆ। ਲੱਤ ਵੱਜੀ, ਦੇਖਿਆ ਕੌਣ, ਬਾਬਾ ਦਾਤੂ ਜੀ ਤੇ ਆਖਰ ਜਿਹੜੇ ਮੱਲ ਖਾੜੇ ਵਿੱਚ ਕੁਸ਼ਤੀਆਂ ਲੜਦੇ ਸਨ ਉਹ ਸਿੱਖ ਵੀ ਕੋਲ ਬੈਠੇ ਸਨ, ਜਿਹੜੇ ਪਤੇਬਾਜੀ ਜਾਣਦੇ ਸਨ ਕੁਸ਼ਤੀਆਂ ਲੜਨ ਦੀ, ਕੋਈ ਨਹੀਂ ਬੋਲਿਆ। ਗੁਰੂ ਅਮਰਦਾਸ ਉੱਠੇ, ਇੱਕੋ ਦਮ ਚਰਨ ਪਕੜ ਕੇ ਕੁੱਟਣ ਲੱਗ ਪਏ, ਹੇ ਸਤਿਗੁਰੂ ਕੇ ਲਾਲ, ਇਸ ਬਿਰਧ ਦੇ ਕਠੋਰ ਹੱਡਾਂ ਨਾਲ ਵੱਜ ਕੇ ਕਿਤੇ ਕੋਮਲ ਚਰਨਾਂ ਨੂੰ ਠੇਸ ਤਾਂ ਨਹੀਂ ਲੱਗੀ, ਘੋੜਾ ਕੀਤੋ ਸਹਿਜ ਦਾ, ਕਿਤੇ ਚੋਰ ਤਾਂ ਨਹੀਂ ਲੱਗੀ। ਕਹਿਣ ਲੱਗੇ, ਨਹੀਂ ਬਸ ਬਸ ਰੱਖੇ ਚਲੇ ਜਾਓ, ਤੂੰ ਛੱਡ ਜਾਓ ਗੋਇੰਦਵਾਲ, ਸੱਤ ਬਚਨ ਕਹਿ ਕੇ ਚਲੇ ਗਏ। ਪਰ ਇਹ ਗੱਲ ਵੱਖਰੀ, ਗੁਰੂ ਅਮਰਦਾਸ ਜੀ ਨੇ ਕੁਝ ਨਹੀਂ ਕਿਹਾ, ਪਰ ਬਾਬੇ ਦਾਸੂ ਜੀ ਦੇ ਲੱਤ ਵਿੱਚ ਇਹੋ ਜਿਹੀ ਦਰਦ ਚੇਗੀ ਸੀ, ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਠੀਕ ਹੋਏ ਸਨ। ਮਾਤਾ ਖੀਰੀ ਲੈ ਕੇ ਵੀ ਆਏ ਸਨ। ਹਜ਼ੂਰ ਨੇ ਘੋੜਾ ਲਿਆ, ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਦਾ ਘੋੜਾ ਕੀਤਾ ਸਹਿਜਦਾਰ। ਹੁਣ ਘੋੜੇ ਤੇ ਚੜ੍ਹਨੀ ਚਾਹੀਦੀ ਹੈ ਕਾਠੀ ਜੀਨ, ਜਦ ਕਿ ਉਹ ਪਲਾਣ। ਪਲਾਣ ਦਾ ਅਖਰੀ ਅਰਥ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਕਰ ਰਹੇ ਨੇ ਕਿ ਕਾਠੀ ਜਤ ਦਰ ਤੇ ਜਤਿੰਦਰੀਆਂ, ਇੰਦਰੀਆਂ ਨੂੰ ਜਿੱਤਣ ਵਾਲਾ ਜਤਿੰਦਰ ਜਿਹਨੇ ਇੰਦਰੀਆਂ ਨੂੰ ਜਿੱਤ ਲਿਆ ਹੈ। ਸਹਿਜ ਦਾ ਘੋੜਾ ਬਣਾਇਆ, ਉੱਤੇ ਜਤ ਦੀ ਕਾਠੀ ਪਾਈ ਹੈ ਤੇ ਸਾਹਿਬ ਕਹਿਣ ਲੱਗੇ ਹੁਣ ਕਮਾਨ ਪਕੜਿਆ, ਕਿਉਂਕਿ ਹਜ਼ੂਰ ਬਾਬੇ ਅਮਰਦਾਸ ਨੇ ਯੁੱਧ ਕਰਨਾ ਵਿਕਾਰਾਂ ਨਾਲ। ਘੋੜਾ ਕੀਤੋ ਸਹਿਜ ਦਾ, ਜਤ ਕੀ ਉਹ ਪਲਾਣ ਧਨਕ ਚੜਾਇਓ ਸੱਤ ਦਾ। ਸੁੱਚੇ ਆਚਰਣ ਦੀ ਕਮਾਨ ਲਈ, ਸੁੱਚੇ ਆਚਰਣ ਵਿੱਚੋਂ ਜਦੋਂ ਸ਼ਬਦ ਨਿਕਲਦਾ ਤੇ ਵਿਕਾਰਾਂ ਨੂੰ ਵਿੰਨ ਦਿੰਦਾ। ਜੇ ਆਚਰਣ ਮਾੜਾ ਹੋਵੇ ਤੇ ਜਿੰਨਾ ਮਰਜ਼ੀ ਕੂਕੀ ਜਾਏ ਗੁਰੂ ਉਹ ਤੀਰ ਅਸਰ ਨਹੀਂ ਕਰਦਾ। ਕਮਾਨ ਸੱਤ ਦਾ ਹੈ। ਕਹਿਣ ਲੱਗੇ ਧਨਕ ਚੜਾਇਓ ਸੱਤ ਦਾ। ਜਸ ਹੰਦਾ ਬਾਣ, ਹੰਦਾ ਦਰ ਤੇ ਸੰਦਾ, ਸੰਦਾ ਦਰਦ ਕਰਾਂਗੇ ਦਾ। ਕਹਿਣ ਲੱਗੇ ਜਸ ਹੰਦਾ ਬਾਣ, ਹਜ਼ੂਰ ਬਾਬੇ ਅਮਰਦਾਸ ਕਿਰਪਾਲੂ ਨੇ ਸੱਚ ਦਾ, ਸੁੱਚੇ ਆਚਰਨ ਦਾ ਬਾਣ ਕਮਾਨ ਲਿਆ ਤੇ ਉਹਨਾਂ ਨੇ ਮਿਹਰ ਕੀਤੀ। ਗੁਰੂ ਗੁਰੂ ਜਪਣ ਵਾਲਾ ਜਿਹੜਾ ਜਸ ਹੈ ਉਹ ਤੀਰ ਲਿਆ ਤੇ ਬਾਹਰ ਸੀ ਹਨੇਰਾ। ਬਾਬਾ ਅਮਰਦਾਸ ਨਿਕਲੇ ਕੱਲ ਵਿੱਚ, ਧੂ ਅੰਧਾਰ ਸਾ, ਕੁੱਪ ਹਨੇਰਾ ਸੀ ਤੇ ਸਾਹਿਬ ਬਾਬਾ ਅਮਰਦਾਸ ਚੜਿਆ ਰਹਿ ਭਾਣ। ਗੁਰੂ ਅਮਰਦਾਸ ਰਹਿ ਭਾਣ, ਇਹ ਦੋ ਸ਼ਬਦ ਨੇ, ਰਹਿ ਦਾ ਅਰਥ ਕਿਰਨ, ਭਾਣ ਦਾ ਅਰਥ ਸੂਰਜ। ਕਹਿੰਦੇ ਖੈ ਹਨੇਰਾ ਸੀ, ਵਿਕਾਰ ਜਿਹੜੇ ਨੇ ਬੰਦੇ ਨੂੰ ਲੁੱਟ ਲੁੱਟ ਖਾਂਦੇ ਪਏ ਸਨ। ਘੋੜੇ ਤੇ ਚੜੇ ਨਾਲ ਕਾਠੀ ਜੱਤ ਦੀ ਲਈ ਤੇ ਉਸ ਵੇਲੇ ਚੜ੍ਹਦੇ ਨੀ ਘੋੜਿਆਂ ਤੇ ਸਨ। ਗੁਰੂ ਸਾਹਿਬ ਨੇ ਕਿਹਾ ਨਾ ਖਾਲਸਾ ਸੋ ਜੋ ਚੜ੍ਹੈ ਤੁਰੰਗ। ਪਿਆਰੇ ਹੁਣ ਖਾਲਸੇ ਨਿਹੰਗ ਚ ਵੀ ਚੜ੍ਹਦੇ ਨੇ, ਆਪਣੇ ਚੜ੍ਹਦੇ ਨੇ। ਜਿੱਦਣ ਵਿਆਹ ਦਾ ਦਿਨ ਹੁੰਦਾ ਉਦਣ ਚਾਰ ਬੰਦੇ ਘੋੜੀ ਨੂੰ ਪਕੜੇ ਗਲਾਉਂਦੇ ਨੇ, ਕਿਤੇ ਭੱਜ ਨਾ ਜਾਏ ਘੋੜੀ, ਲਾੜੇ ਨੂੰ ਲੈ ਕੇ ਨਾ ਨਿਕਲ ਜਾ ਕਿਤੇ। ਨਹੀਂ ਪਿਆਰਿਓ, ਉਦੋਂ ਖਾਲਸਾ ਗੁਰੂ ਸਾਹਿਬ ਘੋੜੇ ਅੰਦਰ ਦੇ ਘੋੜੇ ਦੀ ਸਵਾਰੀ ਵੀ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਪਹਿਰ ਸਨਾ ਸਮਾਧ ਗਿਆਨ ਆਸਨ ਚੜਿਓ। ਗੁਰੂ ਅਮਰਦਾਸ ਨੇ ਸਮਾਧੀ ਦਾ ਸੰਜੋਗ ਪਾਇਆ ਤੇ ਗਿਆਨ ਦੇ ਘੋੜੇ ਉੱਤੇ ਸਵਾਰ ਹੋ ਗਏ। ਇੱਥੇ ਸ਼ਬਦ ਹੈ ਘੋੜਾ ਕੀਤੋ ਸਹਿਜ ਦਾ, ਜਤ ਕੀਓ ਪਲਾਣ ਧਨਕ ਚੜਾਇਓ ਸੱਤ ਦਾ। ਜਤ ਹੰਦਾ ਬਾਣ, ਕੱਲ ਵਿੱਚ ਧੂਹ ਅੰਧਾਰ ਸਾ, ਕੁੱਪ ਹਨੇਰਾ ਸੀ ਤੇ ਗੁਰੂ ਅਮਰਦਾਸ ਨੇ ਜਦੋਂ ਰੂਹਾਨੀਅਤ ਦੀਆਂ ਕਿਰਨਾਂ ਬਖੇਰੀਆਂ, ਇੰਜ ਲੱਗਾ ਹਨੇਰੇ ਨੂੰ ਚੀਰ ਕੇ ਸੂਰਜ ਆ ਗਿਆ। ਚੜਿਆ ਰਹਿ ਭਾਣ, ਅੱਗੇ ਬਚਣਾ ਸੱਤੋਂ ਖੇਤ ਜਮਾਇਓ। ਸੱਤੋਂ ਦਾ ਅਰਥ ਹੈ ਸੱਤ ਤੋਂ, ਚੰਗੇ ਆਚਰਨ ਤੋਂ ਗੁਰੂ ਅਮਰਦਾਸ ਨੇ ਉਜੜੀਆਂ ਖੇਤੀਆਂ ਖਰੀਆਂ ਕਰ ਦਿੱਤੀਆਂ, ਜਿਹੜੇ ਅੰਦਰ ਕਈ ਜਨਮਾਂ ਦੇ ਉਜੜੇ ਪਏ ਸਨ। ਸੱਤੋਂ ਛਾਵਾਨ, ਛਾਵਾਨ ਦਾ ਅਰਥ ਕਰਾਂਗੇ ਸਾਹਿਬਾਨ, ਸਾਹਿਬਾਨ ਦਾ ਅਰਥ ਕਰਾਂਗੇ ਆਪਾਂ ਉੱਤੇ ਛਾਂ ਕਰਨੀ। ਗੁਰੂ ਅਮਰਦਾਸ ਨੇ ਅੰਦਰੋਂ ਜਿਹੜੀਆਂ ਖੇਤੀਆਂ ਕਈ ਜਨਮਾਂ ਦੀਆਂ ਬੰਜਰ ਸਨ, ਵਾਹ ਕੇ ਨਾਮ ਦੇ ਬੀਜ ਪਾਏ ਤੇ ਆਪਣੀ ਕਿਰਪਾ ਦੀ ਉੱਤੇ ਛਾਂ ਰੱਖ ਕੇ ਕਿਹਾ ਲਿਆ ਮੈਂ ਤੇਰੀ ਖੇਤੀ ਦੀ ਰਖਵਾਲੀ ਕਰਾਂਗਾ, ਤੇਰੀ ਖੇਤੀ ਨੂੰ ਕਦੀ ਕੋਈ ਜਾਉਣਾ ਔਰ ਖਾ ਨਹੀਂ ਸਕੇਗਾ। ਸੱਤ ਤੋਂ ਖੇਤ ਜਮਾਇਆ, ਸੱਤੋਂ ਖੇਤ ਜਮਾਇਓ, ਸੱਤੋਂ ਛਾਵਾਨ, ਹੁਣ ਇੰਨੀ ਕਿਰਪਾ ਕੀਤੀ, ਨਿੱਤ ਰਸੋਈ ਤੇਰੀ ਹੈ, ਤੇਰੀ ਰਸੋਈ ਵਿੱਚ, ਤੇਰੇ ਲੰਗਰ ਵਿੱਚ ਬਾਪੂ ਗੁਰੂ ਅਮਰਦਾਸ ਜੀ ਘਿਓ ਮੈਦਾ ਖਾਣ ਛਕਣ ਵਾਸਤੇ ਘਿਓ ਵਾਲ ਚੀਜ਼ਾਂ ਤਿਆਰ ਹੁੰਦੀਆਂ ਨੇ, ਮੈਦੇ ਨਾਲ ਸੋਹਣੇ ਭੋਜਨ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਇੰਨਾ ਕਿਰਪਾਲੂ ਰੱਬ ਤੇ ਭਰੋਸਾ, ਕਿਉਂਕਿ ਬਾਪੂ ਪਿਤਾ ਦੇ ਬਚਨ ਮੰਨੇ ਨੇ। ਖਡੂਰ ਸਾਹਿਬ ਤੋਂ ਆਏ ਤੇ ਪਿਤਾ ਨੇ ਜਿੱਦਣ, ਪਿਤਾ ਮੈਂ ਇੱਥੇ ਜਿਹੜੇ ਅਰਥ ਕਰ ਰਿਹਾ ਗੁਰੂ ਅੰਗਦ ਸਾਹਿਬ, ਪਿਤਾ ਨੇ ਇੱਕ ਸ਼ਬਦ ਸਲੋਕ ਸੁਣਾਇਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉਥਾ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾ ਤਿਨਾ ਤੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਹੁਣ ਬਾਪੂ ਦੇ ਬਚਨ ਚੇਤੇ ਆਏ ਵੀ ਪੱਥਰਾਂ ਵਿੱਚ ਕੀੜਿਆਂ ਨੂੰ ਰੋਟੀ ਦਿੰਦਾ, ਪਾਣੀ ਵਿੱਚ ਹਲ ਨਹੀਂ ਚੱਲਦੇ, ਪਾਣੀ ਵਿੱਚ ਝੱਟੀਆਂ ਨੇ, ਉਹ 42 ਲੱਖ ਜੀਵ ਨੂੰ ਰੋਟੀ ਦਿੰਦਾ। ਕਹਿਣ ਲੱਗੇ ਸਾਡੇ ਘਰ ਦੀ ਮਰਿਆਦਾ ਹੈ, ਸ਼ਾਮ ਨੂੰ ਸਾਰਾ ਲੰਗਰ ਜਿਹੜਾ ਬਚੇ ਇਹਨੂੰ ਵਿਆਸ ਦੇ ਜਲ ਵਿੱਚ ਜੀਵਾਂ ਦੀ ਪਰਵਾਹ ਕਰ ਦਿਓ, ਭਾਂਡੇ ਮੂਹੇ ਮਾਰ ਦਿਓ, ਰਾਤ ਦਾ ਕੁਝ ਨਹੀਂ ਰੱਖਣਾ, ਜੇ ਰੱਬ ਸਵੇਰੇ ਜ਼ਿੰਦਗੀ ਦੇਏਗਾ ਤੇ ਰੋਟੀ ਵੀ ਜ਼ਰੂਰ ਲਏਗਾ। ਕੈਸਾ ਦ੍ਰਿੜ ਇਰਾਦਾ, ਪਰ ਨਿੱਤ ਰਸੋਈ ਤੇਰੀ ਹੈ, ਘਾਟਾ ਕਿਸੇ ਦਿਨ ਨਹੀਂ ਪਿਆ ਤੇ ਪਿਆਰਿਓ ਘਾਟੇ ਪੈਂਦੇ ਵੀ ਨਹੀਂ। ਜਦੋਂ ਅਸੀਂ ਸ਼ਬਦ ਵਰਤਦੇ ਹਾਂ, ਗੁਰੂ ਘਰ ਨੂੰ ਘਾਟਾ ਪੈ ਗਿਆ, ਲੰਗਰ ਨੂੰ ਘਾਟਾ ਪੈ ਗਿਆ, ਸ਼ਬਦ ਨਾ ਕਿਆ ਕਰੀਏ। ਜੇ ਗੁਰੂ ਨੂੰ ਘਾਟੇ ਪੈਣ ਲੱਗ ਪਏ ਤੇ ਸਿੱਖਾਂ ਦਾ ਵਪਾਰ ਉਤਾਰਾ ਕੋਈ ਨਹੀਂ। ਜੇ ਘਾਟਾ ਉਦੋਂ ਪੈਂਦਾ ਜਦੋਂ ਗੋਲਕ ਨੂੰ ਮੁਕਦਮਿਆਂ 'ਚ ਖਰਚਣੇ, ਚੇਤੇ ਰੱਖਿਓ। ਘਾਟਾ ਉਦੋਂ ਪੈਂਦਾ ਜਦੋਂ ਆਪਣੀ ਜੇਬ ਲਈ ਖਰਚਣੇ, ਮੈਨੂੰ ਖਿਮਾ ਕਰਿਓ। ਘਾਟੇ ਉਦੋਂ ਪੈਂਦੇ ਨੇ ਜਦੋਂ ਗੁਰੂ ਕੀ ਗੋਲਕ ਦੀ ਮਾਇਆ ਚੁੱਕ ਕੇ ਅਸੀਂ ਘਰਾਂ ਨੂੰ ਤੁਰ ਪੈਂਦੇ ਹਾਂ। ਗੁਰੂ ਘਰ ਵਿੱਚ ਰਹੀ ਹੋਈ ਗੋਲਕ ਦਾ ਕਦੀ ਘਾਟਾ ਨਹੀਂ ਪੈਂਦਾ। ਅਕਬਰ ਨੂੰ ਇਹ ਗੱਲ ਕਹੀ ਸੀ, ਕਹਿਣ ਲੱਗਾ ਮੈਂ ਜਗੀਰ ਨਾਲ ਲਾਉਣ ਲੱਗਾ ਵਾਂ, ਤੇ ਉਸ ਵੇਲੇ ਇੱਕ ਨਿਆਣਾ ਆਇਆ ਹੱਥ ਵਿੱਚ ਨਿੱਕੀ ਡੋਲਣੀ ਵਿੱਚ ਅੱਧਾ ਦੁੱਧ, ਥੋੜਾ ਜਿਹਾ ਦੁੱਧ ਤੇ ਨਾਲ ਪੋਟਲੀ ਚ ਆਟਾ। ਕਹਿਣ ਲੱਗਾ ਬਾਪੂ ਜੀ, ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਕੇ ਸੱਚੇ ਪਾਤਸ਼ਾਹ, ਬਾਪੂ ਦਿਹਾੜੀ ਤੇ ਗਿਆ ਲੰਗਰ ਵਾਸਤੇ ਰਤ ਲੈ ਕੇ ਆਇਆ। ਕਹਿਣ ਲੱਗੇ ਅਕਬਰ, ਲੰਗਰ ਇਹਨਾਂ ਕਿਰਤ ਵਾਲਿਆ ਸੱਜਣਾ ਦੇ ਸੰਗਤ ਦੇ ਨਾਂ ਤੇ ਚੱਲਦਾ, ਬਾਦਸ਼ਾਹ ਦੇ ਨਾਂ ਤੇ ਨਹੀਂ। ਪਿਆਰਿਓ, ਬਾਦਸ਼ਾਹ ਦੇ ਲੰਗਰ ਹੁੰਦੇ ਤੇ ਕਦੋਂ ਖੱਪ ਜਾਂਦੇ, ਇਹ ਤੇ ਪਾਤਸ਼ਾਹ ਦਾ ਚਲਾਇਆ ਹੋਇਆ ਲੰਗਰ ਹੈ। ਹਜ਼ੂਰ ਕਹਿੰਦੇ ਨੇ ਰੋਜ਼ ਘਾਟਾ ਹੀ ਨਹੀਂ, ਨਿੱਤ ਰਸੋਈ, ਨਿੱਤ ਸ਼ਬਦ ਵਰਤੇ, ਨਿੱਤ ਰਸੋਈ ਤੇਰੀ ਹੈ, ਕਿਉਂ ਮੈਦਾ ਖਾਨ ਚਾਰੇ ਕੁੰਡਾ ਸੁਜਿਓਸ, ਦੋ ਸ਼ਬਦ ਨੇ ਸੁਜੀ ਓਸ, ਉਸ ਨੂੰ ਸੁਜੀਆਂ ਚਾਰੇ ਕੁੰਡਾ ਨੂੰ ਚਾਰ ਚਪੇਰੇ ਦਾ ਗਿਆਨ ਹੋ ਗਿਆ। ਕਿਨੂੰ? ਮਨ ਮੈਂ ਸ਼ਬਦ ਪ੍ਰਵਾਨ, ਜਿਸ ਸਿੱਖ ਦੇ ਅੰਦਰ ਤੇਰਾ ਸ਼ਬਦ ਟਿਕ ਗਿਆ, ਜਿਹਦੇ ਅੰਦਰ ਤੇਰਾ ਸ਼ਬਦ ਟਿਕ ਗਿਆ, ਜਿਸ ਦੇ ਮਨ ਵਿੱਚ ਸ਼ਬਦ ਵਸ ਗਿਆ, ਉਹਨੂੰ ਚਾਰੇ ਕੁੰਡਾ ਜਿਹੜੀਆਂ ਨੇ ਉਹਦੀ ਸਮਝ ਪੈ ਗਈ। ਆਵਾ ਗਾਉਣ ਨਿਵਾਰਿਓ, ਤੁਸੀਂ ਆਉਣ ਜਾਣ ਦਾ ਚੱਕਰ ਮਿਟਾ ਦਿੱਤਾ। ਕਰ ਨਦਰ ਨਿਸ਼ਾਨ, ਆਪਣੀ ਰਹਿਮਤ ਭਰੀ ਨਦਰ ਦੇ ਨਾਲ ਤੁਸੀਂ ਆਵਾ ਗਾਉਣ ਮਿਟਾ ਦਿੱਤੇ, ਖਤਮ ਕਰ ਦਿੱਤਾ ਜੰਮਣਾ ਮਰਨਾ। ਕਹਿਣ ਲੱਗੇ ਔਤਰਿਆ, ਅਵਤਾਰ ਲੈ। ਔਤਰਿਆ ਦਾ ਅਖਰੀ ਅਰਥ ਪ੍ਰਵੇਸ਼ ਕਰਨਾ, ਉਤਾਰ ਲੈ। ਉਤਾਰ ਲੈ ਦਾ ਅਰਥ ਇਹ ਨਹੀਂ ਸਾਨੂੰ ਉਤਾਰ ਲੈ, ਉਤਾਰ ਲੈ ਦਾ ਅਰਥ ਅਵਤਾਰ ਲੈ ਕੇ, ਜਨਮ ਲੈ ਕੇ, ਭਾਵ ਲੈ ਕੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇਸ ਸੰਸਾਰ ਤੇ ਅਵਤਾਰ ਲਿਆ, ਉਹ ਤੁਹਾਡੇ ਵਿੱਚ ਪ੍ਰਵੇਸ਼ ਕਰ ਗਏ ਤੇ ਨਾਲ ਬਚਨ ਵੀ ਕੀਤਾ। ਸੋ ਪੁਰਖ ਸੁਜਾਨ, ਉਹ ਪਰਮਾਤਮਾ ਜਿਹੜਾ ਸੁਜਾਨ ਹੈ, ਜਿਹੜਾ ਸਰਬ ਵਿਆਪਕ ਹੈ, ਉਹ ਆਕਾਰ ਰੂਪ ਹੋ ਕੇ ਤੁਹਾਡੇ ਵਿੱਚ ਪ੍ਰਵੇਸ਼ ਕਰ ਗਿਆ। ਔਤਰਿਆ, ਅਵਤਾਰ ਲੈ। ਸੋ ਪੁਰਖ ਸੁਜਾਨ, ਬੜੀਆਂ ਝੱਖੜ ਬੜੇ ਹਨੇਰੀਆਂ ਚੱਲੀਆਂ, ਪਰ ਝੱਖੜ ਵਾਓ ਨਾ ਡੋਲੀ ਪਰਬਤ ਮੇਰਾ। ਗੁਰੂ ਅਮਰਦਾਸ ਕਿਸੇ ਝੱਖੜ ਵਿੱਚ ਡੋਲੇ ਨਹੀਂ, ਕਿਸੇ ਝੱਖੜ ਵਿੱਚ ਉਹਨਾਂ ਨੇ ਘਬਰਾਹਟ ਨਹੀਂ ਮਹਿਸੂਸ ਕੀਤੀ, ਹਜ਼ੂਰ ਦਾਤਾ ਦੀ ਅਡੋਲ ਰਹਿ। ਕਹਿਣ ਲੱਗੇ ਜਾਣਾ ਹੈ ਬਿਰਥਾ ਜੀ ਕੀ, ਸਾਡੇ ਜੀਵਾਂ ਦੇ ਅੰਦਰ ਦੀ ਪੀੜਾ ਨੂੰ ਗੁਰੂ ਅਮਰਦਾਸ ਤੁਸੀਂ ਸਮਝ ਦੇਖੋ। ਜਾਣਾ ਬਿਰਥਾ ਜੀ ਕੀ, ਜਾਣੀ ਹੋ ਜਾਣ, ਹੇ ਜੰਦਰ ਦੀਆਂ ਜਾਣਨ ਵਾਲੇ ਗੁਰੂ ਅਮਰਦਾਸ ਤੂੰ ਸਾਨੂੰ ਜਾਣਨਾ ਹੈ। ਕਿਆ ਸਾਲ ਆਹੀ ਸੱਚੇ ਪਾਤਸ਼ਾਹ, ਮੇਰੇ ਦਾਤਾ ਮੈਂ ਕਿਹੜੇ ਸ਼ਬਦ ਤੇਰੇ ਲਈ ਵਰਤਾਂ, ਬਾਪੂ ਅਮਰਦਾਸ ਮੇਰੇ ਕੋਲ ਅੱਖਰ ਹੀ ਕੋਈ ਨਹੀਂ। ਕਿਆ ਸਾਲ ਆਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਣ, ਤੂੰ ਸਿਆਣਾ ਹੈ, ਤੂੰ ਸੁਗੜ ਹੈ। ਅਗਲਾ ਬਚਨ ਦੇਖੋ, ਕਦੀ ਇਹ ਜ਼ਬਾਨ ਕਹਿ ਕੇ ਗਈ ਸੀ 100 ਰੁਪਈਆ ਆਪਾਂ ਨਹੀਂ ਲੈਣਾ, ਤੁਸੀਂ ਸੰਗਤ ਨੂੰ ਰੋਕ ਦਿੱਤਾ, ਬਾਬੇ ਸੱਤੇ ਨੇ ਸ਼ਬਦ ਵਰਤੇ। ਕਦੀ ਇਹ ਜ਼ਬਾਨ ਕਹਿ ਕੇ ਗਈ ਸੀ ਕਿ ਸਾਡੇ ਕਰਕੇ ਗੁਰੂ ਦਰਬਾਰ ਚੱਲਦਾ ਹੈ, ਅੱਜ ਸ਼ਬਦ ਨੇ ਇੰਨਾ ਕੁ ਸਬਰ ਦੇ ਦਿੱਤਾ। ਕਹਿਣ ਲੱਗੇ ਦਾਨ, ਜੇ ਸਤਿਗੁਰ ਭਾਵ ਸੀ ਸੋ ਸੱਤੇ, ਇੱਥੇ ਬਾਬਾ ਸੱਤਾ ਅਸਰ ਕਰਾਂਗੇ, ਸੋ ਸੱਤੇ ਦਾਨ। ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਸਾਡੀ ਕੋਈ ਮੰਗ ਨਹੀਂ, ਦਵਾਈ ਰੱਬ ਦੀ ਅਸੀਂ ਕੁਝ ਨਹੀਂ ਮੰਗਦੇ, ਦਾਨ ਦੇ ਸਤਿਗੁਰ ਭਾਵ ਸੀ, ਜੋ ਤੈਨੂੰ ਭਾਂਡਾ ਝੋਲੀ ਵਿੱਚ ਪਾ ਦੇ, ਤੇਰੇ ਦਰ ਦਾ ਮਿਲਿਆ ਹੋਇਆ ਕਿਣਕਾ ਵੀ ਦਾਨ ਹੈ, ਸੱਤੇ ਵਾਸਤੇ ਉਹ ਦਾਨ ਹੈ ਜੋ ਤੁਸੀਂ ਦੇ ਦਿਓਗੇ। ਦਾਨ ਦੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਨਾਨਕ ਹੰਦਾ ਸ਼ਤਰ ਸਿਰ, ਹੰਦਾ ਦਰ ਤੇ ਦਾ ਸੰਦਾ, ਗੁਰੂ ਨਾਨਕ ਸੰਦਾ ਜਿਹੜਾ ਸ਼ਤਰ ਸੀ ਉਹ ਗੁਰੂ ਅਮਰਦਾਸ ਜੀ ਦੇ ਸਿਰ ਉੱਤੇ ਆ ਗਿਆ। ਨਾਨਕ ਹੰਦਾ ਸ਼ਤਰ ਸਿਰ, ਉਮਤ ਹੈਰਾਨ, ਉਮਤ ਦਰ ਤੇ ਲੋਕੀ ਹੈਰਾਨ ਹੋ ਗਏ ਵੀ 72 ਸਾਲ ਦੀ ਉਮਰ ਵਿੱਚ ਗੁਰੂ ਬਣੇ, 22 ਸਾਲ ਗੁਰਤਾ ਗੱਦੀ ਤੇ ਰਹਿ, 94 ਸਾਲ ਦੀ ਉਮਰ ਸੰਸਾਰ ਵਿੱਚ ਰਹਿ, 22 ਸਾਲ ਗੁਰੂਤਾ ਗੱਦੀ ਤੇ ਬੈਠ ਕੇ 94 ਸਾਲ ਦਾ ਬਾਪੂ ਵੀ ਜੀ ਦਾਨ ਦੇ ਰਿਹਾ। ਉਮਤ ਹੈਰਾਨ, ਲੋਕ ਹੈਰਾਨ ਨੇ ਵੀ ਇਹ ਕੀ ਖੇਡ ਵਾਪਰ ਗਈ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ, ਤੇ ਬਾਬਾ ਸੱਤਾ ਜੀ ਕਹਿੰਦੇ ਨੇ ਹੈਰਾਨ ਨਾ ਹੋਵੋ ਕਿ ਉਹੀ ਖੂਨ ਜੇ ਕਰਤਾਰਪੁਰ ਵਾਲਾ, ਇਹ ਉਹੀ ਕਿਰਪਾ ਜੇ ਖਡੂਰ ਸਾਹਿਬ ਵਾਲੀ, ਇਹ ਉਹੀ ਨਗਰ ਦੇ ਜਿਹੜੀ ਬਿਰਖ ਨੂੰ ਅੰਮ੍ਰਿਤ ਬਣਾਉਂਦੀ ਹੈ, ਉਮਤ ਹੈਰਾਨ। ਪਰ ਬਾਬਾ ਸੱਤਾ ਜੀ ਕਹਿ ਰਹੇ ਨੇ ਸੋ ਟਿੱਕਾ ਉਹੀ ਮੱਥੇ ਦਾ ਨੂਰ, ਸੋ ਬਹਿਣਾ ਉਹੀ ਕਰਤਾਰਪੁਰ ਤੇ ਖਡੂਰ ਸਾਹਿਬ ਵਾਲਾ ਤਖ਼ਤ, ਸੋਈ ਦੀਵਾਨ ਉਹੀ ਦਰਬਾਰ। ਕਹਿਣ ਲੱਗੇ ਪਿਓ ਦਾਦੇ ਜੇ ਵਿਹਾਰ, ਪਿਤਾ ਗੁਰੂ ਅੰਗਦ ਸਾਹਿਬ ਤੇ ਦਾਦੇ ਧੰਨ ਗੁਰੂ ਨਾਨਕ ਸਾਹਿਬ ਵਰਗਾ। ਪਿਆਰਿਓ ਦੇਖੋ ਸਾਡਾ ਰਿਸ਼ਤਾ ਕਿਸ ਕਹਿਤਾ ਹੈ। ਅੱਜ ਜਿਹੜੇ ਲੋਕ ਆ ਖੰਡਨ ਕਰਨ ਬਹਿ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਧਾਰਮਿਕ ਪਿਤਾ ਕਿਵੇਂ ਮੰਨਦੇ ਨੇ, ਨਹੀਂ ਜਿਹੜੇ ਦਾਦੀ ਪੁੱਤਰ ਹੁੰਦੇ ਨੇ ਉਹਨਾਂ ਦੀ ਥਾਂ ਹੀ ਵੱਖਰੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਖਾਲਸੇ ਦੇ ਪਿਤਾ ਨੇ, ਮਾਤਾ ਸਾਹਿਬ ਕੌਰ ਖਾਲਸੇ ਦੀ ਮਾਂ ਹੈ, ਤੇ ਰੱਬ ਮਿਹਰ ਕਰੇ ਉਹ ਦਾਤ ਜਿਹੜੀ ਪਿਓ ਦਾਦੇ ਵਾਲੀ ਗੁਰੂ ਅਮਰਦਾਸ ਦੇ ਅੰਦਰ ਵਰਤੀ ਹੈ। ਸਿੱਖਾਂ ਮਾਤਾ ਸਾਹਿਬ ਕੌਰ ਦੀਆਂ ਲੋਰੀਆਂ ਤੇ ਗੁਰੂ ਗੋਬਿੰਦ ਸਿੰਘ ਦੀ ਰੂਹਾਨੀਅਤ ਤੇਰੇ ਅੰਦਰ ਕਿਉਂ ਨਹੀਂ ਹੁੰਦੀ ਪਈ? ਕਿਉਂਕਿ ਤੂੰ ਸੱਚੀ ਮੁੱਚੀ ਉਹਨੂੰ ਅੰਦਰੋਂ ਬਾਪੂ ਮੰਨਣ ਲਈ ਤਿਆਰ ਨਹੀਂ। ਭਾਈ ਡੱਲੇ ਨੇ ਕਿਹਾ ਸੀ ਮਾਤਾ ਸਾਹਿਬ ਕੌਰ ਜਦੋਂ ਦਿੱਲੀਓਂ ਗਏ, ਇਹੀ ਕਿਹਾ ਸੀ ਮਾਤਾ ਸਾਹਿਬ ਕੌਰ ਦੀ ਜੀਵਨੀ ਪਟਿਆਲਾ ਯੂਨੀਵਰਸਿਟੀ ਨੇ ਛਾਪੀ, ਉਹਦੇ ਲਿਖਾਰੀ ਨੇ ਭਾਈ ਖਰੀ ਸਿੰਘ, ਬੜੀ ਚੰਗੀ ਉਹਨੇ ਕਿਤਾਬ ਛਾਪੀ, ਮੈਨੂੰ ਪੜ੍ਹ ਕੇ ਬੜਾ ਸਕੂਨ ਹੋਇਆ। ਚਲੋ ਮਾਂ ਦਾ ਕਿਸੇ ਨਾ ਕਿਸੇ ਦਾ ਇਤਿਹਾਸ ਲਿਖਿਆ ਨਾ, ਸਾਡੀ ਮਾਂ ਹੈ। ਗਏ ਮਾਤਾ ਸਾਹਿਬ ਕੌਰ ਜੀ ਘਰ ਨਹੀਂ ਸਨ ਗਏ, ਡੱਲੇ ਨੇ ਕਿਹਾ, ਕਹਿਣ ਲੱਗੇ ਕਿਰਪਾ ਕਰੋ ਮਾਤਾ ਜੀ ਘਰ ਚੱਲੋ। ਕਹਿਣ ਲੱਗੇ ਮਾਤਾ ਬਣਾਇਆ ਵੀ ਆ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਅੰਦਰ ਥਾਂ ਦਿੱਤੀ ਆ, ਪੀੜੀ ਜੀ ਨੇ ਥਾਂ ਮੰਗਣਾ। ਮਾਤਾ ਸਾਹਿਬ ਕੌਰ ਜੀ ਨੇ ਕਿਹਾ ਮਾਂ ਬਣਾਇਆ ਵੀ ਆ, ਚੁੱਪ ਕਰ ਗਿਆ। ਜਦੋਂ ਅੰਮ੍ਰਿਤ ਦੀ ਦਾਤ ਲਈ ਤੇ ਮਾਤਾ ਜੀ ਕਹਿਣ ਲੱਗੇ ਚੱਲ ਪੁੱਤਰ ਡੱਲਾ ਸਿੰਘ ਅੱਜ ਰਾਤ ਤੇਰੇ ਘਰ ਦਿਖਣਾ। ਮਾਂ ਦੀ ਮਮਤਾ ਹੈ। ਗੁਰਮਖੋਰ ਦੇਖੋ ਜਿਹੜਾ ਪਿਓ ਦਾਦੇ ਕੋਲ ਕਿਰਪਾ ਭਰੀ ਰਹਿਮਤ ਸੀ ਉਹ ਗੁਰੂ ਅਮਰਦਾਸ ਕੋਲ ਹੈ, ਤੇ ਜਿਹੜੀਆਂ ਉਹ ਰੂਹਾਨੀਅਤ ਦੀਆਂ ਅੰਦਰ ਦੀਆਂ ਖੇਡਾਂ ਉਹ ਖਾਲਸਾ ਤੇਰੀ ਝੋਲੀ ਵਿੱਚ ਪਾ ਗਏ। ਕਹਿਣ ਲੱਗੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ। ਗੁਰੂ ਅਮਰਦਾਸ ਪ੍ਰਵਾਨ ਹੋ ਗਏ ਨੇ, ਉਹਨਾਂ ਨੇ ਯੁੱਧ ਕੀਤਾ, ਉਹਨਾਂ ਨੇ ਘਾਲਣਾ ਘਾਲੀ, ਤੇ ਜਦੋਂ ਪ੍ਰਵਾਨ ਹੋਏ ਉਦੋਂ ਭੱਟਾਂ ਨੇ ਅਖੀਰ ਤੇ ਸੰਪੂਰਨ ਕਰਦੇ ਇੱਕ ਬਚਨ ਕਿਹਾ, ਉਹ ਅਸੀਂ ਜ਼ਰੂਰ ਪੜ੍ਹਨਾ ਹੈ। ਇਕਾਗਰਤਾ ਬਖਸ਼ੋ, ਸਵੇਰੇ ਤਕਰੀਬਨ ਤੁਹਾਨੂੰ ਛੁੱਟੀ ਹੈ। ਉੱਥੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ, ਭੱਜ ਖਲੋ ਗਏ ਗੁਰੂ ਅਮਰਦਾਸ ਜੀ ਦੇ ਸਾਹਮਣੇ। ਕਹਿਣ ਲੱਗੇ ਬਾਪੂ ਜੀ ਤੁਹਾਡਾ ਅੰਤ ਕੋਈ ਨਹੀਂ। ਕਿਵੇਂ ਜੀ? ਕਹਿੰਦੇ ਨੇ ਮੀਂਹ ਪੈਂਦਾ ਹੈ, ਕਦੀ ਕਿਸੇ ਨੇ ਗਿਣਿਆ ਇਸ ਵਾਰ ਕਿੰਨਾ ਕੁ ਕਣੀਆਂ ਧਰਤੀ ਤੇ ਪਈਆਂ। ਕਹਿਣ ਲੱਗੇ ਫੁੱਲ ਖਿੜਦੇ ਨੇ ਬਸੰਤ ਦੀ ਰੁੱਤ ਵਿੱਚ, ਕਿੰਨੇ ਗਿਣਤੀ ਕੀਤੀ ਇਸ ਧਰਤੀ ਤੇ ਕਿੰਨੇ ਫੁੱਲ ਖਿੜੇ। ਗੰਗਾ ਦੀਆਂ ਲਹਿਰਾਂ ਦਾ ਕਿਸੇ ਨੇ ਅੰਤ ਪਾਇਆ, ਸਮੁੰਦਰ ਦੇ ਪੇਟ ਦਾ ਕਿਸੇ ਥਾਂ ਪਾਇਆ, ਸੂਰਜ ਦੀਆਂ ਕਿਰਨਾਂ ਤੇ ਚੰਦਰਮਾ ਦੀਆਂ ਰਿਸ਼ਮਾਂ ਦਾ ਅੰਤ ਨਹੀਂ। ਪਰ ਦੇਖੋ ਬਾਣੀ ਵਿੱਚ ਇੰਨੀ ਬਰੀਕੀ, ਅੱਜ ਅਸਾਂ ਕਹਿਣਾ ਸੀ ਲਓ ਜੀ ਗੰਗਾ ਤੇ ਸੁੱਕ ਗਈ, ਭੱਟ ਕਹਿ ਕੇ ਗਏ ਨੇ ਗੰਗਾ ਦੀਆਂ ਲਹਿਰਾਂ ਦਾ ਅੰਤ ਕੋਈ ਨੀ, ਗੰਗਾ ਤੇ ਖਾਲੀ ਹੋ ਗਈ, ਇਹ ਕਿਵੇਂ ਹੋ ਗਿਆ ਬਚਨ? ਦੇਖੋ ਜੀ ਹੁਣ ਤਾਂ ਪਾਣੀ ਵੀ ਸੈਂਟੀਮੀਟਰ ਨਾਲ ਮਾਪ ਕੇ ਕਹਿ ਦਿੰਦੇ ਨੇ, ਸਮੁੰਦਰ ਦੀ ਤਹਿ ਵੀ ਚਲੇ ਗਏ ਨੇ। ਤੁਸੀਂ ਕਹਿ ਰਹੇ ਹੋ ਚੰਦਰਮਾ ਦਾ ਥਾਂ ਕੋਈ ਨੀ, ਚੰਦਰਮਾ ਤੋਂ ਮਿੱਟੀ ਲੈ ਕੇ ਆ ਗਏ। ਕਦੀ ਇਹ ਸਵਈਏ ਨੂੰ ਪੜ੍ਹਿਓ, ਇੰਨੀ ਬਰੀਕੀ ਰੱਖੀ ਉਹਨਾਂ ਨੇ। ਕਹਿਣ ਲੱਗੇ ਕੰਨ ਹਰ ਬੂੰਦ ਬਸੋ ਰੁਮਾਵਲ, ਕੰਨ ਹਰ ਬੂੰਦ ਬੱਦਲਾਂ ਦੀਆਂ ਕੜੀਆਂ, ਬਸੋ ਇਹਦੇ ਤੋਂ ਸ਼ਬਦ ਬਣਿਆ ਬਸੂ ਦਾ, ਧਰਤੀ ਦੀ ਰੁਮਾਵਲੀ ਬਨਸਪਤੀ, ਕੁਸਮ ਬਸੰਤ ਗਣੰਤ ਨਾ ਆਵੇ, ਬਸੰਤ ਦੀ ਰੁੱਤ ਵਿੱਚ ਖਿੜੇ ਕੋਈ ਫੁੱਲਾਂ ਦਾ ਅੰਤ ਨਹੀਂ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ, ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਦਾ ਅੰਤ ਕੋਈ ਨੀ, ਰਿਸ਼ਮਾਂ ਦਾ ਅੰਤ ਕੋਈ ਨੀ, ਗੰਗ ਤਰੰਗ ਅੰਤ ਕੋ ਪਾਵੇ, ਹੁਣ ਗੰਗਾ ਦੇ ਤਰੰਗਾਂ ਦਾ ਅੰਤ ਕੋਈ ਨੀ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ ਉਧਰ ਸਾਗਰ ਕੋ, ਸਮੁੰਦਰ ਦਾ ਪੇਟ ਉਹਦਾ ਅੰਤ ਕੋਈ ਨੀ, ਗੰਗ ਤਰੰਗ ਅੰਤ ਕੋ ਪਾਵੇ। ਅਗਲੀ ਤੁਕ ਪੜ੍ਹੋ, ਰੁਦਰ ਧਿਆਨ ਸ਼੍ਰੀ ਸ਼ਿਵਜੀ ਵਰਗੀ ਅਡੋਲ ਸਮਾਧੀ, ਗਿਆਨ ਸਤਿਗੁਰ ਕੈ, ਗੁਰੂ ਦੇ ਗਿਆਨ ਨਾਲ ਕੰਬ ਜਨ ਭਲ, ਉਹਨਾਂ ਦਾ ਅਰਥ ਹੈ ਬੱਦਲਾਂ ਦੀਆਂ ਕਣੀਆਂ, ਉਹਨਾਂ ਦਾ ਅਰਥ ਹੈ ਬਸੰਤ ਦੇ ਫੁੱਲ, ਉਹਨਾਂ ਦਾ ਅਰਥ ਹੈ ਗੰਗਾ ਦੀਆਂ ਲਹਿਰਾਂ, ਉਹਨਾਂ ਦਾ ਅਰਥ ਹੈ ਸਮੁੰਦਰ ਦਾ ਪੇਟ, ਉਹਨਾਂ ਦਾ ਅਰਥ ਹੈ ਚੰਦਰਮਾ ਤੇ ਸੂਰਜ ਦਾ ਕਿਰਨਾਂ। ਕਹਿਣ ਲੱਗੇ ਸਮਾਂ ਆਵੇਗਾ ਇਹ ਸਾਰੇ ਗਿਣੇ ਜਾਣਗੇ, ਪਰ ਜਿੰਨੀ ਦੇਰ ਤੱਕ ਇਹ ਪਲੈਨਟ ਇਹ ਅਰਥ ਰਹੇਗੀ, ਬਾਪੂ ਅਮਰਦਾਸ ਤੇਰੇ ਗੁਣ ਇੰਨੇ ਨੇ, ਇਹਨਾਂ ਦਾ ਥਾਂ ਕਿਸੇ ਨੇ ਪਾ ਰਹੀ, ਕੋਈ ਨੀ ਜੰਮਿਆ ਬਾਈਕਾ ਲਾਲ ਜਿਹੜਾ ਤੇਰੇ ਗੁਣਾਂ ਨੂੰ ਗਿਣੇਗਾ। ਕਨਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨ ਆਵੇ, ਰਬ ਸਸਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਸੋਹੇ ਬਣਾਵੇ, ਤੇਰੀ ਉਪਮਾ ਬਾਪੂ ਜੀ ਤੂੰ ਹੀ ਜਾਣੇ। ਆਓ ਆਪਣੇ ਅੰਦਰ ਨੂੰ ਟਿਕਾਈਏ, ਗੁਰੂ ਅਮਰਦਾਸ ਦੇ ਚਰਨਾਂ ਵਿਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਰ ਕਿਰਪਾ। ਗੁਰੂ ਨਾਨਕ ਦੇ ਬੱਚੇ ਬੰਦੀ ਜਾਚ ਦੱਸ, ਗੁਰੂ ਗ੍ਰੰਥ ਸਾਹਿਬ ਦੇ ਪੁੱਤਰ ਬੰਦੀ ਜਾਚ ਦੱਸ।
ਵਾਹਿਗੁਰੂ ਜੀ ਕਾ